And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਲੌਂਗ ਰੇਂਜ ਵੈਦਰ ਫੋਰਕਾਸਟ ਮੁਤਾਬਕ ਹੋ ਸਕਦਾ ਵੀ ਅੱਜ ਤੋਂ ਬਾਅਦ ਇਹੋ ਜਿਹੀ ਧੁੱਪ ਤਕਰੀਬਨ ਅਗਲੇ 10 ਦਿਨ ਨਾ ਖਿੜੇ।
ਓਹੋ,
ਹੋਰ ਕੀ?
ਚਲੋ ਛੱਡੋ ਫਿਰ ਸ਼ੋਅ, ਕੀ
ਕਰਨਾ, ਧੁੱਪ ਸੇਕਦੇ ਆ ਜਾ ਕੇ।
ਅੱਜ ਧੁੱਪ ਹੀ ਸੇਕੀ
ਹੈ ਨਾ। ਵੈਸੇ ਇੱਦਾਂ ਹੀ ਕੀਤਾ ਜਾ ਸਕਦਾ,
ਹੋਣਾ ਚਾਹੀਦਾ।
ਅੱਧਾ ਮਿਊਜ਼ਿਕ ਲਾ ਦੇਣਾ ਤੁਸੀਂ ਸਾਰੇ, ਆਹ ਸੁਣੋ ਜੀ। ਓਕੇ, ਇੱਦਾਂ ਨਹੀਂ ਕਰਨਾ। ਵਾਸੂ ਜੀ, ਅੱਛਾ ਯਾਰ, ਖਬਰਾਂ ਬਹੁਤ ਨੇ ਅੱਜ।
ਧੁੱਪ ਵੀ ਸੇਕਣੀ,
ਧੁੱਪ ਵੀ ਸੇਕਣੀ,
ਬਹੁਤ ਪਿਆਰ।
ਕੀ ਕੀ ਕਰਿਆ, ਖਬਰਾਂ ਹੀ ਸੁੱਕਣੀਆਂ ਪਾ ਆਉਂਦੇ ਹਾਂ ਬਸ। ਵਾਸੂ ਜੀ, ਸਾਨੂੰ ਪਤਾ ਵੀ ਐਕਸਟੋਰਸ਼ਨ ਵਾਲਾ ਮਾਮਲਾ ਬੜੀ ਗੰਭੀਰ ਸਮੱਸਿਆ ਬਣੀ ਹੋਈ ਹੈ ਹੁਣ। ਇਟਸ ਬੀਨ ਅਬਾਊਟ 2 ਈਅਰਸ ਨਾਉ, ਕਿਉਂਕਿ ਸਰੀ ਦੇ ਵਿੱਚ ਜਾਂ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਦੇ ਵਿੱਚ ਵੀ ਹੈ ਨਾ, ਓਨਟੈਰੀਓ 'ਚ, ਐਡਮਿੰਟਨ ਵਾਲੇ ਪਾਸੇ ਵੀ ਇੱਦਾਂ ਦੀਆਂ ਮੰਦਭਾਗੀਆਂ ਖਬਰਾਂ ਸੁਣਨ ਨੂੰ ਮਿਲੀਆਂ। ਟਾਸਕ ਫੋਰਸਿਸ ਬੜੀਆਂ ਬਣਾਈਆਂ ਨਾ, ਸਰੀ ਪੁਲਿਸ ਸਰਵਿਸ ਨੇ ਆਪਣੀ ਰਹਿਦੀ ਟਾਸਕ ਫੋਰਸ ਬਣਾਈ, ਇੱਕ RCMP ਨੇ ਆਪਣੀ ਟਾਸਕ ਫੋਰਸ ਬਣਾਈ ਸੀ, ਫਿਰ ਸੂਬਾ ਸਰਕਾਰ ਨੇ ਵੀ ਇੱਕ ਟਾਸਕ ਫੋਰਸ ਦਾ ਐਲਾਨ ਕੀਤਾ, ਜਿਹਨੂੰ ਕਿ ਪ੍ਰੋਗਰਾਮ ਦੇ ਵਿੱਚ ਨਾ ਸਾਡੇ ਨਾਲ ਜਦੋਂ ਪਬਲਿਕ ਸੇਫਟੀ ਮਿਨਿਸਟਰ ਅਤੇ RCMP ਦੇ ਅਸਿਸਟੈਂਟ ਕਮਿਸ਼ਨਰ ਸ਼ਾਮਲ ਹੋਏ ਸੀ, ਉਹਨਾਂ ਨੂੰ ਪੁੱਛਿਆ ਸੀ ਵੀ ਆ ਓਵਰਲੈਪਿੰਗ ਹੋ ਰਹੀ, ਕੀ ਹੋ ਰਿਹਾ? ਉਹ ਕਹਿੰਦੇ ਨਹੀਂ, ਜਿਹੜੀਆਂ ਬਾਕੀ ਦੀਆਂ ਟਾਸਕ ਫੋਰਸਿਸ ਨੇ ਉਹ ਸੂਬਾ ਸਰਕਾਰ ਵੱਲੋਂ ਬਣਾਈ ਗਈ ਟਾਸਕ ਫੋਰਸ ਦੀ ਅੰਬਰੇਲਾ ਹੇਠ ਕੰਮ ਕਰਨਗੀਆਂ। ਅਤੇ ਵਾਸੂ ਜੀ, ਹੁਣ ਐਬਟਸਫੋਰਡ ਦੇ ਵਿੱਚ ਵੀ ਸਾਨੂੰ ਪਤਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਐਕਸਟੋਰਸ਼ਨ ਦੀਆਂ। ਐਬਟਸਫੋਰਡ ਪੁਲਿਸ ਨੇ ਆਪਣੀ ਇੱਕ ਲਹਿਦੀ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਹੈ, ਓਪਰੇਸ਼ਨ ਕਮਿਊਨਿਟੀ ਸ਼ੀਲਡ।
ਸੋ ਇਹਦੇ ਵਿੱਚ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਦੇ ਹੀ ਕਈ ਐਕਸਪੀਰੀਅੰਸਡ ਆਫਿਸਰਸ ਰੀਅਸਾਈਨ ਕੀਤੇ ਜਾਣਗੇ। ਸੋ ਇਹਨਾਂ ਨੇ ਦੇਖਿਆ ਵੀ ਸਰੀ ਦੇ ਵਿੱਚ ਐਕਸਟੋਰਸ਼ਨ ਕੇਸਿਸ ਨੇ, ਸਰੀ ਵਾਲਿਆਂ ਨੇ ਆਪਣੀ ਟਾਸਕ ਫੋਰਸ ਬਣਾ ਲਈ, ਪ੍ਰੋਵਿੰਸ਼ੀਅਲ ਲੈਵਲ 'ਤੇ ਟਾਸਕ ਫੋਰਸ ਬਣ ਗਈ, ਕੇਸਿਸ ਤਾਂ ਐਬਟਸਫੋਰਡ ਦੇ ਵਿੱਚ ਵੀ ਹੈਗੇ ਨੇ ਐਕਸਟੋਰਸ਼ਨ ਦੇ। ਸੋ ਇਸ ਕਰਕੇ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਇਸ ਤਰ੍ਹਾਂ ਦੀ ਇੱਕ ਟਾਸਕ ਫੋਰਸ ਦਾ ਐਲਾਨ ਕੀਤਾ ਗਿਆ। ਅਤੇ ਇਹਨਾਂ ਨੇ ਦੱਸਿਆ ਕਿ ਜਿਹੜੀ ਪ੍ਰੋਵਿੰਸ਼ੀਅਲ ਟਾਸਕ ਫੋਰਸ, ਜਿਹੜੀ ਕਿ BCRCMP ਵੱਲੋਂ ਹੀ ਲੀਡ ਕੀਤੀ ਜਾਏਗੀ, ਉਹਦੇ ਵਿੱਚ ਵੀ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਦੇ 2 ਆਫਿਸਰਸ ਹੋਣਗੇ। ਅਤੇ ਜਿਹੜੀ ਗੱਲ ਹੈ ਐਬਟਸਫੋਰਡ ਦੇ ਵਿੱਚ ਐਕਸਟੋਰਸ਼ਨ ਨਾਲ ਸੰਬੰਧਿਤ ਕੇਸਿਸ ਦੀ, ਵਿਜੇ ਜੀ, ਦੱਸਿਆ ਜਾਂਦਾ ਕਿ ਨਵੰਬਰ 2023 ਤੋਂ ਲੈ ਕੇ ਅਗਸਤ 2025 ਤੱਕ, ਪਿਛਲੇ ਮਹੀਨੇ ਤੱਕ, ਐਬਟਸਫੋਰਡ ਦੇ ਵਿੱਚ ਐਕਸਟੋਰਸ਼ਨ ਨਾਲ ਸੰਬੰਧਿਤ 38 ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਕਿ ਬਾਏ ਐਂਡ ਲਾਰਜ ਜਿਹੜੇ ਮਾਮਲੇ ਨੇ ਐਬਟਸਫੋਰਡ ਦੇ ਵਿੱਚ, ਜ਼ਿਆਦਾਤਰ ਇਹ ਨੋਨ ਵਾਇਲੈਂਟ ਨੇ, ਇਹਨਾਂ ਦੇ ਵਿੱਚ ਕੋਈ ਹਿੰਸਕ, ਕੋਈ ਵਾਰਦਾਤ ਇਹਨਾਂ ਨਾਲ ਸੰਬੰਧਿਤ ਘੱਟ ਹੀ ਹੈ ਬਹੁਤਿਆਂ ਦੇ ਵਿੱਚ। ਪਰ ਜ਼ਿਆਦਾ ਕਹਿੰਦੇ ਵੀ ਕਿਸੇ ਨੇ ਚਿੱਠੀ ਲਿਖਤੀ, ਕਿਸੇ ਨੂੰ ਕੋਈ ਟੈਕਸਟ ਮੈਸੇਜ ਆ ਗਿਆ ਜਾਂ ਕਾਲ ਆ ਗਈ, ਇਸ ਤਰ੍ਹਾਂ ਦੇ ਮਾਮਲੇ ਨੇ, ਪਰ ਉਹਨਾਂ ਨੂੰ ਆਫਕੋਰਸ ਬੜੀ ਸੰਜੀਦਗੀ ਨਾਲ ਡੀਲ ਕੀਤਾ ਜਾ ਰਿਹਾ।
ਤੇ ਇੱਥੇ ਇੱਕ ਵਾਰ ਫਿਰ ਰੀਟਰੇਟ ਕਰ ਦਈਏ, ਭਾਵੇਂ ਤੁਸੀਂ ਇਹ ਗੱਲ ਕਹੀ ਹੈ ਵੀ ਐਬਟਸਫੋਰਡ ਪੁਲਿਸ ਨੇ ਕਿਹਾ ਵੀ ਬਹੁਤੇ ਮਾਮਲਿਆਂ ਦੇ ਵਿੱਚ ਕੋਈ ਹਿੰਸਕ ਘਟਨਾ ਨਹੀਂ ਹੋਈ, ਪਰ ਕਈ ਵਾਰੀ ਹੁੰਦਾ ਕਿ ਨਾ, ਜਿਹੜਾ ਬੰਦਾ ਕੋਈ ਸੁਣ ਰਿਹਾ ਹੁੰਦਾ ਉਹ ਤੁਹਾਡਾ ਧਿਆਨ ਕਿਤੇ ਹੋਰ ਵੰਡਿਆ ਹੁੰਦਾ। ਕੁਝ ਘਟਨਾਵਾਂ ਹੋਈਆਂ ਨੇ ਜਿਸਦੇ ਵਿੱਚ ਐਬਟਸਫੋਰਡ ਦੇ ਵਿੱਚ ਵੀ ਬਹੁਤ ਸੰਗੀਨ, ਭਾਵੇਂ ਗੋਲੀ ਚੱਲਣ ਦੀ ਘਟਨਾ ਜਾਂ ਆਰਸਨ ਤੱਕ ਦੇ ਅਟੈਂਪਟਸ ਨੇ, ਉਹ ਐਬਟਸਫੋਰਡ ਵਾਲੇ ਪਾਸੇ ਹੋਏ ਹੋਏ ਨੇ ਕੁਝ ਐਕਸਟੋਰਸ਼ਨ ਮਾਮਲਿਆਂ 'ਚ। ਸੋ ਵਾਸੂ ਜੀ, ਇੱਥੇ ਸਰੀ ਪੁਲਿਸ ਸਰਵਿਸ ਨੇ ਵੀ 44 ਕੇਸਿਸ 'ਤੇ ਪੁਸ਼ਟੀ ਕੀਤੀ ਸੀ। ਇੱਕ ਜਿਹੜਾ 45ਵਾਂ ਕੇਸ ਹੋਇਆ ਸੀ 10 ਕੁ ਦਿਨ ਪਹਿਲਾਂ ਐਤਵਾਰ ਨੂੰ, ਪੈਨੋਰਾਮਾ ਪਾਰਕ ਵਾਲੇ ਇਲਾਕੇ ਦੇ ਵਿੱਚ ਜਿਹੜੀ ਇੱਕ ਗੋਲੀ ਚੱਲੀ ਸੀ ਅਤੇ 2 ਗੱਡੀਆਂ ਨੂੰ ਅੱਗ ਲੱਗੀ ਸੀ, ਉਹਦੇ ਉਹਨੂੰ ਵੀ ਪੁਲਿਸ ਨੇ ਉਦੋਂ ਕਿਹਾ ਸੀ ਦੇਰ ਇਜ਼ ਅ ਪੋਸੀਬਿਲਿਟੀ ਕਿ ਇਹ ਵੀ ਹੋ ਸਕਦਾ ਐਕਸਟੋਰਸ਼ਨ ਨਾਲ ਸੰਬੰਧਿਤ ਹੋਵੇ। ਪਰ 44 ਕੇਸਿਸ ਸਰੀ 'ਚ, 38 ਕੇਸ,
45 ਮਾਮਲੇ, ਫਿਰ ਉਸ ਤੋਂ ਬਾਅਦ ਇੱਕ 46ਵਾਂ ਮਾਮਲਾ ਵੀ, ਜਿਹੜਾ ਸੰਭਾਵੀ 46ਵਾਂ ਮਾਮਲਾ ਵੀ ਹੋ ਸਕਦਾ, ਜਿਹੜਾ ਇੱਕ ਬਿਜ਼ਨਸ ਦੀ ਬੈਕ ਸਾਈਡ ਨੂੰ ਟਾਰਗੇਟ ਕੀਤਾ ਗਿਆ ਸੀ, ਗੋਲੀਆਂ ਚਲਾਈਆਂ ਗਈਆਂ ਸਨ।
ਕਰੈਕਟ।
ਪੁਲਿਸ ਨੇ ਹਾਲਾਂਕਿ ਇਹ ਨਹੀਂ ਸੀ ਕਿਹਾ ਵੀ ਐਕਸਟੋਰਸ਼ਨ ਨਾਲ ਸੰਬੰਧਿਤ ਹੈ, ਉਹ ਕਹਿ ਰਹੇ ਸੀ ਮੋਟਿਵ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਅਪੁਸ਼ਟ ਖਬਰਾਂ ਇਹ ਕਹਿੰਦੀਆਂ ਨੇ ਵੀ ਸਾਊਥ ਸਰੀ ਦੇ ਵਿੱਚ ਇੱਕ ਘਰ ਨੂੰ ਟਾਰਗੇਟ ਕੀਤਾ ਗਿਆ ਸੀ, ਉਹ ਮਾਮਲਾ ਐਕਸਟੋਰਸ਼ਨ ਨਾਲ ਸੰਬੰਧਿਤ ਸੀ ਅਕੋਰਡਿੰਗ ਟੂ ਦ ਪੁਲਿਸ ਥੈਮਸੈਲਵਸ ਆਫੀਸ਼ੀਅਲੀ, ਤੇ ਉਹਦੇ ਨਾਲ ਇਸ ਇਹ ਵਾਲਾ ਮਾਮਲਾ ਵੀ ਸੰਬੰਧਿਤ ਹੋ ਸਕਦਾ। ਸੋ ਟੋਟਲ ਜਿਹੜੇ ਮਾਮਲੇ ਨੇ ਸਰੀ ਦੇ ਵਿੱਚ ਹੀ ਉਹ ਜਿਹੜੇ 46 ਮਾਮਲੇ ਸੰਭਾਵੀ ਤੌਰ ਤੇ ਹੋ ਸਕਦੇ ਨੇ, 44 ਤਾਂ ਪੁਲਿਸ ਆਪ ਹੀ ਕਹਿੰਦੀ ਹੈ ਆਫੀਸ਼ੀਅਲੀ।
ਸੋ ਜੇ 44 ਆਫੀਸ਼ੀਅਲ ਉਧਰੋਂ ਨੇ, 38 ਆਫੀਸ਼ੀਅਲ ਐਬਟਸਫੋਰਡ ਨੇ ਦੱਸੇ ਨੇ, ਦੈਟਸ 82।
ਜੀ ਜੀ ਜੀ,
ਹੈ ਨਾ। ਸੋ ਇਸ ਕਰਕੇ ਇਹ ਸਥਿਤੀ ਕਾਫੀ ਗੰਭੀਰ ਹੈ। ਅਤੇ ਇੱਥੇ ਸਰੀ ਦੇ ਵਿੱਚ ਸਾਨੂੰ ਪਤਾ ਕਿ ਸਰੀ ਦੇ ਵਿੱਚ ਸਿਟੀ ਵੱਲੋਂ ਅਤੇ ਜਿਹੜਾ $2.5 ਲੱਖ ਦਾ ਇੱਕ ਇਨਾਮ ਵਾਲੀ ਵੀ ਗੱਲ ਕੀਤੀ ਗਈ ਆ। ਅਜੇ ਤੱਕ ਵਾਸੂ ਜੀ, ਉਸ ਇਨਾਮ ਰਾਸ਼ੀ ਦੇ ਆਧਾਰ 'ਤੇ ਕੋਈ ਗੱਲ ਸਾਹਮਣੇ ਆਈ ਨਹੀਂ ਵੀ ਕੋਈ ਅਜਿਹੀ ਪੁਖਤਾ ਜਾਣਕਾਰੀ ਪੁਲਿਸ ਕੋਲ ਆ ਗਈ ਹੋਵੇ, ਕਿਸੇ ਨੇ ਇਨਾਮ ਦੇ ਲਾਲਚ ਵਿੱਚ ਕਹਿ ਲਓ ਜਾਂ ਇਨਾਮ ਦੀ ਇਨਾਮ ਇਕਾਉਣ ਵਾਸਤੇ ਕਿਸੇ ਲਈ ਮੋਟੀਵੇਸ਼ਨ ਬਣਿਆ ਹੋਵੇ ਕਿ ਜੀ ਮੇਰੇ ਕੋਲ ਆ ਜਾਣਕਾਰੀ ਹੈ, ਪੁਲਿਸ ਨਾਲ ਜਾਣਕਾਰੀ ਸਾਂਝੀ ਕਰ ਲਵਾਂ। ਅਜਿਹਾ ਅਜੇ ਤੱਕ ਹੋਇਆ ਜਾਪਦਾ ਨਹੀਂ, ਕਿਉਂਕਿ
ਕੁਝ ਮਹੀਨੇ ਪਹਿਲਾਂ ਵਿਜੇ ਜੀ ਸਰੀ ਦੇ ਵਿੱਚ ਵੀ ਜਿਹੜੇ ਇੱਕ ਬੈਂਕੁਏਟ ਹਾਲ ਦੇ ਵਿੱਚ ਇੱਕ ਪਬਲਿਕ ਫੋਰਮ ਹੋਇਆ ਸੀ ਪਬਲਿਕ ਸੇਫਟੀ ਨਾਲ ਸੰਬੰਧਿਤ, ਉੱਥੇ ਵੀ ਇੱਕ ਪ੍ਰਾਈਵੇਟ ਸਿਟੀਜ਼ਨ ਵੱਲੋਂ ਐਲਾਨਿਆ ਗਿਆ ਸੀ
$1,00,000 ਦਾ ਇਨਾਮ,
$1,00,000 ਦਾ, ਪਰ ਉਹਦੇ ਨਾਲ ਸੰਬੰਧਿਤ ਵੀ ਉਹਦਾ ਵੀ ਕੋਈ ਟੇਕਰ ਆਇਆ ਨਹੀਂ ਸੀ ਸਾਹਮਣੇ। ਸੋ ਪਰ ਸਰਕਾਰ ਨੇ ਵੀ ਆਪਣੇ ਵੱਲੋਂ, ਚਲੋ ਸਿਟੀ ਆਫ ਸਰੀ ਨੇ ਕੋਸ਼ਿਸ਼ ਕੀਤੀ, $2,50,000 ਦਾ ਫੰਡ ਸਥਾਪਿਤ ਕੀਤਾ, ਪਰ ਉਹਦੇ ਵਿੱਚ ਵੀ ਕੋਈ ਖਾਸ ਜ਼ਿਆਦਾ ਕੋਈ ਨਵੀਂ ਜਾਣਕਾਰੀ ਐਟਲੀਸਟ ਪਬਲਿਕਲੀ ਤਾਂ ਨਹੀਂ ਆ ਰਹੀ।
ਸੋ ਇਹ ਐਬਟਸਫੋਰਡ ਵਾਲੇ ਪਾਸਿਓਂ ਖਬਰ ਆ ਕਿ ਉਹਨਾਂ ਨੇ ਵੀ ਇੱਕ ਨਵੀਂ ਟਾਸਕ ਫੋਰਸ ਅਨਾਊਂਸ ਕੀਤੀ ਆ, ਆਪਰੇਸ਼ਨ ਕਮਿਊਨਿਟੀ ਸ਼ੀਲਡ, ਜਿਹੜੀ ਕਿ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਦੀ ਤਫਤੀਸ਼ ਕਰਿਆ ਕਰੇਗੀ। ਤੁਸੀਂ ਕੁਝ ਕਹਿਣਾ ਚਾਹ ਰਹੇ ਹੋ?
ਨਹੀਂ ਨਹੀਂ, ਮੈਂ ਤੁਹਾਨੂੰ ਦੇਖ ਰਿਹਾ ਬਸ।
ਅੱਛਾ ਠੀਕ, ਓਕੇ ਓਕੇ। ਵਾਸੂ ਜੀ, ਕੁਇਕਲੀ ਚਲੋ ਗੱਲ ਇਹ ਵੀ ਕਰ ਲਈਏ, ਜਿਮੀ ਕਿਮਲ ਦਾ ਸ਼ੋਅ ਕੱਲ੍ਹ ਬੈਕ ਔਨ ਏਅਰ ਹੋ ਗਿਆ,
ਹਾਂਜੀ,
ਪਰ ਕਈ ਐਫੀਲੀਏਟ ਸਟੇਸ਼ਨਸ ਨੇ ਅਜੇ ਵੀ ਉਸ ਸ਼ੋਅ ਨੂੰ ਏਅਰ ਨਹੀਂ ਕੀਤਾ। ਇੱਥੇ ਆਪਣੇ ਵਾਸ਼ਿੰਗਟਨ ਸਟੇਟ ਵਾਲੇ ਇਲਾਕੇ ਸਿਆਟਲ ਦੇ ਵਿੱਚ ਕੋਮੋ 4 ਚੈਨਲ ਨਾ, ਉੱਥੇ ਸ਼ੋਅ ਨਹੀਂ ਸੀ ਵੇਖਿਆ ਜਾ ਸਕਦਾ। ਪਰ ਹੁਣ ਇਹ ਵੀ ਹੈਗਾ ਯਾਰ ਕਿ ਜੇ ਕੁਝ ਅਫੀਲੀਏਟ ਸਟੇਸ਼ਨ ਇਸ ਸ਼ੋਅ ਨੂੰ ਏਅਰ ਨਹੀਂ ਵੀ ਕਰਦੇ ਤਾਂ ਹੁਣ ਔਨਲਾਈਨ ਕੰਟੈਂਟ ਇੰਨਾ ਜ਼ਿਆਦਾ ਡਿਸਟ੍ਰੀਬਿਊਟ ਹੁੰਦਾ, ਬਹੁਤੇ ਲੋਕ ਤਾਂ ਦੇਖਦੇ ਹੀ ਔਨਲਾਈਨ ਨੇ, ਸੋ ਅਵੇਲੇਬਿਲਿਟੀ ਉਸ ਪ੍ਰੋਗਰਾਮ ਦੀ ਉੱਥੇ ਹੈਗੀ।
ਜਿਮੀ ਕਿਮਲ ਦੇ ਯੂਟਿਊਬ ਚੈਨਲ ਦੇ 20 ਮਿਲੀਅਨ ਤੋਂ ਵੀ ਜ਼ਿਆਦਾ ਫੋਲੋਅਰਸ ਨੇ, ਇਟਸ ਕਲੋਜ਼ ਟੂ 21 ਮਿਲੀਅਨ
ਜੀ।
ਸੋ ਸਾਰੇ ਜ਼ਿਆਦਾਤਰ ਲੋਕ ਉਹਨੂੰ ਯੂਟਿਊਬ ਤੇ
ਹੀ ਦੇਖਦੇ ਨੇ,
ਤੇ ਜਿਵੇਂ ਸ਼ੋਅ ਖਤਮ ਹੁੰਦਾ ਨਾਲ ਦੇ ਨਾਲ ਹੀ ਜਿਹੜਾ ਸਪੈਸ਼ਲੀ ਜਿਹੜਾ ਮੋਨੋਲੋਗ ਹੁੰਦਾ ਉਹਨੂੰ ਤਾਂ ਨਾਲ ਦੇ ਨਾਲ ਹੀ ਉਹ ਅਪਲੋਡ ਕਰਦੇ,
ਨਾਲ ਦੇ ਨਾਲ ਅਪਲੋਡ ਕਰਦੇ ਨੇ। ਬਸ ਜੀ, ਕੱਲ੍ਹ ਜਿਮੀ ਕਿਮਲ ਨੇ ਆਉਂਦੀ ਜਦੋਂ ਸ਼ੁਰੂਆਤ ਕੀਤੀ, ਕਹਿੰਦੇ ਮੈਨੂੰ ਨਹੀਂ ਪਤਾ ਵੀ ਪਿਛਲੇ 48 ਘੰਟੇ ਕਿਹਦੇ ਲਈ ਜ਼ਿਆਦਾ ਅਜੀਬ ਰਹੇ ਨੇ, ਮੇਰੇ ਵਾਸਤੇ ਜਾਂ ਫਿਰ ਟਾਇਲਨੋਲ ਦੇ CEO ਲਈ, ਕਿਉਂਕਿ ਟਾਇਲਨੋਲ ਵਾਲੇ ਜਿਹੜੀ ਟਰੰਪ ਨੇ ਗੱਲ ਕੀਤੀ ਆ ਉਹਦੇ ਕਰਕੇ ਜਿਹੜੀ ਟਾਇਲਨੋਲ ਦੀ ਪੇਰੈਂਟ ਕੰਪਨੀ ਆ ਉਹਨਾਂ ਵਾਸਤੇ ਵੀ ਇੱਕ ਬੜਾ ਪਬਲਿਕ ਰਿਲੇਸ਼ਨ ਹੈਡੇਕ ਬਣ ਗਿਆ ਕਿ ਅਸੀਂ ਇਸ ਸਿਚੁਏਸ਼ਨ ਨੂੰ ਕਿਵੇਂ ਸਰਕਮਵੈਂਟ ਕਰਨਾ। ਬਟ ਕਮਿੰਗ ਬੈਕ ਟੂ ਜਿਮੀ ਕਿਮਲ, ਜਿਮੀ ਕਿਮਲ ਨੇ ਵਾਸੂ ਜੀ ਵਿੱਚ ਆਪਣੇ ਮੋਨੋਲੋਗ ਦੇ ਵਿੱਚ ਬੜਾ ਭਾਵੁਕ ਹੋ ਕੇ ਚਾਰਲੀ ਕਰਕ ਦੀ ਮੌਤ ਦਾ ਜਦੋਂ ਜ਼ਿਕਰ ਵੀ ਕੀਤਾ, ਉਹਨੇ ਕਿਹਾ ਵੀ ਮੇਰੀ ਕਦੀ ਵੀ ਇਹ ਇੰਟੈਂਸ਼ਨ ਨਹੀਂ ਸੀ ਕਿ ਇੱਕ ਨੌਜਵਾਨ ਵਿਅਕਤੀ ਦੀ ਹੋਈ ਮੌਤ ਬਾਰੇ ਮੈਂ ਕੋਈ ਉਸਦਾ ਮਜ਼ਾਕ ਬਣਾਵਾਂ ਜਾਂ ਮੈਂ ਉਹਨੂੰ ਹਲਕੇ ਦੇ ਵਿੱਚ ਉਹਦੇ ਬਾਰੇ ਕੋਈ ਗੱਲ ਕਰਾਂ। ਫਿਰ ਉਹਨਾਂ ਨੇ ਕੁਝ ਟੈਡ ਕਰੂਜ਼ ਵਰਗੇ ਜਿਹੜੇ ਰਿਪਬਲਿਕਨਸ ਨੇ ਜਿਨ੍ਹਾਂ ਨੇ ਜਿਮੀ ਕਿਮਲ ਦਾ ਸ਼ੋਅ ਕੈਂਸਲ ਕੀਤੇ ਜਾਣ ਕਰਕੇ ਇਸ ਦੇ ਕਿਮਲ ਦੇ ਹੱਕ ਵਿੱਚ ਆਵਾਜ਼ ਉਠਾਈ ਸੀ, ਚਾਰਲੀ ਕਰਕ ਦੀ ਵਿਡੋ ਨੇ ਵਸ ਜੀ ਜਦੋਂ ਵੀਕਐਂਡ ਤੇ ਚਾਰਲੀ ਕਰਕ ਦਾ ਮੈਮੋਰੀਅਲ ਹੋਇਆ, ਫਿਊਨਰਲ ਹੋਇਆ, ਉੱਥੇ ਉਹਨਾਂ ਨੇ ਭਾਸ਼ਣ ਦੇ ਵਿੱਚ ਕਿਹਾ ਸੀ ਨਾ, ਕਹਿੰਦੇ ਵੀ ਮੈਂ ਚਾਰਲੀ ਕਰਕ ਦੇ ਆਪਣੇ ਪਤੀ ਦੇ ਕਾਤਲ ਨੂੰ ਮੈਂ ਫਰਗਿਵ ਕਰਦੀ ਹਾਂ, ਮਾਫ਼ ਕਰਦੀ ਹਾਂ, ਕਿਉਂਕਿ ਚਾਰਲੀ ਕਰਕ ਵੀ ਜੇ ਹੁੰਦਾ ਤਾਂ ਇਹੀ ਕਰਦਾ। ਉਹਨਾਂ ਨੇ ਜਿਮੀ ਕਿਮਲ ਨੇ ਉਸ ਗੱਲ ਨੂੰ ਵੀ ਹਾਈਲਾਈਟ ਕੀਤਾ, ਕਹਿੰਦੇ ਬੜੀ ਇਹ ਗ੍ਰੇਸਫੁਲ ਗੱਲ ਜਿਹੜੀ ਕੀਤੀ ਅਤੇ ਕਹਿੰਦੇ ਉਹ ਤੋਂ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਜ਼ਰੂਰਤ ਆ।
ਉਹਨਾਂ ਨੇ ਜੀਸਸ ਕ੍ਰਾਈਸਟ ਨਾਲ, ਉਹਨਾਂ ਦੀ ਮੈਸੇਜ ਨਾਲ ਉਸ ਗੱਲ ਨੂੰ ਜੋੜਿਆ ਅਤੇ ਐਂਡ ਹੀ ਗੋਟ ਵੈਰੀ ਇਮੋਸ਼ਨਲ ਮਲਟੀਪਲ ਟਾਈਮ ਆਪਣੇ ਮੋਨੋਲੋਗ ਦੌਰਾਨ,
ਅਤੇ
ਉਸ ਤੋਂ ਬਾਅਦ ਉਹਨਾਂ ਨੇ ਕਈ ਸਾਰੇ ਜੋਕਸ ਵੀ ਕੀਤੇ
ਅਤੇ
ਉਹਨਾਂ ਨੇ ਖਾਸ ਤੌਰ 'ਤੇ FCC ਨੂੰ ਟਾਰਗੇਟ ਕੀਤਾ, ਕਹਿੰਦੇ ਵੀ ਇੱਕ ਮਾਫੀਆ ਵਾਂਗ FCC ਨੂੰ ਚਲਾਇਆ ਜਾ ਰਿਹਾ, ਇੱਕ ਸਕਿੱਟ ਵੀ ਸੀਗੀ ਉਹਦੇ ਵਿੱਚ। ਸੋ ਕਾਫੀ ਸਾਰੀ ਐਂਡ ਵਿਜੇ ਜੀ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਵੀ ਕੋਸ਼ਿਸ਼ ਕੀਤੀ ਸੀ ਡੋਨਲਡ ਟਰੰਪ ਨੇ ਮੇਰੀ ਵਿਊਅਰਸ਼ਿਪ ਖਤਮ ਕਰਨ ਦੀ, ਕਹਿੰਦੇ ਵੀ ਸਗੋਂ ਅੱਜ ਤੱਕ ਕਹਿੰਦੇ ਰੇਟਿੰਗਸ ਜਿਹੜੀਆਂ ਨੇ ਉਹ ਆਫ ਦਾ ਚਾਰਟਸ ਨੇ, ਕਿਉਂਕਿ ਸਾਰੇ ਲੋਕ, ਇਟ ਵਾਸ ਪ੍ਰੋਬਲੀ ਦਾ ਮੋਸਟ ਐਂਟੀਸਿਪੇਟਿਡ ਲੇਟ ਨਾਈਟ ਸ਼ੋਅ ਮੋਨੋਲੋਗ ਐਵਰ,
ਕਿਉਂਕਿ
ਸਾਰੇ ਜਾਣਨਾ ਚਾਹੁੰਦੇ ਸੀ ਕਿ ਜਿਮੀ ਕਿਮਲ ਕਿਵੇਂ ਰਿਐਕਟ ਕਰਨਗੇ, ਕੀ ਕਹਿਣਗੇ, ਤੇ ਕਿਉਂਕਿ ਕੱਲ੍ਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੂੰ ਸੰਬੋਧਨ ਵੀ ਕੀਤਾ ਸੀ ਡੋਨਲਡ ਟਰੰਪ ਨੇ,
ਉਹਦੀ ਗੱਲ ਕਰਦੇ ਹੈਗੇ,
ਭਾਸ਼ਣ ਜਿਹੜਾ ਆਪਣੇ ਆਪ ਦੇ ਵਿੱਚ ਹੀ ਇਤਿਹਾਸਕ ਆ, ਉਹਦੇ ਬਾਰੇ ਜਿਮੀ ਕਿਮਲ ਕੀ ਕਹਿੰਦੇ ਨੇ ਸਾਰੇ ਸੁਣਨਾ ਚਾਹੁੰਦੇ ਸੀ। ਸੋ ਇਟ ਵਾਜ਼ ਮਚ ਐਂਟੀਸਿਪੇਟਿਡ ਮੋਨੋਲੋਗ।
ਸੋ ਜਿਮੀ ਕਿਮਲ ਦੀ ਵਾਪਸੀ ਹੋ ਗਈ ਹੈ, ਪਰ ਜਿਹੜੇ ਕੁਝ ਅਫੀਲੀਏਟ ਸਟੇਸ਼ਨਸ ਨੇ ਉਹਨਾਂ ਵੱਲੋਂ ਅਜੇ ਵੀ ABC ਦੇ ਨਾਲ ਨੈਗੋਸ਼ੀਏਟ ਕੀਤਾ ਜਾ ਰਿਹਾ, ਗੱਲਬਾਤ ਕੀਤੀ ਜਾ ਰਹੀ ਹੈ ਕਿ ਉਸ ਜਿਮੀ ਕਿਮਲ ਦੇ ਪ੍ਰੋਗਰਾਮ ਨੂੰ ਕੈਰੀ ਕਰਨਗੇ ਫਿਊਚਰ ਦੇ ਵਿੱਚ ਕਿ ਨਹੀਂ, ਪਰ ਕੱਲ੍ਹ ਕੁਝ ਸਟੇਸ਼ਨ ਨੇ ਕੈਰੀ ਉਹਨੂੰ ਨਹੀਂ ਸੀ ਕੀਤਾ।
ਸਾਰੀ ਗੱਲ ਵਿਜੇ ਜੀ ਉਹੀ ਨੈਕਸਟ ਸਟਾਰ ਅਤੇ ਟੈਗਨਾ ਦੇ ਮਰਜਰ ਦੀ
ਆ, ਸਹੀ ਗੱਲ ਆ। ਅੱਛਾ ਵਾਸੂ ਜੀ, ਹੁਣ ਕੁਇਕਲੀ ਗੱਲ ਇਹ ਵੀ ਕਰ ਲਈਏ ਕਿ ਜਦੋਂ 2024 ਵਾਲਾ ਬਜਟ ਆਇਆ ਸੀ ਉਦੋਂ ਫੈਡਰਲ ਸਰਕਾਰ ਨੇ ਗੱਲ ਇਹ ਕਿ ਆਖੀ ਸੀ ਕਿ ਜਿਹੜੇ ਫੈਡਰਲ ਸਰਕਾਰ ਦੀਆਂ ਆਫਿਸ ਸਪੇਸਿਸ ਲੀਜ਼ ਕੀਤੀਆਂ ਹੋਈਆਂ ਨੇ ਮੁਲਕ ਭਰ ਦੇ ਵਿੱਚ, ਵੀ ਅਸੀਂ 2034 ਤੱਕ ਉਹਨਾਂ ਦੀ ਆਪਣੀ ਜਿਹੜੀ ਗਿਣਤੀ ਹੈਗੀ ਆ ਅੱਧੀ ਕਰ ਦੇਣੀ ਆ, ਅਤੇ 2024 ਦਾ ਬਜਟ ਫਿਰ ਇਹ ਵੀ ਕਹਿੰਦਾ ਸੀ ਕਿ ਜੇ ਅਜਿਹਾ ਕਰ ਲੈਂਦੇ ਹਾਂ ਤਾਂ ਫਿਰ ਉਹਦੇ ਨਾਲ ਅਗਲੇ 10 ਸਾਲਾਂ ਦੇ ਵਿੱਚ $3.9 billion ਦੀ ਸੇਵਿੰਗ ਹੋਏਗੀ, ਉਸ ਤੋਂ ਬਾਅਦ ਹਰ ਸਾਲ $900 million ਬਚੂਗਾ, ਅਤੇ ਜਿਹੜੀ ਕੋਈ ਐਸੋਸੀਏਟਿਡ ਆਪਰੇਸ਼ਨ ਅਤੇ ਮੇਨਟੇਨੈਂਸ ਦੀਆਂ ਸੇਵਿੰਗਸ ਨੇ ਉਹ ਵੀ ਤਕਰੀਬਨ $2.45 billion ਹੋਣਗੀਆਂ ਓਵਰ 10 ਈਅਰਸ। ਸੋ ਬੱਚਤਾਂ ਦਾ ਬੜਾ ਹਵਾਲਾ ਦਿੱਤਾ ਗਿਆ ਸੀ, ਇਹਦੇ ਨਾਲ ਹੁਣ ਗੱਲ ਜੇ ਇਹ ਜੋੜ ਲਈਏ ਕਿ ਫੈਡਰਲ ਪਬਲਿਕ ਸਰਵੈਂਟਸ ਨੂੰ ਦਫ਼ਤਰ ਦੇ ਵਿੱਚ ਆਪ ਹਾਜ਼ਰ ਹੋ ਕੇ ਕੰਮ ਕਰਨ ਦੀ ਜਿਹੜੀ ਸ਼ਰਤ ਸੀ।
ਸੋ ਥੋੜ੍ਹਾ ਜਿਹਾ ਇਹਦੇ ਵਿੱਚ
ਜੀ,
ਸੋ ਹੁਣ ਦੇਖੋ ਪਹਿਲਾਂ ਇਹ ਸੀਗਾ ਕਿ 3.9 billion dollars ਦੀ ਸੇਵਿੰਗ ਹੋਏਗੀ ਜੇ ਅਸੀਂ ਆਪਣਾ ਪੋਰਟਫੋਲੀਓ ਅੱਧਾ ਕਰ ਦਿੰਦੇ ਹਾਂ, 10 ਸਾਲਾਂ ਦੇ ਵਿੱਚ ਤਕਰੀਬਨ 4 billion dollars ਬਚਣਗੇ।
ਜੀ,
ਹੁਣ ਹੋਇਆ ਕੀ ਹੈ ਕਿ ਜਿਹੜੀ ਨਵੀਂ ਪ੍ਰੋਜੈਕਸ਼ਨ ਹੈ ਉਹ ਇਹ ਕਹਿੰਦੀ ਹੈ ਕਿ ਅਸੀਂ 10 ਸਾਲਾਂ ਦੇ ਵਿੱਚ 50% ਨਹੀਂ ਆਪਣਾ ਪੋਰਟਫੋਲੀਓ 33% ਹੀ ਘਟਾ ਸਕਾਂਗੇ।
ਰਾਈਟ, ਓਕੇ ਓਕੇ,
ਤੇ ਇਹਦੇ ਨਾਲ ਜਿਹੜੀ ਸੇਵਿੰਗ ਹੋਏਗੀ ਉਹ 2.45 billion ਦੀ ਹੋਏਗੀ ਓਵਰ ਦ ਨੈਕਸਟ 10 years। ਕਿ ਵੀ ਪਹਿਲਾਂ ਜੋ ਉਮੀਦ ਕੀਤੀ ਜਾ ਰਹੀ ਸੀ ਵੀ 3.9 billion dollars ਬਚ ਜਾਣਗੇ ਕਿਉਂਕਿ ਪੋਰਟਫੋਲੀਓ ਅੱਧਾ ਕਰ ਦੇਣਾ, ਹੁਣ ਕਹਿੰਦੇ ਅੱਧਾ ਨਹੀਂ ਹੋਣਾ ਵੀ ਉਹ ਸਿਰਫ 1/3 ਹੀ ਘਟਾਇਆ ਜਾ ਸਕੇਗਾ, 2/3 ਬਚੇਗਾ। ਤੇ ਉਹਦੇ ਨਾਲ ਜਿਹੜੀ ਸੇਵਿੰਗ ਹੋਣੀ ਉਹ ਹੁਣ 3.9 billion ਦੇ ਬਜਾਏ 2.45 billion ਹੋਏਗੀ ਓਵਰ ਦ ਨੈਕਸਟ 10 years।
ਇਹ 50% ਤੋਂ ਘੱਟ ਕੇ ਸਿਰਫ 33% ਹੀ ਪੋਰਟਫੋਲੀਓ ਘਟਣ ਪਿੱਛੇ ਰੀਜ਼ਨ ਇਹ ਦਿੱਤਾ ਗਿਆ। ਇੱਕ ਜਿਹੜਾ ਨਾ ਇੱਕ ਬਾਈਂਡਰ ਪ੍ਰਪੇਅਰ ਕੀਤਾ ਗਿਆ ਇਹ ਮਿਨਿਸਟਰ ਆਫ ਗਵਰਨਮੈਂਟ ਟਰਾਂਸਫਰਮੇਸ਼ਨ ਅਤੇ ਪਬਲਿਕ ਵਰਕਸ ਐਂਡ ਪ੍ਰੋਕਿਓਰਮੈਂਟ ਵਾਸਤੇ, ਹਾਂਜੀ, ਉਹਨਾਂ ਵਾਸਤੇ ਇੱਕ ਡਾਕੂਮੈਂਟ ਤਿਆਰ ਕੀਤਾ ਗਿਆ। ਉਹਦੇ ਵਿੱਚ ਇਹ ਗੱਲ ਆਖੀ ਵੀ ਜਿਹੜਾ ਸਰਕਾਰ ਨੇ ਫੈਡਰਲ ਸਰਕਾਰੀ ਮੁਲਾਜ਼ਮਾਂ ਉੱਪਰ ਇਹ ਸ਼ਰਤ ਲਾ ਦਿੱਤੀ ਨਾ ਵੀ ਤੁਹਾਨੂੰ ਹੁਣ ਦਫ਼ਤਰ 'ਚ ਜ਼ਿਆਦਾ ਦਿਨ ਆ ਕੇ ਕੰਮ ਕਰਨਾ ਪੈਣਾ, ਉਹਦੇ ਕਰਕੇ ਰੇੜਕਾ ਪੈਣਾ, ਕਿਉਂਕਿ ਸਤੰਬਰ ਤੋਂ ਪਹਿਲਾਂ ਤੱਕ ਸ਼ਰਤ ਕੀ ਸੀ, ਐਕਸਪੈਕਟੇਸ਼ਨ ਕੀ ਸੀ ਕਿ ਜਿਹੜੇ ਫੈਡਰਲ ਸਰਕਾਰ ਦੇ ਮੁਲਾਜ਼ਮ ਨੇ ਉਹ ਹਫ਼ਤੇ ਦੇ ਵਿੱਚ 2 ਤੋਂ 3 ਦਿਨ 2 ਜਾਂ 3 ਦਿਨ ਦਫ਼ਤਰ ਆਓ, ਬਾਕੀ ਦਿਨ ਵਰਕ ਫਰੋਮ ਹੋਮ ਕਰੋ। ਅਤੇ ਜੇ ਘੱਟ ਮੁਲਾਜ਼ਮ ਦਫ਼ਤਰਾਂ 'ਚ ਆ ਰਹੇ ਨੇ ਫਿਰ ਦਫ਼ਤਰਾਂ ਦੀ ਆਫਿਸ ਸਪੇਸ ਦੀ ਲੋੜ ਵੀ ਘੱਟ ਪੈਣੀ ਆ। ਪਰ ਸਤੰਬਰ ਤੋਂ ਵਾਸੂ ਜੀ ਇਸ ਰੂਲ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ, ਹੁਣ ਫੈਡਰਲ ਪਬਲਿਕ ਸਰਵੈਂਟਸ ਐਗਜ਼ੈਕਟਿਵਸ ਨੂੰ ਜ਼ਿਆਦਾ ਦਿਨ ਦਫ਼ਤਰ ਦੇ ਵਿੱਚ ਆ ਕੇ ਕੰਮ ਕਰਨਾ ਪੈਂਦਾ।
ਸੋ ਜਿਹੜੇ ਪਬਲਿਕ ਸਰਵੈਂਟਸ ਨੇ, ਆਮ ਜਿਹੜੇ ਮੁਲਾਜ਼ਮ ਨੇ ਸਾਡੇ ਵਰਗੇ, ਉਹਨਾਂ ਨੂੰ ਹੁਣ ਕਿਹਾ ਗਿਆ ਵੀ 3 ਦਿਨ। ਸੋ ਫੈਡਰਲ ਪਬਲਿਕ ਸਰਵੈਂਟਸ, ਅਸੀਂ ਫੈਡਰਲ ਪਬਲਿਕ ਸਰਵੈਂਟ ਨਹੀਂ ਹੈਗੇ, ਆਮ ਜਿਹੜੇ ਸਧਾਰਨ ਵਰਕਰ ਸਾਡੇ ਵਰਗੇ, ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਘੱਟੋ ਘੱਟ 3 ਦਿਨ ਆ ਹਫ਼ਤੇ ਦੇ ਵਿੱਚ ਤੁਸੀਂ ਕੰਮ 'ਤੇ। ਅਤੇ ਜਿਹੜੇ ਐਗਜ਼ੈਕਟਿਵਸ ਨੇ ਉਹਨਾਂ ਵਾਸਤੇ ਹੁਣ ਲਾਜ਼ਮੀ ਕਰ ਦਿੱਤਾ ਗਿਆ ਵੀ ਤੁਸੀਂ 4 ਦਿਨ ਘੱਟੋ ਘੱਟ ਆਉਣਾ ਹੀ ਹੈ। ਸੋ ਇਹਦੇ ਵਿੱਚ ਇਹ ਦੱਸਿਆ ਗਿਆ, ਕਹਿੰਦੇ ਵੀ ਪਹਿਲਾਂ ਜੋ ਸਾਰਾ ਐਸਟੀਮੇਟ ਤਿਆਰ ਕੀਤਾ ਸੀ ਵੀ 3.9 billion dollars ਦੀ ਸੇਵਿੰਗ ਹੋਏਗੀ, ਪੋਰਟਫੋਲੀਓ ਆਪਾਂ ਅੱਧਾ ਕਰ ਦੇਵਾਂਗੇ, ਕਹਿੰਦੇ ਇਹ ਸਾਰਾ ਇਸ ਪੂਰੀ ਪ੍ਰੋਜੈਕਸ਼ਨ ਦਾ ਆਧਾਰ ਬਣਾਇਆ ਸੀ ਕਿ ਫੁੱਲ ਟਾਈਮ ਇੰਪਲੋਈਜ਼ 2,90,000 ਹੋਣਗੇ ਜੋ ਐਵਰੇਜ 3 ਦਿਨ ਦਫ਼ਤਰ ਦੇ ਵਿੱਚ ਆ ਕੇ ਕੰਮ ਕਰਨਗੇ। ਹੁਣ ਕਹਿੰਦੇ ਕਿਉਂਕਿ ਪਬਲਿਕ ਸਰਵਿਸ ਇੰਪਲੋਈਜ਼ ਵੀ ਵੈਸੇ ਵੀ ਬਹੁਤ ਵੱਧ ਗਏ ਨੇ, ਪਬਲਿਕ ਸਰਵਿਸ ਦੀ ਜਿਹੜੀ ਸਟਰੈਂਥ ਹੈ ਉਹ ਵੱਧ ਗਈ ਹੈ, ਪਲੱਸ ਜਿਹੜਾ ਇਹ ਮੈਂਡੇਟ ਨਵਾਂ ਆ ਗਿਆ ਕਿ ਜੀ ਹੁਣ ਜ਼ਿਆਦਾ ਦਿਨ ਕੰਮ ਕਰਨਾ, ਕਹਿੰਦੇ ਇਸ ਕਰਕੇ ਹੁਣ ਜਿਹੜਾ 2024 ਦਾ ਬਜਟ ਆ ਉਹਦੇ ਵਿੱਚ ਇਹ ਲਿਖਿਆ, ਉਸ ਤੋਂ ਬਾਅਦ ਇਹ ਕਹਿੰਦੇ ਰਿਵੀਜ਼ਨ ਕੀਤੀ ਗਈ ਕਿ ਜੀ ਹੁਣ ਐਵਰੇਜ ਜਿਹੜੀ ਹੈ ਵਰਕਰਸ ਦੀ, ਫੁੱਲ ਟਾਈਮ ਵਰਕਰਸ, ਉਹ 3,06,000 ਨੇ
ਜੀ।
ਸੋ ਪਹਿਲਾਂ ਐਸਟੀਮੇਟ ਸੀਗਾ 2,90,000, ਹੁਣ ਉਹ 3,06,000 ਹੋ ਗਿਆ, ਪਲੱਸ ਨੰਬਰ ਆਫ ਡੇਜ਼ ਵੀ ਵੱਧ ਗਏ। ਸੋ ਕਹਿੰਦੇ ਇਸ ਕਰਕੇ ਸਾਰੇ ਜਿਹੜੇ ਸਾਡੇ ਐਸਟੀਮੇਟਸ ਨੇ ਉਥਲ ਪੁਥਲ ਹੋ ਗਏ ਨੇ। ਇਹਦੇ ਵਿੱਚ ਜਿਹੜੇ ਪ੍ਰਮੁੱਖ ਤੌਰ ਤੇ 3 ਕਾਰਨ ਇਹਨਾਂ ਨੇ ਦਿੱਤੇ ਨੇ ਵੀ ਐਸਟੀਮੇਟਸ ਕਿਉਂ ਇਹ ਸਾਰੇ ਹਟੇ, ਵੀ ਇੱਕ ਤਾਂ ਇੰਪਲੋਈਜ਼ ਵੱਧ ਗਏ, ਦੂਜਾ ਇਹਨਾਂ ਨੇ ਕਿਹਾ ਵੀ ਨੰਬਰ ਆਫ ਡੇਜ਼ ਵੱਧ ਗਏ, ਤੀਜਾ ਇਹਨਾਂ ਨੇ ਕਿਹਾ ਕਿ ਸਰਪਲਸ ਐਸੈਟਸ ਨੂੰ ਟ੍ਰਾਂਸਫਰ ਕਰਨ ਸੰਬੰਧੀ ਜਿਹੜੇ ਰੂਲਸ ਨੇ ਉਹਨਾਂ ਦੇ ਵਿੱਚ ਵੀ ਤਬਦੀਲੀਆਂ ਹੋਈਆਂ ਨੇ।
ਸੋ ਇਸ ਕਰਕੇ ਜਿੰਨੇ ਦੇਖੋ ਯਾਰ, ਜਿੰਨੀਆਂ ਬੱਚਤਾਂ ਦੀ ਗੱਲ ਕੀਤੀ ਸੀ ਉਨੀਆਂ ਬੱਚਤਾਂ ਨਹੀਂ ਹੋ ਰਹੀਆਂ, ਜਿੰਨੀ ਕਮਾਈ ਦੀ ਗੱਲ ਕੀਤੀ ਗਈ ਉਨੀ ਕਮਾਈ ਨਹੀਂ ਹੋ ਰਹੀ, ਅਤੇ ਇਹ ਸਾਰੀ ਗੱਲ ਦਾ ਆਧਾਰ ਕੀ ਹੈ, 2024 ਵਾਲਾ ਬਜਟ ਜਿਹੜਾ ਕਦੋਂ ਆਇਆ ਸੀ, ਇਟ ਵਾਜ਼ ਇਨ ਦ ਸਪਰਿੰਗ ਆਫ 20, 1.5 ਸਾਲ ਹੋ ਗਿਆ ਅਪ੍ਰੈਲ ਦੇ ਵਿੱਚ ਇਹ ਬਜਟ ਆਇਆ ਸੀ,
ਇਟ ਵਾਜ਼ ਦ ਲਾਸਟ ਬਜਟ
ਅਪ੍ਰੈਲ ਆਫ 2024। ਹਾਂ, ਉਸ ਤੋਂ ਬਾਅਦ ਹੁਣ ਨਵੰਬਰ ਦੇ ਵਿੱਚ ਇਹ ਬਜਟ, ਨਵੰਬਰ 2025 'ਚ ਆਲਮੋਸਟ 19 ਮਹੀਨਿਆਂ ਬਾਅਦ ਅਗਲਾ ਬਜਟ ਆਉਣਾ।
ਤੁਸੀਂ ਦੇਖੋ ਨਾ, ਇਹੀ ਗੱਲ ਆ, ਤੁਸੀਂ ਕਿਹਾ ਵੀ ਇਹ 1.5 ਸਾਲ ਪਹਿਲਾਂ ਬਜਟ ਆਇਆ ਸੀ, ਕਿੰਨਾ ਜਿਹੜਾ ਕਿੰਨੇ ਮਹੀਨੇ, ਜੇ ਸਰਕਾਰ ਨੇ ਇਹ ਗੱਲ ਕਹਿਣੀ
ਲਾਸਟ ਬਜਟ ਲੱਗਦਾ ਵੀ ਹਾਂ, ਪਤਾ ਨਹੀਂ ਰੀਸੈਂਟ ਹੀ ਗੱਲ ਹੈ, ਇਸ ਤੋਂ ਨਵਾਂ ਤਾਂ ਹੋਰ ਕੁਝ ਹੈ ਹੀ ਨਹੀਂ
ਜੀ।
ਪਰ ਇਹ ਕੈਨੇਡਾ ਵਾਸਤੇ ਇੱਕ ਬਹੁਤ ਵੱਡੀ ਸਮੱਸਿਆ ਜ਼ਰੂਰ ਹੈ ਵਾਸਤੇ ਕਿ ਦੇਖੋ, ਕੱਲ੍ਹ ਨਾ ਸੈਸਕਟੂਨ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਗਵਰਨਰ ਇੱਕ ਭਾਸ਼ਣ ਦੇ ਰਹੇ ਸੀ, ਉਹਨਾਂ ਨੇ ਉੱਥੇ ਉਹੀ ਗੱਲਾਂ, ਵੈਸੇ ਕਾਫੀ ਤਾਂ ਜਦੋਂ ਇੰਟਰਸਟ ਰੇਟ ਦੀ ਕਟੌਤੀ ਕੀਤੀ ਹੈ ਪਿਛਲੇ ਹਫ਼ਤੇ ਉਦੋਂ ਵੀ ਉਹਨਾਂ ਨੇ ਕੀਤੀਆਂ ਸੀ, ਉਹ ਕਹਿੰਦੇ ਵੀ ਹੁਣ ਬਹੁਤ ਦੇਰ ਹੋ ਚੁੱਕੀ ਹੈ, ਕੈਨੇਡਾ ਅਜੇ ਵੀ ਸੰਭਲ ਜਾਵੇ, ਸਾਨੂੰ ਇਨੋਵੇਸ਼ਨ ਕਰਨੀ ਪੈਣੀ ਆ,
ਡਾਇਵਰਸੀਫਿਕੇਸ਼ਨ
ਕਰਨੀ ਪੈਣੀ ਆ। ਕਹਿੰਦੇ ਤੁਸੀਂ ਇਹੀ ਗੱਲਾਂ ਡਾਇਵਰਸੀਫਿਕੇਸ਼ਨ ਵਾਲੀਆਂ ਉਦੋਂ ਵੀ ਚੱਲੀਆਂ ਸੀ ਜਦੋਂ 2009 ਦਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ, ਉਦੋਂ ਵੀ ਗੱਲਾਂ ਚੱਲੀਆਂ, ਪਰ ਉਹਦੇ ਉੱਪਰ ਕਾਰਵਾਈ ਕੋਈ ਨਹੀਂ ਪਈ। ਸੋ ਜਿਹੜਾ ਕੰਮ ਸਾਨੂੰ ਪਿਛਲੇ 15 ਸਾਲ ਪਹਿਲਾਂ ਕਰ ਲੈਣਾ ਚਾਹੀਦਾ ਸੀ, ਉਹ ਜੇ ਅੱਜ ਵੀ ਕਰ ਲਈਏ ਤਾਂ ਅੱਜ ਵੀ ਕੀਤਾ ਉਹ ਬਿਹਤਰ ਰਹੇਗਾ, ਕਿਉਂਕਿ ਕੱਲ੍ਹ ਦਾ ਇੰਤਜ਼ਾਰ ਨਾ ਕਰੋ। ਉਹਨਾਂ ਨੇ ਇਹ ਬਹੁਤ ਸਖ਼ਤ ਸ਼ਬਦਾਂ ਦੇ ਵਿੱਚ, ਟਿਫ ਮੈਕਲਮ ਵੈਸੇ ਬੜੇ ਮਾਇਲਡ ਜਿਹੇ ਸੁਭਾਅ ਦੇ ਵਿਅਕਤੀ ਨੇ, ਸੋ ਜਿੰਨੀ ਸਖ਼ਤ ਸ਼ਬਦਾਂ ਦੇ ਵਿੱਚ ਉਹ ਗੱਲ ਕਰ ਸਕਦੇ ਸੀ ਉਹਨਾਂ ਨੇ ਕੀਤੀ ਆ।
ਸੋ ਕੈਨੇਡਾ ਨੇ ਪਿਛਲੇ ਸਾਲਾਂ ਦੇ ਵਿੱਚ ਸੁਸਾਇਟੀ ਦੀ ਡਾਇਵਰਸਿਟੀ ਦੇ ਉੱਤੇ ਤਾਂ ਬਹੁਤ ਕੰਮ ਕੀਤਾ, ਪਰ ਇਕੋਨਮੀ ਦੇ ਵਿੱਚ ਡਾਇਵਰਸੀਫਿਕੇਸ਼ਨ ਦੇ ਉੱਤੇ, ਟ੍ਰੇਡ ਦੀ ਡਾਇਵਰਸੀਫਿਕੇਸ਼ਨ ਦੇ ਉੱਤੇ ਕੰਮ ਕੀਤਾ ਹੀ ਨਹੀਂ, ਸਾਡਾ ਉੱਧਰ ਧਿਆਨ ਹੀ ਨਹੀਂ ਗਿਆ, ਤੇ ਹੁਣ ਬੈਂਕ ਆਫ ਕੈਨੇਡਾ ਦੇ ਗਵਰਨਰ ਕਹਿ ਰਹੇ ਨੇ ਦੈਟ ਵੀ ਆਰ ਆਲਰੇਡੀ ਟੂ ਲੇਟ। ਤੇ ਵਿਜੇ ਜੀ, ਜਿਹੜੀ ਆ ਗੱਲ ਸੀ ਗਵਰਨਮੈਂਟ ਆਫਿਸਿਸ ਵਾਲੀ, ਇਹਦਾ ਜ਼ਿਕਰ ਹੁਣ ਤਾਂ ਕਰਕੇ ਹੋ ਰਿਹਾ ਕਿਉਂਕਿ ਕੈਰਨ ਹੋਗਨ ਜਿਹੜੇ ਆਡੀਟਰ ਜਨਰਲ ਨੇ, ਇਹਨਾਂ ਨੇ ਜੂਨ ਦੇ ਵਿੱਚ ਪਹਿਲਾਂ ਇੱਕ ਰਿਪੋਰਟ ਪੇਸ਼ ਕੀਤੀ ਸੀ ਤੇ ਇਹਨਾਂ ਨੇ ਕਿਹਾ ਸੀ ਵੀ ਸਰਕਾਰ ਆਪਣੇ ਆਫਿਸ ਪੋਰਟਫੋਲੀਓ ਨੂੰ ਘਟਾਉਣ ਦੇ ਜਿਹੜੀ ਗੱਲ ਤਾਂ ਪਲਾਨਸ ਤਾਂ 2019 ਤੋਂ ਬਣਾ ਰਹੀ ਹੈ, ਪਰ ਸਰਕਾਰ ਨੇ ਬਹੁਤ ਸਲੋ ਸਟਾਰਟ ਕੀਤਾ। ਇਹਨਾਂ ਨੇ ਲੰਘੇ ਕੱਲ ਹਾਊਸ ਆਫ ਕਾਮਨਸ ਦੀ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਕੁਝ ਗੱਲਾਂ ਇਸ ਸੰਬੰਧ ਵਿੱਚ ਕੀਤੀਆਂ ਤੇ ਉਹਨਾਂ ਨੇ ਕਿਹਾ ਵੀ ਸਰਕਾਰ ਨੂੰ ਹੁਣ ਇਹ ਜਿਹੜੀ ਆਪਣੀ ਪੇਸ ਹੈ ਵਧਾਉਣ ਦੀ ਲੋੜ ਹੈ, ਦੇ ਨੀਡ ਟੂ ਐਕਸੈਲਰੇਟ। ਇਸ ਕਰਕੇ ਹੁਣ ਇਹ ਸਾਰੀਆਂ ਗੱਲਾਂ ਦੁਬਾਰਾ
ਹੋ ਰਹੀਆਂ ਨੇ,
ਇਹ ਤਾਂ ਕਰਕੇ ਇਹਦੇ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ।
ਬਾਕੀ ਹੁਣ ਬਜਟ ਵੀ ਆਉਣਾ ਤੇ ਜਿਹੜੇ ਹੁਣ ਸਾਰੇ ਵੱਖੋ ਵੱਖਰੇ ਮੰਤਰਾਲੇ ਨੇ ਇਹਨਾਂ ਨੇ ਅਪਡੇਟਿਡ ਡਾਕੂਮੈਂਟ ਵੀ ਜਮ੍ਹਾਂ ਕਰਾਉਣੇ ਨੇ ਨਾ। ਹੁਣ ਗੱਲ ਹੋਣੀ ਵੀ ਜਿਹੜੇ 10 ਸਾਲਾਂ 'ਚ ਪਹਿਲਾਂ ਆਪਾਂ ਗੱਲ ਕਰਦੇ ਸੀ ਵੀ ਤਕਰੀਬਨ $4 billion ਬਚੂਗਾ, 4-4 billion ਨਹੀਂ ਬਚ ਰਿਹਾ, ਉਹ 2.5 billion ਤੋਂ ਵੀ ਘੱਟ ਹੋਣਾ।
ਪਰ ਦੂਜੇ ਪਾਸੇ ਗੱਲ ਇਹ ਵੀ ਹੈ ਨਾ ਕਿ ਹੁਣ ਪ੍ਰੋਡਕਟੀਵਿਟੀ ਦੀ ਗੱਲ ਹੋਣ ਲੱਗ ਪਈ, ਦੇਰ ਆਏ ਦਰੁਸਤ ਆਏ
ਜੀ,
ਤੇ ਓਨਟੈਰੀਓ ਦੇ ਵਿੱਚ ਡਾਗਫੋਰਡ ਨੇ ਆਪਣੇ ਜਿਹੜੇ ਸਾਰੇ ਪ੍ਰੋਵਿੰਸ਼ੀਅਲ ਸਰਵੈਂਟਸ ਨੇ ਜਿਹੜੇ ਪਬਲਿਕ ਸਰਵਿਸ ਦੇ, ਉਹਨਾਂ ਨੂੰ ਕਹਿਤਾ ਹੋਇਆ ਤੁਸੀਂ ਹੁਣ ਕੰਮ ਤੇ ਆਇਆ ਕਰਨਾ ਸਾਰੇ ਦਿਨ, ਤੇ ਉਹਨਾਂ ਨੇ ਫੈਡਰਲ ਸਰਕਾਰ ਨੂੰ ਵੀ ਕਿਹਾ ਸੀ, ਮਾਰਕ ਕਾਰਡੀ ਨੂੰ ਵੀ ਕਿਹਾ ਸੀ ਵੀ ਤੁਸੀਂ ਵੀ ਇਦਾਂ ਦਾ ਡਾਇਰੈਕਟਿਵ ਲੈ ਕੇ ਆਓ, ਕਿਉਂਕਿ ਉਹਨਾਂ ਦਾ ਇੱਕ ਵੈਸਟਡ ਇੰਟਰਸਟ ਇਹ ਵੀ ਹੈ ਕਿ ਜਿਹੜੇ ਸਰਕਾਰੀ ਦਫ਼ਤਰ ਨੇ ਓਟਵਾ ਦੇ ਵਿੱਚ, ਗੈਟਨੋ ਰੀਜਨ ਦੇ ਵਿੱਚ, ਵੀ ਉਹ ਸਾਰੇ ਜਿਹੜੇ ਬਿਜ਼ਨਸਿਸ ਨੇ ਉਹਦੇ ਆਲੇ ਦੁਆਲੇ, ਰੈਸਟੋਰੈਂਟਸ ਤੇ ਹੋਰ ਸਾਰੇ ਬਿਜ਼ਨਸਿਸ, ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ,
ਡਾਊਨਟਾਊਨ ਕੋਰ ਵੀਰਾਨ ਹੋ ਗਿਆ।
ਸੋ ਇਸ ਕਰਕੇ ਉਹ ਚਾਹੁੰਦੇ ਨੇ ਕਿ ਜਿਹੜੇ ਫੈਡਰਲ ਸਰਕਾਰੀ ਦਫ਼ਤਰ ਨੇ ਉਹ ਵੀ ਦੁਬਾਰਾ ਭਰਨ, ਉੱਥੇ ਆ ਕੇ ਸਰਕਾਰੀ ਕਾਮੇ ਬੈਠ ਕੇ ਕੰਮ ਕਰਨ। ਸੋ ਹੁਣ ਪ੍ਰੋਡਕਟੀਵਿਟੀ ਦੇ ਉੱਤੇ ਵੀ ਜ਼ੋਰ ਆ, ਦੂਜੇ ਪਾਸੇ ਪੈਸੇ ਹੈ ਨਹੀਂ ਤੇ ਕੋਸਟ ਕਟਿੰਗ ਦੇ ਉੱਤੇ ਵੀ ਜ਼ੋਰ ਆ। ਸੋ ਫਿਰ ਦੇਖਣਾ ਹੋਏਗਾ ਵੀ ਸਰਕਾਰ ਕਿਵੇਂ ਇੱਕ ਬੈਲੈਂਸ ਸਟ੍ਰਾਈਕ ਕਰਦੀ ਹੈ ਜਾਂ ਫਿਰ ਦੋਨਾਂ ਵਿੱਚੋਂ ਇੱਕ ਗੋਰ ਨੂੰ ਛੱਡ ਹੀ ਦਿੰਦੀ ਹੈ।
ਸਟ੍ਰਾਈਕ ਤੁਸੀਂ ਕਿਹਾ, ਡਿਡ ਯੂ ਯੂਜ਼ ਦ ਵਰਡ ਸਟ੍ਰਾਈਕ?
ਜੀ ਜੀ ਹਾਂ ਜੀ।
ਵਾਸੂ ਜੀ ਦੇਖੋ, ਇਸ ਸਟ੍ਰਾਈਕ ਦਾ ਤਾਂ ਨਾ ਕੈਨੇਡਾ ਦੇ ਵਿੱਚ ਇਹ ਹਾਲ ਆ ਕਿ ਜਿਵੇਂ ਫੁਲਕੇ ਬਣ ਰਹੇ ਹੁੰਦੇ ਨੇ ਨਾ, ਇੱਕ ਤਵੇ ਤੇ ਹੁੰਦਾ,
ਅੱਛਾ,
ਇੱਕ ਚਕਲੇ ਤੇ ਹੁੰਦਾ, ਇੱਕ ਦਾ ਪੇੜਾ ਤਿਆਰ ਹੁੰਦਾ, ਉਹੀ ਹਿਸਾਬ ਆ। ਇੱਕ ਸਟ੍ਰਾਈਕ ਚੱਲਦੀ ਪਈ ਆ, ਅਗਲੀ ਦੀ ਸਟ੍ਰਾਈਕ ਐਕਚੁਲੀ ਮਲਟੀਪਲ ਚੱਲ ਰਹੀਆਂ ਨੇ। ਇੱਕ ਤਾਂ ਬੇਲਿਆ ਜਾ ਰਿਹਾ ਨਾ ਫੁਲਕਾ, ਜਦੋਂ ਬੇਲਿਆ ਜਾ ਰਿਹਾ ਹੁੰਦਾ,
ਸਟੋਵ ਤੇ ਬਰਨਰ ਵੀ ਚਾਰ ਹੁੰਦੇ ਵੈਸੇ।
ਹਾਂ, ਚਾਰ, ਚਲੋ ਸਹੀ ਗੱਲ ਆ,
ਕਈ 6 ਵਾਲੇ ਵੀ ਹੁੰਦੇ, 5 ਵਾਲੇ।
ਜਿਹੜੀ BCGEU ਵਾਲੀ ਸਟ੍ਰਾਈਕ ਆ, ਉਹਦਾ ਫੁਲਕਾ ਬੇਲਿਆ ਜਾ ਰਿਹਾ, ਜਦੋਂ ਫੁਲਕਾ ਬੇਲਿਆ ਜਾ ਰਿਹਾ ਹੁੰਦਾ ਫਿਰ ਉਹ ਵੱਡਾ ਹੋਈ ਜਾਂਦਾ। ਇਸੇ ਵੇਲੇ ਹੁਣ BCGEU ਦੀ ਸਟ੍ਰਾਈਕ ਐਸਕੇਲੇਟ ਹੁੰਦੀ 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 34,000 ਮੈਂਬਰਾਂ ਦੇ ਵਿੱਚੋਂ ਹੁਣ 10,000-12,000 ਮੈਂਬਰ ਜੋਬ ਐਕਸ਼ਨ ਦਾ ਹਿੱਸਾ ਬਣ ਚੁੱਕੇ ਹੋਏ ਨੇ, ਤੇ ਅਜੇ ਵੀ ਉਹ ਸਟ੍ਰਾਈਕ ਦਾ ਕਿਤੇ ਕੋਈ ਸੋਲਿਊਸ਼ਨ ਹੁੰਦਾ ਨਜ਼ਰ ਨਹੀਂ ਆਉਂਦਾ ਪਿਆ। ਪਿਛਲੇ ਦਿਨ ਇੱਕ ਖਬਰ ਇਹ ਵੀ ਆਈ ਸੀ ਕਿ ਜਿਹੜੇ, ਇਹ ਤਾਂ ਚਲੋ ਪ੍ਰਾਈਵੇਟ ਕੰਪਨੀ ਦੀ ਗੱਲ ਕਰਨ ਲੱਗਿਆ ਕਿ ਵੈਸਟ ਜੈੱਟ ਦੇ ਮੁਲਾਜ਼ਮ ਵੀ ਸਟ੍ਰਾਈਕ ਦੀ ਤਾਕ ਦੇ ਵਿੱਚ ਨੇ ਆਉਂਦੇ ਸਮੇਂ 'ਚ। ਸੋ ਉਹ ਕਹਿ ਲਓ ਪੇੜਾ ਬਣਿਆ ਪਿਆ। ਜਿਹੜੀ ਇੱਕ
ਏਅਰ ਕੈਨੇਡਾ ਵਾਲਿਆਂ ਨੇ ਵੀ ਰਿਜੈਕਟ ਕਰਤਾ ਸੀ,
ਉਹਨਾਂ ਨੇ ਵੀ ਰਿਜੈਕਟ ਕੀਤਾ, ਉਹਨਾਂ ਦੀ ਮੀਡੀਏਸ਼ਨ ਵਗੈਰਾ ਚੱਲ ਰਹੀ ਹੈ, ਉਹ ਬੇਹਾ ਹੋ ਗਿਆ ਫੁਲਕਾ। ਪਰ ਜਿਹੜਾ ਫੁਲਕਾ ਅਜੇ ਹੀ ਵਾਸੋ ਜੀ ਤੰਦੂਰ ਦੇ ਪਿਆ, ਤਵੇ ਦੇ ਉੱਪਰ ਪਿਆ, ਉਹ ਸਿੱਖੀ ਜਾ ਰਿਹਾ, ਉਹ ਹੈ ਕੈਨੇਡਾ ਪੋਸਟ ਵਾਲੀ ਸਟ੍ਰਾਈਕ। 18 ਮਹੀਨੇ ਜੋਬ ਐਕਸ਼ਨ ਚੱਲਦੇ ਹੋ ਗਏ।
ਪ੍ਰੋਵਿੰਸ਼ੀਅਲ ਜਿਹੜੇ ਫੁਲਕੇ ਨੇ, ਉਹ 183 ਪੇੜੇ ਤਿਆਰ ਪਏ ਨੇ,
183 ਪੇੜੇ ਨੇ ਉਹ,
ਕਿਉਂਕਿ 183 ਕੰਟਰੈਕਟ ਟੋਟਲ ਸਾਈਨ ਹੋਣੇ ਆ ਬਾਈ ਦ ਐਂਡ ਆਫ ਦਿਸ ਈਅਰ।
ਆਟੇ ਦੀ ਪਰਾਤ ਭਰੀ ਪਈ ਹੈ, ਆਟੇ ਦੀ ਪਰਾਤ ਭਰੀ ਹੋਈ ਹੈ, ਗੁੰਨਿਆ ਪਿਆ ਖਾਸਾ ਆਟਾ।
ਐਗਜੈਕਟਲੀ,
ਉਹ ਚੋਂ ਪੇੜੇ ਕਿੰਨੇ ਬਣਦੇ ਨੇ, ਕਿਉਂਕਿ ਇਹ ਨਹੀਂ ਨਾ ਪਤਾ ਵੀ ਜੇ ਇੱਕ ਸਟ੍ਰਾਈਕ ਦਾ ਸਮਾਧਾਨ ਠੀਕ ਠਾਕ ਹੋ ਗਿਆ, ਫਿਰ ਹੋ ਸਕਦਾ ਜਿਵੇਂ ਯਾਰ ਇੱਕੋ ਬਣਾਉਂਦੇ ਹੁੰਦੇ ਸੀ ਨਾ ਮੰਡੇ, ਤੁਸੀਂ ਮੰਡੇ ਪਤਾ, ਤੁਹਾਨੂੰ ਮੰਡੇ ਕੀ ਹੁੰਦਾ?
ਮੰਡੇ
ਸਾਡੇ ਬਹੁਤ ਸਾਰੇ ਸੁਣਨ ਨੂੰ ਪਤਾ, ਮੰਡੇ ਉਹ ਬਹੁਤ ਵੱਡਾ ਫੁਲਕਾ ਹੁੰਦਾ, ਪਤਲਾ ਜਿਹਾ, ਪਰ ਉਹਨੂੰ ਜਿਹੜਾ ਰਿਵਰਸ ਤਵਾ ਹੁੰਦਾ ਉਹਦੇ ਉੱਪਰ ਬਣਾਇਆ ਜਾਂਦਾ, ਉਹ ਮੰਡੇ ਕਹੇ ਜਾਂਦੇ, ਮੰਡੇ ਕਹਿੰਦੇ ਉਹਨਾਂ ਨੂੰ ਜੀ।
ਓਕੇ, ਆਈ ਗੈਟ ਇਟ।
ਮੇਰੇ ਨਾਨਕਿਆਂ ਵਾਲੇ ਪਾਸੇ ਬਣਦੇ ਮੰਡੇ,
ਸਾਨੂੰ ਕਹਿੰਦੇ
ਟਾਂਡਾ ਮੁਕੇਰੀਆਂ ਦਾ ਇਲਾਕਾ, ਉੱਥੇ ਬਣਦੇ ਮੰਡੇ।
ਅੱਛਾ,
ਤੇ ਸੋ ਉਹ ਤਾਂ ਹੋ ਸਕਦਾ ਕਿ ਇੱਕੋ ਮੰਡਾ ਬਣ ਕੇ, ਜੇ ਕਿਤੇ BCGE ਵਾਲੀ ਸਟ੍ਰਾਈਕ ਹੋ ਗਈ ਨਾ, ਤਾਂ ਇੱਕੋ ਮੰਡਾ ਵੱਡਾ ਸਾਰਾ ਬਣ ਕੇ ਵੀ ਉਹਦੇ ਨਾਲ ਹੀ ਸਾਰਿਆਂ ਦਾ ਕੰਟਰੈਕਟ ਉਹਦਾ ਹੁਣ ਜਾਂ ਫਿਰ ਜਾਣਾ, ਉਹ ਸੋਲਵ ਹੋ ਜੂ।
ਪੇੜੇ ਦਾ ਪਤਾ ਨੀ, ਸਰਕਾਰ ਵਾਸਤੇ ਪੀੜ ਬਣੇ ਹੋਏ,
ਪੀੜ ਜ਼ਰੂਰ ਬਣੇ ਹੋਏ ਨੇ। ਯੈਸ, ਬਿਲਕੁਲ ਸਹੀ ਗੱਲ ਹੈ, ਵੈਰੀ ਵੈਲ ਸੈਡ। ਤੇ ਵਾਸੂ ਜੀ, ਜਿਹੜੀ ਗੱਲ ਹੈਗੀ ਹੈ ਕੈਨੇਡਾ ਪੋਸਟ ਦੇ ਵਰਕ ਜੋਬ ਐਕਸ਼ਨ ਦੀ, 18 ਮਹੀਨੇ ਹੋ ਗਏ
ਜੀ,
ਇਟਸ ਬੀਨ 18 ਮੰਥਸ, ਇਹਦਾ ਅਜੇ ਤੱਕ ਕੋਈ ਰੈਜ਼ੋਲੂਸ਼ਨ ਹੋ ਨਹੀਂ ਸਕਿਆ। ਤੇ ਹੁਣ ਇਹ ਵੀ ਗੱਲ ਸੁਣਨ ਨੂੰ ਮਿਲਦੀ ਪਈ ਹੈ ਕਿ ਸਰਕਾਰ ਵੱਲੋਂ ਛੇਤੀ ਹੀ ਕੈਨੇਡਾ ਪੋਸਟ ਦਾ ਰਿਵਿਊ ਇੱਕ ਲਾਂਚ ਕਰ ਦਿੱਤਾ ਜਾਣਾ, ਤੇ ਇਹਦੇ ਨਾਲ ਪੋਟੈਂਸ਼ਲੀ ਇੱਕ ਗਰਾਊਂਡ ਵਰਕ, ਇੱਕ ਆਧਾਰ ਤਿਆਰ ਕੀਤਾ ਜਾਏਗਾ ਕਿ ਕੈਨੇਡਾ ਪੋਸਟ ਨੂੰ ਪ੍ਰੋਪਰਲੀ ਰੀਸਟਰਕਚਰ ਕੀਤਾ ਜਾ ਸਕੇ।
ਯਾ ਸਰਕਾਰ ਦੇਖੋ ਰੀਸਟਰਕਚਰਿੰਗ ਕਰਨਾ ਚਾਹੁੰਦੀ ਹੈ। ਪਹਿਲਾਂ ਵਿਲੀਅਮ ਕੈਪਲਨ ਦੀ ਜਿਹੜੀ ਰਿਪੋਰਟ ਆਈ ਸੀ, ਉਹ ਕੈਨੇਡਾ ਪੋਸਟ ਨੂੰ ਬੜੀ ਪਸੰਦ ਆਈ ਸੀ, ਸਰਕਾਰ ਨੂੰ ਵੀ ਪਸੰਦ ਆਈ ਸੀ, ਪਰ ਯੂਨੀਅਨ ਨੇ ਉਹਦੀ ਮੁਖਾਲਫਤ ਕੀਤੀ। ਹੁਣ ਇਹ ਕਿਹਾ ਜਾ ਰਿਹਾ ਵੀ ਫੈਡਰਲ ਸਰਕਾਰ ਨੇ ਅਗਲੇ ਮਹੀਨੇ ਤੋਂ ਇੱਕ ਰਿਵਿਊ ਟ੍ਰਿਗਰ ਕਰ ਦੇਣਾ, ਅਤੇ ਓਪੋਜੀਸ਼ਨ ਵਾਲੇ ਜਾਂ ਕਹਿ ਲਓ ਯੂਨੀਅਨ ਵਾਲੇ ਇਹ ਕਹਿ ਰਹੇ ਨੇ ਵੀ ਇਹ ਤਾਂ ਇੱਕ ਕਹਿ ਲਓ ਵੀ ਬਹਾਨਾ ਹੈ ਕਿ ਸਰਕਾਰ ਜਿਹੜੀਆਂ ਤਰਮੀਮਾਂ ਕਰਨਾ ਚਾਹੁੰਦੀ ਹੈ, ਵੀ ਪਹਿਲਾਂ ਰਿਪੋਰਟ ਜਿਵੇਂ ਆਈ ਸੀ ਦੈਟ ਵਾਜ਼ ਸਟੈਪ ਵਨ, ਦਿਸ ਵੁੱਡ ਬੀ ਸਟੈਪ ਟੂ, ਅਤੇ ਫਿਰ ਸਰਕਾਰ ਨੇ ਅਲਟੀਮੇਟਲੀ ਜੋ ਚੇਂਜਿਸ ਜੋ ਰੀਸਟਰਕਚਰਿੰਗ ਦੇ ਜੋ ਕਰਨਾ ਚਾਹੁੰਦੀ ਕੈਨੇਡਾ ਪੋਸਟ ਦੀ ਕਰਾਊਨ ਕਾਰਪੋਰੇਸ਼ਨ ਦੀ, ਉਹਨਾਂ ਨੇ ਅਲਟੀਮੇਟਲੀ ਕਰ ਹੀ ਦੇਣੀ ਹੈ।
ਵਸੂ ਜੀ, ਕਿਹਾ ਜਾ ਰਿਹਾ ਕਿ ਸਰਕਾਰ ਦਾ ਦੇਖੋ ਮੇਨ ਇਹਦੇ ਵਿੱਚੋਂ ਕੇਂਦਰ ਬਿੰਦੂ ਕੀ ਰਹਿਣ ਵਾਲਾ ਕਿ ਜਿਹੜਾ ਸਰਵਿਸ ਓਰੀਐਂਟਡ ਵਿਜ਼ਨ ਹੈ ਨਾ ਕੈਨੇਡਾ ਪੋਸਟ ਦਾ, ਉਹਨੂੰ ਰੀਡਿਫਾਈਨ ਕੀਤਾ ਜਾਵੇ, ਪਰਿਭਾਸ਼ਾ ਬਦਲੀ ਜਾਵੇ, ਕਿਉਂਕਿ 2009 ਦੇ ਵਿੱਚ ਜਿਹੜਾ ਕੈਨੇਡਾ ਪੋਸਟ ਦਾ ਸਰਵਿਸ ਚਾਰਟਰ ਹੈ ਉਹ ਲਾਗੂ ਕੀਤਾ ਗਿਆ ਸੀ। 2009 ਦੀਆਂ ਫਾਈਨੈਂਸ਼ੀਅਲ ਕੰਡੀਸ਼ਨ ਸਿਚੁਏਸ਼ਨ ਉਸ ਵੇਲੇ ਬੜੀ ਵੱਖਰੀ ਸੀ ਐਜ਼ ਕੰਪੇਅਰ ਟੂ ਟੂਡੇ। ਜਦੋਂ ਚਾਰਟਰ ਇਹ ਕਹਿੰਦਾ ਕਿ ਇਹ ਸਰਵਿਸ ਓਰੀਐਂਟਡ ਔਰਗਨਾਈਜੇਸ਼ਨ ਆ, ਉਹਦੇ ਵਿੱਚ ਫਿਰ ਕੀ ਹੁੰਦਾ ਵੀ ਤੁਹਾਡਾ ਕੰਮ ਉਹ ਸੇਵਾ ਪ੍ਰਦਾਨ ਕਰਨ 'ਤੇ ਆ, ਖਰਚਾ ਜਿੰਨਾ ਮਰਜ਼ੀ ਹੋ ਜਾਵੇ, ਬੇਸਿਕਲੀ ਮੋਟੇ ਮੋਟੇ ਤੌਰ 'ਤੇ ਉਹਦਾ ਮਕਸਦ ਇਹੀ ਆ। ਪਰ ਜੇ ਹੁਣ ਕੈਨੇਡਾ ਪੋਸਟ ਦੇ ਸਰਵਿਸ ਚਾਰਟਰ ਨੂੰ ਤਬਦੀਲ ਜੇ ਸਰਕਾਰ ਕਰਦੀ ਆ, ਤਾਂ ਫਿਰ ਉਹਦੇ ਵਿੱਚ ਵਾਸੂ ਜੀ ਕਈ ਅਜਿਹੀਆਂ ਗੱਲਾਂ ਹੋ ਸਕਦੀਆਂ ਜਿਹੜੀਆਂ ਕਿ ਕੈਨੇਡਾ ਪੋਸਟ ਨੇ, ਜਿਹੜੀ ਇਹ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਵਿਲੀਅਮ ਕੈਪਲਨ ਦੀ ਰਿਪੋਰਟ ਆਈ ਸੀ ਅਰਲੀਅਰ ਦਿਸ ਈਅਰ, ਜਿਹੜੀਆਂ ਉਹਨਾਂ ਕੋਲ ਸਬਮਿਸ਼ਨਸ ਕੀਤੀਆਂ ਸੀ ਨਾ ਕੈਨੇਡਾ ਪੋਸਟ ਨੇ ਕਿ ਸਾਨੂੰ ਐਜ਼ ਅ ਕਾਰਪੋਰੇਸ਼ਨ ਵਾਇਬਲ ਰਹਿਣ ਦੇ ਵਾਸਤੇ ਕਿਹੜੀਆਂ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਆ, ਉਹਦੇ ਵਿੱਚ ਫਿਰ ਉਹ ਸਾਰੀਆਂ ਗੱਲਾਂ ਦੀ ਜਿਹੜੀ ਫਰਹਿਸਤ ਆ ਉਹ ਸ਼ਾਮਿਲ ਹੋ ਸਕਦੀ ਆ।
ਸੋ ਜਿਵੇਂ ਕਿ ਰੂਰਲ ਇਲਾਕਿਆਂ ਦੇ ਵਿੱਚ ਜਿਹੜੇ ਪੋਸਟ ਆਫਿਸਿਸ ਨੇ ਉਹ ਬੰਦ ਕਰ ਦਿੱਤੇ ਜਾਣ, ਜਿਹੜੇ ਕੈਨੇਡਾ ਪੋਸਟ ਦੇ ਆਫਿਸਿਸ ਨੇ ਉਹਨਾਂ ਨੂੰ ਪ੍ਰਾਈਵੇਟ ਰਨ ਫਰੈਂਚਾਈਜ਼ਸ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ, ਜ਼ਿਆਦਾ ਕਸਟਮਰਸ ਨੂੰ ਹੋਮ ਡਿਲੀਵਰੀ ਮੇਲ ਦੀ ਹੋਮ ਡਿਲੀਵਰੀ ਦੇ ਬਜਾਏ ਕਮਿਊਨਿਟੀ ਮੇਲ ਬਾਕਸਿਸ ਵੱਲ ਸ਼ਿਫਟ ਕਰ ਦਿੱਤਾ ਜਾਵੇ। ਸੋ ਇਸ ਤਰ੍ਹਾਂ ਦੇ ਚੇਂਜਸ,
ਡਿਲੀਵਰੀ 5 ਦਿਨ ਨਾ ਹੋਵੇ ਹਫਤੇ ਦੇ,
ਯਾ ਸੋ ਮੇਲ ਦੀ, ਤੇ ਸੋ ਜਿਹੜੇ ਪਾਰਸਲਸ ਨੇ ਉਹ ਡਿਲੀਵਰ ਕੀਤੇ ਜਾਣ। ਸੋ ਵਿਲੀਅਮ ਕੈਪਲਨ ਦੀ ਰਿਪੋਰਟ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਲਿਖੀ ਹੋਈ ਸੀ ਕਿ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਘਰਾਂ ਦੀ ਜਿਹੜੀ ਹੋਮ ਡਿਲੀਵਰੀ ਆ ਮੇਲ ਦੀ ਉਹ ਬੰਦ ਹੀ ਕਰ ਦਿਓ, ਬਿਜ਼ਨਸਿਸ ਨੂੰ ਹੋਮ ਡਿਲੀਵਰੀ ਤੁਸੀਂ ਮਤਲਬ ਡੋਰ ਡਿਲੀਵਰੀ ਤੁਸੀਂ ਮੇਲ ਦੀ ਕਰਦੇ ਰਹੋ, ਤੇ ਨਾਲ ਉਹਨਾਂ ਨੇ ਕਿਹਾ ਸੀ ਪਾਰਸਲ 7 ਦਿਨ ਡਿਲੀਵਰ ਕੀਤੇ ਜਾਣ, ਉਹਦੇ ਵਾਸਤੇ ਵੀ ਕੋਈ ਪ੍ਰਬੰਧ ਕਰਨਾ ਚਾਹੀਦਾ। ਤੇ ਇਹ ਜਿਹੜੀ ਪਾਰਸਲਸ ਦੀ 7 ਦਿਨਾਂ ਦੀ ਡਿਲੀਵਰੀ ਆ, ਸਾਨੂੰ ਪਤਾ ਇਹੀ ਆਪਣੇ ਆਪ ਦੇ ਵਿੱਚ ਕਰਾਊਨ ਕਾਰਪੋਰੇਸ਼ਨ ਤੇ ਯੂਨੀਅਨ ਦੇ ਵਿੱਚ ਸਭ ਤੋਂ ਵੱਡਾ ਰੇੜਕਾ ਬਣੀ ਹੋਈ ਹੈ,
ਇੱਕ ਪੁਆਇੰਟ ਆਫ
ਪਾਰਟ ਟਾਈਮ ਵਰਕਰਸ ਹਾਇਰ ਕਰਨੇ, ਤੇ ਉਹਦੇ ਤੇ ਹਾਲਾਂਕਿ ਕੈਨੇਡਾ ਪੋਸਟ ਨੇ ਜਿਹੜਾ ਯੂਨੀਅਨ ਨੇ ਜਿਹੜਾ ਆਪਣਾ ਕਾਊਂਟਰ ਆਫਰ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਕੁਝ ਪ੍ਰੋਵੀਜ਼ਨਸ ਰੱਖੀਆਂ ਸੀ ਪਾਰਟ ਟਾਈਮ ਵਰਕਰਸ ਹਾਇਰ ਕਰਨ ਦੀਆਂ, ਵੀਕਐਂਡ ਪਾਰਸਲ ਡਿਲੀਵਰੀ ਵਾਸਤੇ, ਪਰ ਉਹਨਾਂ ਨੇ ਆਪਣੀਆਂ ਕੁਝ ਕੰਡੀਸ਼ਨਸ ਲਗਾਤੀਆਂ ਸੀ। ਕੈਨੇਡਾ ਪੋਸਟ ਦਾ ਕਹਿਣਾ ਸੀ ਵੀ ਸਾਨੂੰ ਇਹ ਬਿਲਕੁਲ ਆਫਰ ਪਸੰਦ ਨਹੀਂ ਆਇਆ ਤੁਹਾਡਾ, ਤੇ ਇਹ ਜਿਹੜਾ ਅਨਵਰਕੇਬਲ ਸੋਲਿਊਸ਼ਨ ਆ ਵੀ ਇਹ ਖਰਚੇ ਵੱਧ ਜਾਣਗੇ ਇਹਦੇ ਨਾਲ। ਉਸ ਤੋਂ ਬਾਅਦ ਫਿਰ ਕੋਈ ਕਾਊਂਟਰ ਆਫਰ ਹੋਰ ਯੂਨੀਅਨ ਨੇ ਨਹੀਂ ਸੀ ਦਿੱਤਾ। ਕੈਨੇਡਾ ਪੋਸਟ ਨੇ ਪਿਛਲੇ ਦਿਨ ਇਹ ਕਿਹਾ ਸੀ ਵੀ ਅਸੀਂ ਹੁਣ ਬਹੁਤ ਜਲਦ ਇੱਕ ਨਵਾਂ ਫਾਈਨਲ ਐਂਡ ਬੈਸਟ ਆਫਰ ਪੇਸ਼ ਕਰਾਂਗੇ,
ਉਹ ਫਰਾਈਡੇ ਹੋ ਸਕਦਾ ਪਰਸੋਂ,
ਹੁਣ ਐਕਸਪੈਕਟਡ ਹੈ ਵੀ ਇਟ ਮਾਈਟ ਬੀ ਪ੍ਰੈਜ਼ੈਂਟਡ ਕਮਿੰਗ ਫਰਾਈਡੇ।
ਸੋ ਪਰਸੋਂ ਕੈਨੇਡਾ ਪੋਸਟ ਵੱਲੋਂ ਯੂਨੀਅਨ ਨੂੰ ਪਰਸੋਂ ਨੂੰ ਇੱਕ ਹੋਰ ਆਫਰ, ਨਵੀਂ ਆਫਰ ਕੰਟਰੈਕਟ ਸੰਬੰਧੀ ਦਿੱਤੀ ਜਾ ਸਕਦੀ ਹੈ, ਸੋ ਇਹਨੂੰ ਵੀ ਫੋਲੋ ਕਰਦੇ ਰਹਿੰਦੇ ਹਾਂ, ਵੇਖਦੇ ਹਾਂ ਚੋਂ ਕੀ ਕੱਢਣ ਪਾਉਣ ਨੂੰ ਨਿਕਲਦਾ। ਬਸ ਜੀ, ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ HP ਸਿੰਘ ਚੈਟਰ ਸਟੋਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ। HP ਸਿੰਘ ਚੈਟਰ ਸਟੋਰ ਲੈ ਕੇ ਆਏ ਨੇ ਬੈਕ ਟੂ ਸਕੂਲ ਆਫਰ, ਨੋ ਲਓ 90 GB ਡੇਟਾ ਹਰ ਮਹੀਨੇ ਵਿਦ ਕੈਨੇਡਾ US ਕਾਲਿੰਗ, ਅਤੇ ਪੇ ਕਰੋ ਸਿਰਫ $60 3 ਮਹੀਨਿਆਂ ਲਈ, ਨੋ ਕੰਟਰੈਕਟ, ਨੋ ID, ਨੋ ਕ੍ਰੈਡਿਟ ਚੈੱਕ। ਹਿਸਾਬ ਕਰੀਏ ਤਾਂ 90 GB ਡੇਟਾ ਵਿਦ ਕੈਨੇਡਾ US ਕਾਲਿੰਗ ਸਿਰਫ $20 ਪਰ ਮੰਥ ਵਿੱਚ ਤੁਹਾਨੂੰ ਮਿਲ ਸਕਦਾ। HP ਸਿੰਘ ਚੈਟਰ ਸਟੋਰ ਦੀਆਂ 4 ਲੋਕੇਸ਼ਨਸ ਨੇ, ਐਬਟਸਫਰਡ, ਡੈਲਟਾ, ਸਕੋਟ ਰੋਡ ਅਤੇ ਪਾਇਲ ਬਿਜ਼ਨਸ ਸੈਂਟਰ ਵਿੱਚ। ਕਾਲ 778-4383017, 778-4383017, HP ਸਿੰਘ ਚੈਟਰ ਸਟੋਰ। ਅਤੇ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ AMC ਇੰਸ਼ੋਰੈਂਸ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਸਾਰੇ ਕਰਦੇ ਨੇ ਅਗਰੀ, ਬੈਸਟ ਪਲਾਨ ਅਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC। ਕਮਰਸ਼ੀਅਲ ਇੰਸ਼ੋਰੈਂਸ ਦੇ ਮਾਮਲੇ ਵਿੱਚ ਇਹਨਾਂ ਦਾ ਕੋਈ ਮੁਕਾਬਲਾ ਨਹੀਂ। ਟਰੈਵਲ ਅਤੇ ਲਾਈਫ ਇੰਸ਼ੋਰੈਂਸ ਦੇ ਬੈਸਟ ਰੇਟਸ ਲਈ ਵੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਟਰੈਵਲ ਇੰਸ਼ੋਰੈਂਸ ਦਾ ਵਰਲਡਵਾਈਡ ਪਲਾਨ ਹੁੰਦਾ, 1 ਸਾਲ ਦੀ ਪਾਲਿਸੀ ਜਿਹੜੀ ਕਿ ਕੈਨੇਡਾ ਤੋਂ ਬਾਹਰ ਦੇ ਤੁਹਾਡੇ ਮਲਟੀਪਲ ਟ੍ਰਿਪਸ ਵਾਸਤੇ ਤੁਹਾਨੂੰ ਕਵਰੇਜ ਪ੍ਰਦਾਨ ਕਰਦੀ ਹੈ। ਕਲੇਮ ਆਉਣ ਦੀ ਸੂਰਤ ਵਿੱਚ ਖੁਦ ਇਨਵੋਲਵ ਹੋ ਕੇ ਤੁਹਾਨੂੰ ਥਰੂ ਆਊਟ ਦਾ ਪ੍ਰੋਸੈਸ ਗਾਈਡ ਵੀ ਕਰਦੇ ਨੇ। AMC ਇੰਸ਼ੋਰੈਂਸ ਦੇ ਸਾਰੇ ਦਫ਼ਤਰ ਹਫ਼ਤੇ ਦੇ 7 ਦਿਨ ਸਵੇਰੇ 9 ਤੋਂ ਰਾਤੀ 9 ਵਜੇ ਤੱਕ ਖੁੱਲ੍ਹਦੇ ਨੇ। ਕਾਲ 604-670-3388-604-670-3388, ਕੋਟ ਹਾਸਲ ਕਰਨ ਲਈ ਉਹਨਾਂ ਦੀ ਵੈਬਸਾਈਟ 'ਤੇ ਜਾਓ, amcinsurance.ca। ਵਾਸੂ ਜੀ, ਇਹ ਕਹਿੰਦੇ ਵੀ ਮੰਡੇ ਕਿ ਰੁਮਾਲੀ ਰੋਟੀ, ਰੁਮਾਲੀ ਰੋਟੀ ਹੁੰਦੀ ਮੈਦੇ ਦੀ, ਮੰਡੇ ਹੁੰਦੇ ਆਟੇ ਦੇ।
ਚਲੋ ਫਿਰ ਇੱਦਾਂ ਕਹਿ ਲਓ ਆਟੇ ਵਾਲੀ ਰੁਮਾਲੀ ਰੋਟੀ,
ਰੁਮਾਲੀ ਰੋਟੀ ਹੁੰਦੀ, ਪਤਲੀ ਰੋਟੀ ਆ।
ਜਾਂ ਜ਼ਿਆਦਾ ਮੈਸੇਜ ਇਹੀ ਆਏ ਕਹਿੰਦੇ ਰੁਮਾਲੀ ਰੋਟੀ ਲੱਗਦੀ,
ਰੁਮਾਲੀ ਰੋਟੀ ਆ। ਜਿਹੜੇ ਹੁਸ਼ਿਆਰਪੁਰ ਇਲਾਕੇ ਦੇ ਬਹੁਤ ਸਾਰੇ ਇੱਥੇ ਸਾਡੇ ਸੁਣਨ ਵਾਲੇ ਰਹਿੰਦੇ ਨੇ, ਟਾਂਡਾ, ਮੁਕੇਰੀਆਂ, ਧਨੋਆ, ਬਿਆਸ ਦੇ ਕੰਢੇ ਕੰਢੇ ਜਿਹੜੇ ਪਿੰਡ ਨੇ, ਦੱਸੋ ਯਾਰ ਹੁੰਦੇ ਆ ਮੰਡੇ, ਖਾਂਦੇ ਹੋਣਗੇ ਕਈਆਂ ਨੇ।
ਵੈਸੇ ਅੱਜ ਤਾਂ
ਰੁਮਾਲੀ ਰੋਟੀ ਨਹੀਂ ਹੁੰਦੀ,
ਮੈਂ ਅੱਜ ਤਾਂ ਵੈਨਸਡੇ ਅੱਜ। ਤੁਸੀਂ ਟਾਂਡੇ ਗਏ ਸੀ, ਪਾਕਿਸਤਾਨ ਤਾਂ ਨਹੀਂ ਸੀਗੇ?
ਨਹੀਂ ਨਹੀਂ ਬਰੋ,
ਆਤਿਫਾ ਫਰਜ਼ਾਦ ਜੀ ਦਾ ਮੈਸੇਜ ਆਇਆ ਤੇ ਉਹ ਕਹਿ ਰਹੇ ਨੇ, ਕਹਿੰਦੇ ਪਾਕਿਸਤਾਨ ਚ ਹੁੰਦੇ ਮੰਡੇ, ਕਹਿੰਦੇ
ਹਾਂ ਉੱਥੇ ਵੀ ਯਾਰ ਮੇਰੇ ਨਾਨਕਿਆਂ ਦਾ ਜਿਹੜਾ ਪਿੰਡ ਆ ਉੱਥੇ ਹੀ ਬਣਦੇ ਆ,
ਉਹ ਮੈਸੇਜ ਹੁਣ ਆਉਣ ਲੱਗ ਪਏ, ਕਹਿੰਦੇ ਕਾਫੀ ਹੁੰਦੇ, ਕਹਿੰਦੇ ਨੰਗਲ ਆਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਵੀ ਹੁੰਦੇ ਆ। ਫਿਰ ਇੱਕ ਮੈਸੇਜ ਹੋਰ ਆਇਆ, ਕਹਿੰਦੇ ਲੁਧਿਆਣੇ ਤੋਂ ਕਹਿੰਦੇ ਅਸੀਂ ਹੈਗੇ ਹਾਂ, ਸਾਡੇ ਵੱਲ ਵੀ ਕਹਿੰਦੇ ਹੁੰਦੇ ਆ ਮੰਡੇ।
ਚਲੋ ਠੀਕ ਆ,
ਸੰਡੇ ਦਾਦੀ ਜੀ ਬਣਾਉਂਦੇ ਹੁੰਦੇ ਸੀ।
ਓ ਅੱਛਾ, ਜੀ ਜੀ ਜੀ, ਸੰਡੇ ਹੋਇਆ ਮੰਡੇ,
ਆਪਾਂ ਤਾਂ ਸ਼ੋਅ ਹੀ ਕਰਨਾ,
ਆਪਾਂ ਤਾਂ ਸ਼ੋਅ ਨਹੀਂ, ਸੰਡੇ ਨਹੀਂ ਕਰਨਾ, ਸੰਡੇ ਨਹੀਂ ਕਰਨਾ, ਸੰਡੇ ਨਹੀਂ ਕਰਨਾ। ਵਾਸੂ ਜੀ
ਤਿਆਰੀ ਤਾਂ ਕਰਨੀ ਹੈ,
ਹਾਂ ਤਿਆਰੀ ਕਰਨੀ ਪੈਂਦੀ। ਸੰਡੇ ਨੂੰ 4 ਵਜੇ ਤੋਂ ਬਾਅਦ ਬਸ ਮੰਡੇ ਦਿਖਣਾ ਸ਼ੁਰੂ ਹੋ ਜਾਂਦਾ, ਸੰਡੇ ਨੂੰ ਦਿਖਦਾ ਮੰਡੇ 4 PM।
ਸਾਡੇ ਵਾਲੇ ਪਾਸੇ ਪੋਲੀਆਂ ਕਹਿੰਦੇ ਨੇ ਮਾਲਵੇ ਦੇ ਵਿੱਚ।
ਕੀ ਕਹਿੰਦੇ ਆ?
ਪੋਲੀਆਂ,
ਪੋਲੀਆਂ,
ਹਾਂ। ਇੱਕ ਆਇਆ ਸੀ ਕਹਿੰਦੇ ਮਾਝੇ ਦੇ ਵਿੱਚ ਉਹਨੂੰ ਓਵਰ ਸਾਈਜ਼ ਰੋਟੀ ਕਹਿੰਦੇ ਆ।
ਅੱਛਾ,
ਮਾਝੇ ਵਾਲੇ ਅੰਗਰੇਜ਼ੀ ਬਹੁਤ ਬੋਲਦੇ।
ਹਾਂ ਰਾਈਟ, ਜੀ ਜੀ ਜੀ, ਮਹਾ ਮਹਾਨੀਏ ਮੰਡੇ, ਮਹਾਮਾਨੀਏ ਮੰਡੇ, ਅੱਛਾ ਇਹ ਵੀ। ਚਲੋ ਠੀਕ ਹੈ ਜੀ, ਵੈਰੀ ਗੁੱਡ। ਸੋ
ਚਲੋ ਠੀਕ ਹੈ ਜੀ, ਆਪਾਂ ਹੁਣ ਵੈਨਸਡੇ ਤੇ ਆ ਜਾਈਏ।
ਇੱਕ ਗੱਲ ਤੇ ਪੁਸ਼ਟ ਹੋਈ ਨਾ, ਕਨਫਰਮ ਹੋਈ ਵੀ ਮੰਡੇ ਹੁੰਦੇ ਆ।
ਕਿਉਂਕਿ
ਜਿਹੜੀ ਵੀ ਆਪਾਂ ਹੁਣ ਗੱਲ ਕਰਨ ਲੱਗਾਂਗੇ, ਆਪਾਂ ਇਹ ਕਰ ਦਿੰਦੇ ਹਾਂ ਇੱਕ ਰਾਂਡਾਉਂ ਜਿਹਾ ਦੇ ਦਿੰਦੇ ਨਾ, ਜੇ ਆਪਾਂ ਟਰੰਪ ਨੇ ਜਿਹੜਾ ਕੱਲ ਭਾਸ਼ਣ ਦਿੱਤਾ ਉਹਦੀ ਵੀ ਗੱਲ ਕਰਨੀ ਆ। ਇਹ ਵੀ ਹੁਣ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਸਾਡੇ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਨੇ ਅਨੀਤਾ ਆਨੰਦ, ਆਉਂਦੇ ਹਫ਼ਤਿਆਂ ਦੇ ਵਿੱਚ ਚਾਈਨਾ ਦਾ ਅਤੇ ਇੰਡੀਆ ਦਾ ਵੀ ਦੌਰਾ ਕਰ ਸਕਦੇ ਨੇ, ਉਹਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ ਉਹ ਵੀ ਸਾਂਝੀ ਕਰਾਂਗੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਨਿਊਯਾਰਕ ਗਏ ਹੋਏ ਨੇ, ਉਹਨਾਂ ਨੇ ਕੱਲ੍ਹ ਉੱਥੇ ਚਾਈਨੀਜ਼ ਪ੍ਰੀਮੀਅਰ ਦੇ ਨਾਲ ਮੁਲਾਕਾਤ ਕੀਤੀ ਆ। ਉਹ ਤੋਂ ਬਾਅਦ ਕਾਰਨੀ ਨੇ ਕੀ ਆਖਿਆ ਅਤੇ ਵਾਸੂ ਜੀ ਕੀ ਅਸੀਂ ਉਸ ਭਵਿੱਖ ਵੱਲ ਬੜੀ ਤੇਜ਼ੀ ਨਾਲ ਵੱਧ ਰਹੇ ਹਾਂ ਜਦੋਂ ਸੈੱਲਫੋਨ ਸੇਵਾ ਲਈ ਸਾਨੂੰ ਕਿਸੇ ਜਿਹੜਾ ਸਾਡਾ ਨੈੱਟਵਰਕ ਹੁੰਦਾ ਸੈੱਲਫੋਨ ਟਾਵਰ ਵਾਲਾ ਉਹਦੀ ਲੋੜ ਹੀ ਨਹੀਂ ਪੈਣੀ, ਸਿੱਧਾ ਸੈਟੇਲਾਈਟ ਦੇ ਨਾਲ ਸੈੱਲਫੋਨ ਦਾ ਲਿੰਕ ਹੋਏਗਾ ਅਤੇ ਕੀ ਉਹ ਸੈਟੇਲਾਈਟ ਪ੍ਰੋਵਾਈਡਰ ਫਿਰ ਸਪੇਸ ਐਕਸ ਵਾਲੇ ਹੋਣਗੇ, ਕਿਉਂਕਿ ਬਹੁਤ ਵੱਡੀ ਡਿਵੈਲਪਮੈਂਟ ਉੱਧਰਲੇ ਪਾਸਿਓਂ ਵੀ ਹੋਈ ਆ।
ਅਤੇ ਮੈਸੇਜ ਆਇਆ ਕਹਿੰਦੇ ਮੰਡੇ ਕੈਨੇਡਾ ਦੇ ਵਿੱਚ ਵੀ ਹੁੰਦੇ ਨੇ, ਸਾਡੇ ਕਹਿੰਦੇ ਕੈਨੇਡਾ ਦੇ ਵਿੱਚ ਵੀ ਹੁੰਦੇ, ਸੋ ਜਿਵੇਂ ਆ ਨਾ ਸਾਡੇ ਮਾਝੇ ਜੋ ਹੁੰਦੇ ਆ ਸਾਡੇ ਮਾਲ ਵਿੱਚ ਹੁੰਦੇ ਆ, ਤੇ ਕਹਿੰਦੇ ਸਾਡੇ ਕੈਨੇਡਾ ਦੇ ਵਿੱਚ ਵੀ ਹੁੰਦੇ ਆ ਪਰ ਸਰਕਾਰੀ ਕੰਮ 'ਚ ਹੁੰਦੇ ਆ,
ਸਰਕਾਰੀ ਕੰਮ 'ਚ ਹੁੰਦੇ ਆ,
ਉਹਨੂੰ ਗਿੱਲਾ ਪੀਣ ਕਹਿੰਦੇ।
ਵਾਸੂ ਜੀ ਪਬਲਿਕ ਸੇਫਟੀ ਮਿਨਿਸਟਰ, ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸਾਂਗਰੀ ਕੰਟਰੋਵਰਸੀ ਦੇ ਵਿੱਚ ਘਿਰ ਜਾਂਦੇ ਨੇ। ਕਈ ਵਾਰੀ ਉਹਨਾਂ ਦੀ ਕੋਈ ਪੁਰਾਣੀ ਕਿਸੇ ਵਿਅਕਤੀ ਨੂੰ ਲਿਖੀ ਚਿੱਠੀ ਜਿਹਦਾ ਉਸ ਵਿਅਕਤੀ ਦਾ ਰਿਕਾਰਡ ਫਿਰ ਆਉਂਦਾ ਜੀ, ਉਹ ਤਾਂ ਸ਼੍ਰੀਲੰਕਾ ਦੇ ਵਿੱਚ ਟੈਰੋਰਿਸਟ ਔਰਗਨਾਈਜੇਸ਼ਨ ਦੇ ਨਾਲ ਸੰਬੰਧਿਤ ਸੀ, ਉਹਨੇ ਆਪ ਇਹ ਗੱਲ ਮੰਨੀ ਸੀ ਇੱਕ ਸਮੇਂ। ਉਹ ਅਜੇ ਵਿਵਾਦ ਅਜੇ ਵੀ ਕੋਈ ਬਹੁਤਾ ਪੁਰਾਣਾ ਨਹੀਂ ਸੀ ਹੋਇਆ ਕਿ ਜਿਹੜਾ ਇਹ ਫੈਡਰਲ ਗਨ ਬਾਏ ਬੈਕ ਵਾਲਾ ਪ੍ਰੋਗਰਾਮ ਹੈ ਜਿਹੜਾ ਕਿ ਸਰਕਾਰ ਨੇ ਮਈ 2020 ਦੇ ਵਿੱਚ ਲਾਂਚ ਕੀਤਾ ਸੀ, ਤਾਂ ਨੋਵਾ ਸਕੋਸ਼ੀਆ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ,
ਅਨਾਊਂਸ ਕੀਤਾ ਸੀ
ਹਾਂ, ਉਦੋਂ ਅਨਾਊਂਸ ਕੀਤਾ ਸੀ, ਉਦੋਂ ਇਹ ਅਨਾਊਂਸ ਕਰ ਦਿੱਤਾ ਗਿਆ ਸੀ ਉਸ ਵੇਲੇ 1500 ਵੱਖੋ ਵੱਖਰੇ ਮਾਡਲਸ ਅਸੋਲਟ ਸਟਾਈਲ ਰਾਈਫਲ ਦੇ ਬੈਨ ਕੀਤੇ ਗਏ ਸੀ। ਉਹ ਹੁਣ ਲਿਸਟ ਵੱਧਦੀ ਹੁਣ 2500 ਮਾਡਲਸ ਤੱਕ ਜਾ ਪਹੁੰਚੀ,
ਮਾਡਲਸ ਤੇ ਵੇਰੀਐਂਟਸ ਜੇ ਜੋੜ ਲਓ ਫਿਰ ਇਟਸ ਮੋਰ ਦੈਨ 2500
ਜਿਹੜੀਆਂ ਗਨਜ਼ ਨੂੰ ਬੈਨ ਕੀਤਾ, ਜਿਹੜੀਆਂ ਹੁਣ ਬੈਨ ਕੀਤੀਆਂ ਗਨਜ਼ ਨੇ, ਇਹ ਗੱਲ ਹੁਣ ਪਿਛਲੇ ਬੜੇ ਸਮੇਂ ਤੋਂ ਚੱਲਦੀ ਆ ਵੀ ਸਰਕਾਰ ਨੇ ਉਹ ਵਾਪਸ ਖਰੀਦ ਲੈਣੀਆਂ ਨੇ ਗਨ ਓਨਰਸ ਕੋਲੋਂ। ਇਹ ਆਪਣੇ ਆਪ ਦੇ ਵਿੱਚ ਬੜਾ ਵਿਵਾਦਿਤ ਪੂਰਾ ਪਹਿਲੂ ਆ, ਪਰ ਇਹਦੇ ਨਾਲ ਜੁੜੀ ਇੱਕ ਕੰਟਰੋਵਰਸੀ ਨੂੰ ਇੱਕ ਨਵੀਂ ਹਵਾ ਉਦੋਂ ਮਿਲ ਗਈ ਜਦੋਂ ਪਿਛਲੇ ਦਿਨਾਂ ਦੇ ਵਿੱਚ ਗੈਰੀ ਅਨੰਦਾ ਸਾਂਗਰੇ ਆਪਣੇ ਇੱਕ ਕਿਰਾਏਦਾਰ ਦੇ ਨਾਲ ਗੱਲ ਕਰ ਰਹੇ ਨੇ, ਕਿਰਾਏਦਾਰ ਦੇ ਕੋਲ ਵੀ ਇਹਨਾਂ ਬੈਨ ਕੀਤੇ ਹੋਏ ਮਾਡਲਸ ਦੇ ਵਿੱਚੋਂ ਇੱਕ ਗਨ ਆ, ਅਤੇ ਗੈਰੀ ਅਨੰਦਾ ਸਾਂਗਰੇ ਉਹਨੂੰ ਕਹਿੰਦੇ ਨੇ ਵੀ ਦੇਖ ਯਾਰ ਵੀ ਪਹਿਲੀ ਗੱਲ ਤਾਂ ਆਪਣੀ ਉਸ ਗੱਲ ਦੇ ਵਿੱਚ ਅਨੰਦਾ ਸਾਂਗਰੇ ਖੁਦ ਇਸ ਪ੍ਰੋਗਰਾਮ ਦੇ ਲੌਜਿਕ ਦੇ ਉੱਪਰ ਸਵਾਲ ਉਠਾ ਰਹੇ ਨੇ, ਨਾਲ ਇਹਨਾਂ ਨੇ ਗੱਲ ਇਹ ਵੀ ਕੀਤੀ ਕਹਿੰਦੇ ਵੀ ਜੇ ਮੈਨੂੰ ਦੁਬਾਰਾ ਮੌਕਾ ਮਿਲੇ ਨਾ ਇਹ ਸਾਰਾ ਕੁਝ ਕਰਨ ਦਾ, ਮੈਂ ਬੜੀ ਡਿਫਰੈਂਟ ਅਪਰੋਚ ਲੈ ਕੇ ਇਹਨੂੰ ਸਾਰੇ ਕੰਮ ਨੂੰ ਸ਼ੁਰੂ ਤੋਂ ਵਿਢੂੰਗਾ। ਫਿਰ ਉਹਨਾਂ ਨੇ ਇਹ ਵੀ ਗੱਲ ਮੰਨ ਲਈ, ਕਹਿੰਦੇ ਇਹਦੇ ਵਿੱਚ ਦੇਖੋ ਪੋਲੀਟਿਕਸ ਹੈ, ਕਿਊਬੈਕ ਦੇ ਵਿੱਚ ਸਾਡੇ ਵੋਟਰਾਂ ਨੇ ਸਾਡੀ ਬੜੀ ਸਪੋਰਟ ਕੀਤੀ ਆ, ਅਤੇ ਕਿਊਬੈਕ ਦੇ ਵੋਟਰ ਬੇਸ ਨੂੰ ਖੁਸ਼ ਕਰਨ ਦੇ ਵਾਸਤੇ ਇਹ ਗਨ ਬਾਏ ਬੈਕ ਪ੍ਰੋਗਰਾਮ ਨੂੰ ਅੱਗੇ ਤੋਰਨਾ ਬੜਾ ਜ਼ਰੂਰੀ ਆ। ਨਾਲ ਹੀ ਜਿਹੜੀ ਉਹਨਾਂ ਨੇ ਆਪਣੇ ਉਸ ਕਿਰਾਏਦਾਰ ਨੂੰ ਜਿਹਨੂੰ ਬੜੇ ਲੰਬੇ ਸਮੇਂ ਤੋਂ ਉਹ ਜਾਣਦੇ ਨੇ, ਜਿਹੜੀ ਉਹਨੂੰ ਕੁਝ ਨਿੱਜੀ ਔਫਰਸ ਦਿੱਤੀਆਂ ਨਾ, ਪੇਸ਼ਕਸ਼ ਕੀਤੀ ਕਿ ਯਾਰ ਕੋਈ ਚਿੰਤਾ ਨਾ ਕਰ, ਕੁਛ ਨਹੀਂ ਹੋਣ ਲੱਗਾ, ਉਹ ਇੱਕ ਲਹਿਦੀ ਇਹਦੇ ਵਿੱਚ ਪਰਤ ਆ।
ਸੋ ਕਹਿੰਦੇ ਚਿੰਤਾ ਨਾ ਕਰ ਬਹੁਤੀ, ਕਹਿੰਦੇ ਵੈਸੇ ਵੀ ਮੈਨੂੰ ਲੱਗਦਾ ਜਿਹੜੀ ਮਿਊਨਿਸਪਲ ਪੁਲਿਸ ਫੋਰਸਿਸ ਨੇ ਉਹਨਾਂ ਦੇ ਕੋਲ ਕਹਿੰਦੇ ਨੇ ਰਿਸੋਰਸਿਸ ਨਹੀਂ ਹੈਗੇ ਕਿ ਇਸ ਪ੍ਰੋਗਰਾਮ ਨੂੰ ਉਹ ਲਾਗੂ ਹੀ ਕਰ ਸਕਣ। ਦੂਜਾ ਉਹਨਾਂ ਨੇ ਕਿਹਾ ਕਹਿੰਦੇ ਵੀ ਜੇ ਕੋਈ 19 ਗੱਲ ਹੋ ਗਈ, ਜੇਲ੍ਹ ਜੂਲ ਹੋ ਗਈ, ਕਹਿੰਦੇ ਕੋਈ ਨਹੀਂ ਤੇਰੀ ਬੇਲ ਮੈਂ ਕਰਾ ਦੂੰ, ਤੇ ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਕੰਪਨਸੇਸ਼ਨ ਮਿਲ ਰਹੀ ਹੈ ਮੈਨੂੰ ਪਤਾ, ਕਹਿੰਦੇ ਉਨੇ ਪੈਸੇ ਨਹੀਂ ਮਿਲ ਰਹੇ ਜਿੰਨੀ ਐਕਚੁਅਲ ਕੋਸਟ ਆ ਰਾਈਫਲ ਦੀ, ਕਹਿੰਦੇ ਪਰ ਜਿਹੜਾ ਫਰਕ ਹੋਊਗਾ ਮੈਂ ਆਪਣੀ ਜੇਬ ਚੋਂ ਕਹਿੰਦੇ ਪੂਰਾ ਕਰ
ਤੇਰੇ ਵਾਸਤੇ
ਤੇਰੇ ਵਾਸਤੇ
ਹਾਂ ਵੀ ਤੂੰ ਮੇਰਾ ਇੰਨਾ ਅੱਛਾ। ਗੈਰੀ ਅਨੰਦਾ ਸਾਂਗਰੇ ਨੂੰ ਇਹ ਪਤਾ ਨਹੀਂ ਸੀ ਕਿ ਉਹ ਜਿਹੜਾ ਇਹਨਾਂ ਦਾ ਜਾਣਕਾਰ, ਜਿਹਨੂੰ ਅਨੰਦਾ ਸਾਂਗਰੇ ਦਾ ਦਾਅਵਾ ਕਿ 20 ਸਾਲ ਤੋਂ ਇਹ ਜਾਣਦੇ ਨੇ ਇਹਨਾਂ ਦਾ ਕਿਰਾਏਦਾਰ, ਉਹ ਰਿਕਾਰਡ ਕਰ ਰਿਹਾ ਸੀ ਸਾਰੀ ਗੱਲ ਅਤੇ ਇਹ ਗੱਲ ਜਦੋਂ ਮੀਡੀਆ ਦੇ ਵਿੱਚ ਆ ਗਈ ਯੈਸਟਰਡੇ ਲੰਘੇ ਕੱਲ੍ਹ ਇਸ ਗਨ ਬਾਏਬੈਕ ਪ੍ਰੋਗਰਾਮ ਦਾ ਜਿਹੜਾ ਪਹਿਲਾ ਫੇਜ਼ ਆ ਉਹ ਲਾਂਚ ਕਰ ਦਿੱਤਾ ਗਿਆ ਨੋਵਾ ਸਕੋਸ਼ੀਆ ਦੇ ਵਿੱਚ ਇਹਦੀ ਸ਼ੁਰੂਆਤ ਹੋਈ ਕਿਸ ਤਰ੍ਹਾਂ ਇੱਕ ਪਾਇਲਟ ਪ੍ਰੋਜੈਕਟ ਆ ਅਤੇ ਇਹਦਾ ਫਿਰ ਜਿਹੜਾ ਮੁਕੰਮਲ ਰੋਲ ਆਊਟ ਆ ਉਹ ਇਸੇ ਆਉਂਦੇ ਹਫ਼ਤਿਆਂ ਦੇ ਵਿੱਚ ਕੀਤਾ ਜਾਣਾ ਬਾਕੀ ਦੀ ਕੰਟਰੀ ਦੇ ਵਿੱਚ ਵੀ ਪਰ ਨੈਚੁਰਲੀ ਉਸ ਤੋਂ ਪਹਿਲਾਂ ਕਿਉਂਕਿ ਆਡੀਓ ਸਾਹਮਣੇ ਆ ਗਈ ਸੀ ਅਤੇ ਪੀਅਰ ਪੋਲੀਐਵ ਨੇ ਇਸ ਗੱਲ ਨੂੰ ਲੈ ਕੇ ਇਸ਼ੂ ਬਣਾਉਣਾ ਹੀ ਸੀ ਕਿ ਜਿਹੜੇ ਤੁਹਾਡੇ ਆਪਣੇ ਪਬਲਿਕ ਸੇਫਟੀ ਮਿਨਿਸਟਰ ਨੇ ਉਹ ਸਰਕਾਰ ਦੇ ਹੀ ਇਸ ਗਨ ਬਾਏਬੈਕ ਪ੍ਰੋਗਰਾਮ ਦੇ ਬਾਰੇ ਕੌਨਫੀਡੈਂਟ ਨਹੀਂ ਹੈਗੇ ਉਹਨਾਂ ਨੇ ਨਾਲੇ ਇਹ ਵੀ ਕਿਹਾ ਕਹਿੰਦੇ ਅਤੇ ਇਨਕੋਂਪੀਟੈਂਟ ਮਿਨਿਸਟਰ ਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਇਸ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸੰਗਰੇ ਨੂੰ ਫਾਇਰ ਕਰ ਦੇਣਾ ਚਾਹੀਦਾ
ਜਾਂ ਕੱਲ੍ਹ ਕੁਐਸਚਨ ਪੀਰੀਅਡ ਦੌਰਾਨ ਵੀ ਪੂਰਾ ਕੁਐਸਚਨ ਪੀਰੀਅਡ ਉਹਨਾਂ ਨੇ ਇਸੇ ਚੀਜ਼ 'ਤੇ ਲਾਇਆ ਕਿ ਗੈਰੀ ਅਨੰਦ ਸਾਂਗਰੀ ਆਪਣਾ ਅਸਤੀਫਾ ਦੇਣ ਅਤੇ ਬਾਰ ਬਾਰ ਸੋ ਉੱਥੇ ਆਨੰਦ ਸਾਂਗਰੀ ਵੀ ਮੌਜੂਦ ਸਨ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੇ ਸਵਾਲ ਪੁੱਛੇ ਜਾਂਦੇ ਰਹੇ ਬਾਰ ਬਾਰ ਇਸ ਪ੍ਰੋਗਰਾਮ ਨਾਲ ਸੰਬੰਧਿਤ ਅਤੇ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਜੋ ਹਮਲੇ ਕੀਤੇ ਜਾਂਦੇ ਰਹੇ ਗੈਰੀ ਅਨੰਦ ਸਾਂਗਰੀ ਬਹੁਤੇ ਸਵਾਲਾਂ ਦਾ ਜਵਾਬ ਆਪ ਦਿੰਦੇ ਰਹੇ ਪਰ ਨਾਲ ਨੈਟਲੀ ਪ੍ਰੋਵੋਸਟ ਵੀ ਉੱਥੇ ਮੌਜੂਦ ਸਨ ਜਿਹੜੇ ਕਿ ਗਨ ਕੰਟਰੋਲ ਐਡਵੋਕੇਟ ਰਹੇ ਨੇ ਬਹੁਤ ਜ਼ਿਆਦਾ ਅਤੇ ਇਕੋਲ ਪੋਲੀਟੈਕਨਿਕ ਸ਼ੂਟਿੰਗ ਦੇ ਇਹ ਸਰਵਾਈਵਰ ਨੇ ਅਤੇ ਹੁਣ ਲਿਬਰਲ ਐਮ ਪੀ ਨੇ ਅਤੇ ਸੈਕਟਰੀ ਆਫ ਸਟੇਟ ਵੀ ਨੇ ਅਤੇ ਇਹਨਾਂ ਨੇ ਵੀ ਕਈ ਸਵਾਲਾਂ ਦੇ ਜਵਾਬ ਦਿੱਤੇ ਸੋ ਕੁਐਸਚਨ ਪੀਰੀਅਡ ਦੇ ਵਿੱਚ ਇਹ ਮੁੱਦਾ ਕਾਫੀ ਹਾਈਲਾਈਟ ਹੋਇਆ ਕੱਲ੍ਹ ਅਤੇ ਫਿਰ ਸਾਡੇ ਪ੍ਰਧਾਨ ਮੰਤਰੀ ਕਿਉਂਕਿ ਨਿਊਯਾਰਕ ਸਿਟੀ ਦੇ ਵਿੱਚ ਨੇ ਇਸ ਵੇਲੇ ਬਿਕੋਜ਼ ਆਫ ਦਾ ਯੂ ਐਨ ਜੀ ਏ ਉਹਨਾਂ ਨੇ ਜਦੋਂ ਰਿਪੋਰਟਰਸ ਨਾਲ ਗੱਲ ਕੀਤੀ ਉਹਨਾਂ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਪ੍ਰਾਈਮ ਮਿਨਿਸਟਰ ਨੇ ਗੈਰੀ ਅਨੰਦ ਸਾਂਗਰੀ ਨੂੰ ਆਪਣੀ ਵੋਟ ਆਫ ਕੋਨਫੀਡੈਂਸ ਦਿੱਤੀ ਉਹਨਾਂ ਨੇ ਕਿਹਾ ਵੀ ਆਈ ਸਟਿਲ ਹੈਵ ਕੋਨਫੀਡੈਂਸ ਉਹ ਸਟਿਲ ਨਹੀਂ ਕਿਹਾ ਉਹਨਾਂ ਨੇ ਕਹਿੰਦੇ ਆਈ ਹੈਵ ਫੁੱਲ ਕੋਨਫੀਡੈਂਸ ਇਨ ਦਾ ਮਿਨਿਸਟਰ ਅਤੇ ਉਹ ਬੜਾ ਇੰਪੋਰਟੈਂਟ ਕੰਮ ਇਸ ਵੇਲੇ ਕਰ ਰਹੇ ਨੇ
ਅੱਛਾ ਹੁਣ ਤੁਸੀਂ ਇਹ ਦੇਖੋ ਵੀ ਗੈਰੀ ਅਨੰਦ ਸਾਂਗਰੇ ਉਹਨਾਂ ਨੇ ਉਸ ਤੋਂ ਬਾਅਦ ਆਪਣੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਜਦੋਂ ਤੁਹਾਨੂੰ ਇਹ ਲੱਗਦਾ ਵੀ ਕੋਈ ਤੁਹਾਡੀ ਗੱਲ ਤੁਸੀਂ ਕਿਸੇ ਆਪਣੇ ਕੋਨਫੀਡੈਂਟ ਨਾਲ ਗੱਲ ਕਰ ਰਹੇ ਹੋ ਵੀ ਉਦੋਂ ਤੁਸੀਂ ਕੁਛ ਹੋਰ ਕਹਿੰਦੇ ਹੋ ਪਬਲੀਕਲੀ ਤੁਹਾਡਾ ਸਟੈਂਸ ਕੁਛ ਹੋਰ ਆ ਇਹ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਮਨ 'ਚ ਵੀ ਡਾਊਟ ਆ ਉਹ ਕਹਿੰਦੇ ਨਹੀਂ ਜਿਹੜੀ ਉਹ ਗੱਲ ਸੀ ਦੇਖੋ ਮੈਂ ਬੈਡ ਹਿਊਮਰ ਦੇ ਵਿੱਚ ਕਹਿ ਦਿੱਤੀ ਸੀ ਅਤੇ ਮੇਰਾ ਮਕਸਦ ਉਹਨੂੰ ਸੀ ਕਹਿੰਦੇ ਮੈਂ ਤਾਂ ਇਸ ਪ੍ਰੋਗਰਾਮ ਨੂੰ ਅੱਗੇ ਲਾਗੂ ਕਰਨ ਦੇ ਵਿੱਚ ਅਤੇ ਇਸ ਪ੍ਰੋਗਰਾਮ ਦੀ ਇਫੈਕਟਿਵਨੈਸ ਦੇ ਵਿੱਚ ਮੇਰਾ ਪੂਰਾ ਭਰੋਸਾ ਹੈ
ਕਹਿੰਦੇ ਮੈਂ ਤਾਂ ਇਸ ਪ੍ਰੋਗਰਾਮ ਦੇ ਸਿਰ 'ਤੇ ਇਲੈਕਸ਼ਨ ਲੜਿਆ ਪੂਰਾ ਸੋ ਕਹਿੰਦੇ ਵੀ ਮੈਂ ਤਾਂ ਇਹਦਾ ਐਡਵੋਕੇਟ ਹਾਂ ਪਰ ਆਫਕੋਰਸ ਜਿਹੜੀ ਉਹ ਸਾਰੀ ਰਿਕਾਰਡਿੰਗ ਸੀ ਆਡੀਓ ਉਹਦੇ ਨਾਲ ਕਾਫੀ ਢਾਲ ਲੱਗੀ ਆ ਗੈਰੀ ਅਨੰਦ ਸਾਂਗਰੀ ਦੀ ਕ੍ਰੈਡੀਬਿਲਟੀ ਨੂੰ ਲੈ ਕੇ
ਅਤੇ
ਪਹਿਲਾਂ ਵੀ ਕਈ ਸਾਰੇ ਸਵਾਲ ਇਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਇਫੈਕਟਿਵਨੈਸ ਨੂੰ ਲੈ ਕੇ ਉੱਠਦੇ ਰਹੇ ਨੇ ਅਤੇ ਨਾ ਉਹੀ ਲੀਸ਼ ਇਜ਼ ਗੈਟਿੰਗ ਸ਼ੋਰਟਰ ਐਂਡ ਸ਼ੋਰਟਰ
ਸਹੀ ਗੱਲ ਆ ਜੀ ਜੀ ਜੀ
ਸੋ ਜੇ ਕਦੀ ਕੋਈ ਹੋਰ ਕੰਟਰੋਵਰਸੀ ਆ ਗਈ ਫਿਰ ਹੋ ਸਕਦਾ ਕਿ ਮਾਰਕ ਕਾਰਨੀ ਨੂੰ ਕੋਈ ਐਕਸ਼ਨ ਲੈਣਾ ਪਵੇ
ਅਜੇ ਉਹੀ ਹੈ ਨਾ ਪਹਿਲਾਂ ਬਜਟ ਪਾਸ ਹੋਣਾ
ਅਤੇ
ਘੱਟੋ ਘੱਟ ਤਿੰਨ ਅਜਿਹੇ ਐਮ ਪੀ ਨੇ ਜਿਨ੍ਹਾਂ ਨੇ ਕੋਈ ਹੋਰ ਪੁਜ਼ੀਸ਼ਨਾਂ ਉਹਨੂੰ ਦੇ ਦਿੱਤੀਆਂ ਗਈਆਂ ਨੇ ਅਤੇ ਹੋ ਸਕਦਾ ਬਾਏ ਇਲੈਕਸ਼ਨ ਵੀ ਹੋਣ ਹੋ ਸਕਦਾ ਹੋਰ ਜਿਹੜੀਆਂ ਕੈਬਨਿਟ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ ਗੈਰੀ ਅਨੰਦ ਸੰਗਰੇ ਵਾਸਤੇ ਇਸ ਪੋਰਟਫੋਲੀਓ ਦੇ ਵਿੱਚ ਬਣੇ ਰਹਿ ਸਕਣਾ ਇਹਨਾਂ ਨੂੰ ਕੋਈ ਬਹੁਤ ਹੀ ਸਿਰੇ ਦੀ ਕੋਈ ਵਧੀਆ ਕਾਰਗੁਜ਼ਾਰੀ ਕਰਕੇ ਦਿਖਾਉਣੀ ਪਏਗੀ ਜਿੱਦਾਂ ਲੋਕ ਅਤੇ ਓਪੋਜੀਸ਼ਨ ਵੀ ਤੱਕ ਇਹਨਾਂ ਦੀ ਤਾਰੀਫ ਕਰਨ 'ਤੇ ਮਜਬੂਰ ਹੋ ਜਾਣ ਨਹੀਂ ਤਾਂ ਜੋ ਇਸ ਵੇਲੇ ਹਾਲਾਤ ਨੇ ਲੱਗਦਾ ਨਹੀਂ ਗੈਰੀ ਅਨੰਦ ਸੰਗਰੇ ਵਾਸਤੇ ਬਹੁਤਾ ਬਹੁਤਾ ਸਕੋਪ ਬਚਿਆ ਨਹੀਂ ਇਸ ਪੋਰਟਫੋਲੀਓ 'ਚ ਰਹਿਣ ਦਾ
ਇਸ 'ਤੇ ਇਹ ਜਿਹੜਾ ਗਨ ਬਾਏਬੈਕ ਪ੍ਰੋਗਰਾਮ ਹੈ ਇਹਨੇ ਮਾਰਕੋ ਮੈਂਡੀਚੀਨੋ ਦਾ ਵੀ ਕਰੀਅਰ ਖਰਾਬ ਕੀਤਾ
ਕਰੈਕਟ
ਮਾਰਕੋ ਮੈਂਡੀਚੀਨੋ
ਜਿਹੜੇ ਮਾਰਕੋ ਮੈਂਡੀਚੀਨੋ ਅਤੇ ਨਾਲ ਹੀ ਆਰ ਸੀ ਐਮ ਪੀ ਜਿਹੜੀ ਮੁਖੀ ਸਨ ਜਿਨ੍ਹਾਂ ਦੇ ਉੱਪਰ ਇਹ ਦੋਸ਼ ਲੱਗੇ ਸੀ ਕਿ ਉਹਨਾਂ ਨੇ ਗਨਸ ਦੀ ਜਿਹੜੀ ਲਿਸਟ ਹੈਗੀ ਹੈ ਉਹ ਸਰਕਾਰ ਨੂੰ ਇਸ ਹਿਸਾਬ ਨਾਲ ਪ੍ਰਦਾਨ ਕੀਤੀ ਤਾਂ ਕਿ ਇਹਦੀ ਪੋਲੀਟੀਸਾਈਜੇਸ਼ਨ ਹੋ ਸਕੇ ਸੋ ਕਈ ਜਿਹੜੇ ਉੱਚ ਅਧਿਕਾਰੀ ਨੇ ਜਦੋਂ ਦਾ ਇਹ ਗਨ ਬਾਏਬੈਕ ਪ੍ਰੋਗਰਾਮ ਮਈ 2020 ਦੇ ਵਿੱਚ ਫੈਡਰਲ ਸਰਕਾਰ ਨੇ ਅਨਾਊਂਸ ਕੀਤਾ ਸੀ ਇਹ ਬਹੁਤ ਵੱਡੀ ਸਿਰਦਰਦੀ ਦਾ ਇੱਕ ਬਾਇਸ ਬਣਿਆ ਰਿਹਾ ਅਤੇ ਹੁਣ ਤੱਕ ਵਾਸੂ ਜੀ ਇਸ ਗਨ ਬਾਏਬੈਕ ਪ੍ਰੋਗਰਾਮ ਵਾਸਤੇ $742 million ਐਲੋਕੇਟ ਕੀਤੇ ਜਾ ਚੁੱਕੇ ਨੇ ਅਤੇ ਇੰਡੀਵਿਜੁਅਲ ਗਨ ਓਨਰਸ ਤੋਂ ਬੰਦੂਕਾਂ ਅਜੇ ਖਰੀਦਣੀਆਂ ਨੇ ਅਜੇ ਨੋ ਗਨ ਹੈਜ਼ ਬੀਨ ਬੌਟ ਬੈਕ ਯਾਰ
ਅਤੇ ਈਵਨ ਵਿਜੇ ਜਿਹੜਾ 1 October ਤੋਂ ਪਾਇਲਟ ਸ਼ੁਰੂ ਕਰਨਾ ਇਹਨਾਂ ਨੇ ਦੈਟਸ ਓਨਲੀ ਲਿਮਿਟਡ ਟੂ 1 ਮਿਊਨਿਸਪੈਲਿਟੀ ਇਨ ਨੋਵਾ ਸਕੋਸ਼ੀਆ ਇਨ ਕੇਪ ਬ੍ਰਿਟਨ ਉਹਦੇ ਵਿੱਚ ਵੀ ਇਹਨਾਂ ਨੇ 6 ਹਫ਼ਤੇ ਪ੍ਰੋਗਰਾਮ ਚਲਾ ਕੇ 200 guns ਹੀ ਬਾਏਬੈਕ ਕਰਨੀਆਂ ਨੇ ਅਰਾਊਂਡ 200 guns ਸੋ ਇਹ ਉਸ ਤੋਂ ਬਾਅਦ ਇਨ ਲੇਟਰ ਵੀਕਸ ਇਸ ਪ੍ਰੋਗਰਾਮ ਨੂੰ ਨੈਸ਼ਨਲੀ ਰੋਲ ਆਊਟ ਕੀਤਾ ਜਾਣਾ ਅਜੇ ਸੋ ਅਜੇ ਇੱਦਾਂ ਲੱਗਦਾ ਵੀ ਕਾਹਲੀ ਕਾਹਲੀ ਦੇ ਵਿੱਚ ਜਿਵੇਂ ਕਿਉਂਕਿ ਇਸ ਕੰਟਰੋਵਰਸੀ ਨੂੰ ਕਹਿ ਲਓ ਵੀ ਥੋੜ੍ਹਾ ਜੀ ਠੱਲ ਪਾਉਣ ਲਈ ਜਿਹੜੀ ਆਡੀਓ ਲੀਕ ਹੋਈ ਵੀ ਇਹਨਾਂ ਨੇ ਜਲਦਬਾਜ਼ੀ ਦੇ ਵਿੱਚ ਜਿਵੇਂ ਇੱਕ ਅਨਾਊਂਸਮੈਂਟ ਕਰਤੀ ਆ ਕਿ ਅਸੀਂ ਪਾਇਲਟ ਇਹਦਾ ਲਾਂਚ ਕਰ ਰਹੇ ਹਾਂ ਪਰ ਅਜੇ ਵੀ ਸਿਰਫ 200 guns ਹੀ ਨੇ ਜਿਹੜੀਆਂ ਐਸਟੀਮੇਟ ਆ ਵੀ ਬਾਏਬੈਕ ਕੀਤੀਆਂ ਜਾਣਗੀਆਂ ਕਿੰਨੀਆਂ ਗਨਸ ਐਕਚੁਲੀ ਲੋਕ ਸਰਕਾਰ ਨੂੰ ਵਾਪਸ ਦਿੰਦੇ ਨੇ ਵੇਚਦੇ ਨੇ ਦੈਟ ਸਟਿਲ ਰਿਮੇਨਸ ਟੂ ਬੀ ਸੀਨ
ਇਹ ਖਰਚਾ ਕਿੰਨਾ ਹੁੰਦਾ ਉੱਥੇ ਕਿਉਂਕਿ ਅਜੇ ਤੱਕ ਗਨ ਬਾਏਬੈਕ ਪ੍ਰੋਗਰਾਮ ਦਾ ਓਵਰਆਲ ਐਕਸਪੈਂਸ ਕਿੰਨਾ ਹੋਣਾ ਉਹਨੂੰ ਲੈ ਕੇ ਵੀ ਕੋਈ ਕਲੈਰਿਟੀ ਨਹੀਂ ਹੈਗੀ
ਗਨ ਬਾਏਬੈਕ ਕਰਨੀ ਕਿਹਨੇ ਆ। ਸੋ ਨੋਵਾ ਸਕੋਸ਼ੀਆ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੀ ਉੱਥੇ ਦੀ ਰੀਜਨਲ ਪੁਲਿਸ ਸਰਵਿਸ ਆ ਤੁਸੀਂ ਉਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਉਣੀ ਆ, ਪਹਿਲਾਂ ਤੁਸੀਂ ਇੱਕ ਆਨਲਾਈਨ ਪੋਰਟਲ ਜਾ ਕੇ ਆਪਣੀ ਅਰਜ਼ੀ ਲਗਾਉਣੀ ਹੈ, ਜੇ ਅਰਜ਼ੀ ਅਪਰੂਵ ਹੁੰਦੀ ਹੈ ਫਿਰ ਤੁਸੀਂ ਉੱਥੇ ਦੀ ਪੁਲਿਸ ਸਰਵਿਸ ਦੇ ਨਾਲ ਅਪੁਆਇੰਟਮੈਂਟ ਬਣਾ ਕੇ ਉਹਨਾਂ ਨੂੰ ਗਨ ਆਪਣੀ ਵਾਪਸ ਦੇ ਕੇ ਆਉਣੀ, ਤੁਹਾਨੂੰ ਉਹਦਾ ਜਿਹੜਾ ਬਣਦਾ ਪੈਸੇ ਜਿਹੜੀ ਕੋਈ ਕੰਪਨਸੇਸ਼ਨ ਦੇਣਗੇ। ਪਰ ਇੱਥੇ ਆਪਣੇ ਐਲਬਰਟਾ ਅਤੇ ਸਸਕੈਚਵਨ ਦੇ ਵਿੱਚ ਇਸ ਪ੍ਰੋਗਰਾਮ ਦਾ ਵੈਸੇ ਵਿਰੋਧ ਕੀਤਾ ਜਾ ਰਿਹਾ। ਓਨਟੈਰੀਓ ਦੇ ਜਿਹੜੇ ਡਗਫੋਰਡ ਨੇ ਉਹ ਕਹਿ ਰਹੇ ਨੇ ਵੀ ਸਾਡੀ ਜਿਹੜੀ ਪ੍ਰੋਵਿੰਸ਼ਲ ਪੁਲਿਸ ਸਰਵਿਸ ਆ ਉਹਨੂੰ ਤੁਸੀਂ ਇਸ ਕੰਮ ਤੇ ਨਹੀਂ ਲਾ ਸਕਦੇ, ਉਹ ਇਸ ਚੀਜ਼ ਦੀ ਮੁਖਾਲਫਤ ਕਰ ਰਹੇ ਨੇ, ਕਹਿੰਦੇ ਸਾਡੇ ਹੋਰ ਵੀ ਬੜੇ ਕੰਮ ਨੇ ਤੇ ਪੁਲਿਸ ਨੂੰ ਅਸੀਂ ਇਸ ਕੰਮ ਦੇ ਵਿੱਚ ਉਲਝਾ ਕੇ ਨਹੀਂ ਰੱਖਣਾ ਚਾਹੁੰਦੇ। ਸੋ ਜੇਕਰ ਫਿਰ ਪੁਲਿਸ ਜੇ ਓਨਟੈਰੀਓ ਦੇ ਵਿੱਚ ਗਨ ਬਾਏਬੈਕ ਪ੍ਰੋਗਰਾਮ ਨਹੀਂ ਕਰੇਗੀ ਫਿਰ ਕੌਣ ਕਰੇਗਾ? ਪਹਿਲਾਂ ਗੱਲ ਕੈਨੇਡਾ ਪੋਸਟ ਦੀ ਵੀ ਚੱਲੀ ਸੀ, ਇਹਨਾਂ ਨੇ ਵੀ ਕਹਿਤਾ ਸੀ ਕਹਿੰਦੇ ਹਾਏ ਤੋਬਾ ਵੀ ਇਹ ਨਹੀਂ ਅਸੀਂ ਕੰਮ
ਕਰਦੇ,
ਇਹ ਤਾਂ ਕਹਿੰਦੇ ਰਿਸਕੀ ਕੰਮ ਬੜਾ, ਪਬਲਿਕ ਸੇਫਟੀ ਕੰਸਰਨ ਹੋ ਜਾਣਾ ਸਾਡੇ ਵਾਸਤੇ। ਸੋ ਇਹਨੂੰ
ਸਹੀ ਆ ਕੈਨੇਡਾ ਪੋਸਟ ਦੀ ਉਹ ਗੱਲ ਬਿਲਕੁਲ ਸਹੀ ਆ ਕਿ ਜਿਹੜੇ ਕਾਮਿਆਂ ਦੀ ਜ਼ਿੰਮੇਵਾਰੀ ਡਾਕ ਵੰਡਣੀ ਆ, ਤੁਸੀਂ ਉਹਨਾਂ ਨੂੰ ਇਹ ਕਹੋਗੇ ਕਿ ਹੁਣ ਤੁਸੀਂ ਜਾ ਕੇ ਗਨ ਓਨਰਸ ਦੀਆਂ ਬੰਦੂਕਾਂ ਲੈ ਕੇ ਆਓ,
ਕਹਿੰਦੇ ਸਾਨੂੰ ਨਹੀਂ ਹੈਂਡਲ ਕਰਨੀਆਂ ਆਉਂਦੀਆਂ, ਸਾਡੀ ਟ੍ਰੇਨਿੰਗ ਨਹੀਂ ਆ। ਤਾਂ ਗੱਲ ਬਿਲਕੁਲ ਠੀਕ ਵੀ ਹੈ। ਸੋ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਵਿੱਚ ਅਜੇ ਵੀ ਕਈ ਸਾਰੇ ਅੜਿੱਕੇ ਆ ਸਕਦੇ ਨੇ।
ਤੇ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਆ ਨਾ ਕਿ ਗੈਰੀ ਆਨੰਦਾ ਸੰਗਰੇ ਵਾਸਤੇ ਜਿਹੜਾ ਹੁਣ ਸਕੋਪ ਹੈਗਾ ਬਹੁਤ ਘੱਟਦਾ ਜਾ ਰਿਹਾ ਇਸ ਪੋਰਟਫੋਲੀਓ 'ਚ ਰਹਿਣ ਦਾ। ਅਜੇ ਦੇਖੋ ਕੱਲ੍ਹ ਅਨਾਊਂਸਮੈਂਟ ਹੋਈ ਕਿ ਨੋਵਾ ਸਕੋਸ਼ੀਆ ਦੀ ਇੱਕ ਮਿਊਨਿਸਪੈਲਿਟੀ ਦੇ ਵਿੱਚ ਪ੍ਰੋਗਰਾਮ ਲਾਂਚ ਹੋਇਆ। ਆ ਜਦੋਂ ਇਹਦੀ ਐਕਸਪੈਂਸ਼ਨ ਹੁੰਦੀ ਹੈ, ਜਦੋਂ ਜਦੋਂ ਗਨ ਬਾਏਬੈਕ ਪ੍ਰੋਗਰਾਮ ਦੀ ਕੋਈ ਇਹਦਾ ਕੋਈ ਵੀ ਜ਼ਿਕਰ ਹੋਊਗਾ, ਜਿਉਂ ਜਿਉਂ ਇਹ ਪ੍ਰੋਗਰਾਮ ਅੱਗੇ ਹੋਰ ਇੰਪਲੀਮੈਂਟ ਹੁੰਦਾ, ਇਹਦੀ ਮੁਖਾਲਫਤ ਵੀ ਹੋਰ ਜੇ ਕਈ ਪਾਸਿਓਂ ਹੋਣੀ ਆ, ਵੱਖੋ ਵੱਖਰੇ ਪੋਲੀਟੀਸ਼ੀਅਨ ਦੇ ਉੱਤੇ ਨਿਸ਼ਾਨਾ ਸਾਧਦੇ ਨੇ। ਗੈਰੀ ਆਨੰਦਾ ਸੰਗਰੇ ਅਤੇ ਉਹਨਾਂ ਦੀ ਕਾਰਗੁਜ਼ਾਰੀ ਇੱਕ ਵਾਰ ਹਰ ਵਾਰ ਫੋਰ ਫਰੰਟ 'ਤੇ ਆਉਂਦੀ ਰਹਿਣੀ ਆ। ਸੋ ਇਸ ਕਰਕੇ ਬੰਦੂਕਾਂ ਪਤਾ ਨਹੀਂ ਕਿੰਨੀਆਂ ਕੁ ਵਾਪਸ ਖਰੀਦੀਆਂ ਜਾਣੀਆਂ ਨੇ, ਪਰ ਹੋ ਸਕਦਾ ਗੈਰੀ ਆਨੰਦਾ ਸੰਗਰੇ ਵਾਸਤੇ ਇਹ ਇੱਕ ਨਵੀਂ ਅਤੇ ਇੱਕ ਬਹੁਤ ਵੱਡੀ ਸਮੱਸਿਆ ਬਣ ਜਾਵੇ, ਜਿਹਨੂੰ ਓਵਰਕਮ ਕਰਨਾ ਉਹਨਾਂ ਵਾਸਤੇ ਮੁਸ਼ਕਲ ਹੋ ਜਾਵੇ।
ਯਾ ਸੋ ਕੈਬਨਿਟ ਰੀਸ਼ਫਲ ਦੇ ਹੁਣ ਕਈ ਬਹਾਨੇ
ਬਣ ਗਏ,
ਬਣਦੇ ਜਾ ਰਹੇ ਨੇ, ਤੇ ਦਿਸ ਕੁਡ ਬੀ ਯੈਟ ਅਨਦਰ ਰੀਜ਼ਨ ਫੋਰ ਅ ਮਿੰਨੀ ਕੈਬਨਿਟ ਰੀਸ਼ਫਲ।
ਵਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨਿਊਯਾਰਕ ਗਏ ਹੋਏ ਨੇ ਤੇ ਉੱਥੇ ਅਫਕੋਰਸ ਉਹਨਾਂ ਨੇ ਜਿੱਥੇ ਨਿਊਯਾਰਕ ਦੀ ਅਸੈਂਬਲੀ ਨੂੰ ਸੰਬੋਧਨ ਵੀ ਕੀਤਾ ਪਿਛਲੇ ਦਿਨੀ, ਜਿਹੜੀ ਕੱਲ੍ਹ ਮੁਲਾਕਾਤ ਉਹਨਾਂ ਨੇ ਕੀਤੀ ਹੈ ਚਾਈਨੀਜ਼ ਨੰਬਰ 2 ਨੇ, ਪ੍ਰੀਮੀਅਰ ਨੇ ਸ਼ੀ ਜਿਨਪਿੰਗ ਤੋਂ ਬਾਅਦ ਕਹਿ ਲਓ ਵੀ ਜਿਹੜੇ ਨੈਕਸਟ ਉੱਚ ਅਧਿਕਾਰੀ ਨੇ, ਪ੍ਰੀਮੀਅਰ ਲੀ ਕੁਐਂਗ ਦੇ ਨਾਲ ਕੱਲ੍ਹ ਉਹਨਾਂ ਨੇ ਮੁਲਾਕਾਤ ਕੀਤੀ ਆ। ਇਹ ਸਾਰਾ ਕੁਝ ਉਦੋਂ ਹੋ ਰਿਹਾ ਜਦੋਂ ਟ੍ਰੇਡ ਵਾਰ ਦੇ ਚੱਲਦੇ ਕੈਨੇਡਾ ਅਤੇ ਚਾਈਨਾ ਦੇ ਵਿਚਕਾਰ ਵੀ ਟ੍ਰੇਡ ਟੈਨਸ਼ਨ ਵਧੀਆਂ ਹੋਈਆਂ ਨੇ। ਚਾਈਨਾ ਨੇ ਕੈਨੇਡੀਅਨ ਕਨੋਲਾ ਦੇ ਉੱਪਰ ਟੈਰਿਫ ਲਾਏ ਨੇ ਅਤੇ ਉਹਦਾ ਰੀਜ਼ਨ ਇਹ ਆ ਕਿ ਕੈਨੇਡਾ ਵੱਲੋਂ ਚਾਈਨੀਜ਼ ਈਵੀਜ਼ ਦੇ ਉੱਪਰ ਜਿਹੜੀ ਅਮਰੀਕਾ ਦੇ ਕਹੇ 'ਤੇ 100% ਟੈਰਿਫ ਲਾਇਆ ਗਿਆ। ਹਾਲਾਂਕਿ ਕੈਨੇਡੀਅਨ ਸਰਕਾਰ ਇਹ ਸੰਕੇਤ ਦੇ ਚੁੱਕੀ ਹੈ ਵੀ ਅਸੀਂ ਵਿਚਾਰ ਕਰ ਸਕਦੇ ਹਾਂ ਕਿ ਚਾਈਨੀਜ਼ ਈਵੀਜ਼ ਦੇ ਉੱਪਰੋਂ, ਇਲੈਕਟ੍ਰਿਕ ਵਹੀਕਲਸ ਦੇ ਉੱਪਰੋਂ ਅਸੀਂ ਜਿਹੜਾ ਟੈਰਿਫ ਹੈ ਹਟਾ ਦਈਏ, ਪਰ ਅਜੇ ਤੱਕ ਉੱਥੇ ਕੋਈ ਪੁਖਤਾ ਕਦਮ ਨਹੀਂ ਚੁੱਕੇ ਗਏ। ਪਰ ਕੱਲ੍ਹ ਦੀ ਜਿਹੜੀ ਇਹ ਮੀਟਿੰਗ ਹੋਈ ਆ ਬਿਟਵੀਨ ਦ ਚਾਈਨੀਜ਼ ਪ੍ਰੀਮੀਅਰ ਐਂਡ ਦ ਕੈਨੇਡੀਅਨ ਪ੍ਰਾਈਮ ਮਿਨਿਸਟਰ, ਇਹਨੂੰ ਵਸੂ ਜੀ ਕਾਫ਼ੀ ਇੱਕ ਵਧੀਆ ਮੀਟਿੰਗ ਦੱਸਿਆ ਜਾ ਰਿਹਾ।
ਸੋ ਪ੍ਰਾਈਮ ਮਿਨਿਸਟਰ ਕਾਰਨੀ ਨੇ ਕੱਲ੍ਹ ਮੀਡੀਆ ਨਾਲ ਗੱਲਬਾਤ ਕੀਤੀ UNGA ਤੋਂ ਬਾਅਦ, ਅਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਮੀਟਿੰਗ ਹੋਈ ਤੇ ਕਹਿੰਦੇ ਬੜੀ ਕੰਸਟਰਕਟਿਵ ਸੈਟ ਆਫ ਡਿਸਕਸ਼ਨਸ ਹੋਈਆਂ ਵਿਚ ਬਿਲਟ ਔਨ ਅਰਲੀਅਰ ਫੋਨ ਕਾਲਸ, ਕਹਿੰਦੇ ਪਹਿਲਾਂ ਫੋਨ 'ਤੇ ਵੀ ਗੱਲਬਾਤ ਹੋ ਚੁੱਕੀ ਇਹਨਾਂ ਦੇ ਨਾਲ, ਅਤੇ ਫਿਰ ਕਹਿੰਦੇ ਉਸ ਤੋਂ ਪਹਿਲਾਂ ਵੀ ਫੋਨ ਕਾਲਸ ਤੋਂ ਵੀ ਪਹਿਲਾਂ ਸਾਡੇ ਟ੍ਰੇਡ ਮਿਨਿਸਟਰਸ ਆਪਸ ਵਿੱਚ ਫੋਨ 'ਤੇ ਗੱਲਬਾਤ ਕਰ ਚੁੱਕੇ ਨੇ, ਅਤੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਡਿਸਕਸ਼ਨਸ ਨੇ ਇਹ ਹੋਰ ਗਹਿਰੀਆਂ ਹੋਣਗੀਆਂ। ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਸਾਡੇ ਫੋਰਨ ਅਫੇਅਰਸ ਮਿਨਿਸਟਰ ਨੇ ਅਨੀਤਾ ਆਨੰਦ, ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦ ਚਾਈਨਾ ਦਾ ਦੌਰਾ ਕਰਨਗੇ।
ਅਤੇ ਅਨੀਤਾ ਆਨੰਦ ਦੇ ਦਫ਼ਤਰ ਵੱਲੋਂ ਹੁਣ ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਗੱਲ ਦੀ ਵੀ ਸੰਭਾਵਨਾ ਕਿ ਜਦੋਂ ਅਨੀਤਾ ਆਨੰਦ ਆਉਂਦੇ ਹਫ਼ਤਿਆਂ ਦੇ ਵਿੱਚ ਚਾਈਨਾ ਜਾਂਦੇ ਨੇ, ਅਗੇਨ ਚਾਈਨਾ ਦੀ ਵੀ ਡੇਟ ਅਜੇ ਕੋਈ ਡਿਟਰਮਿਨ ਨਹੀਂ ਕੀਤੀ ਗਈ ਕਦੋਂ ਜਾਣਾ, ਉਸੇ ਹੀ ਦੌਰੇ ਦੌਰਾਨ ਅਨੀਤਾ ਆਨੰਦ ਵੱਲੋਂ ਭਾਰਤ ਦਾ ਦੌਰਾ ਵੀ ਕੀਤਾ ਜਾ ਸਕਦਾ,
ਇੰਡੀਆ ਵੀ ਜਾਣਗੇ
ਜੀ।
ਸੋ ਜਿਹੜੀ ਚਾਈਨਾ ਵਾਲੀ ਗੱਲ ਹੈ ਵਿਜੇ ਜੀ, ਸਾਨੂੰ ਪਤਾ ਕਿ ਪਿਛਲੇ ਦਿਨਾਂ ਦੌਰਾਨ ਜਿਹੜੇ ਸਸਕੈਚੁਅਨ ਦੇ ਪ੍ਰੀਮੀਅਰ ਸਕੌਟ ਮੋ ਉਹ ਜਾ ਕੇ ਆਏ ਨੇ ਚਾਈਨਾ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਨਾਲ ਚੱਲੋ, ਪ੍ਰਧਾਨ ਮੰਤਰੀ ਆਪ ਨਹੀਂ ਸੀ ਗਏ, ਉਹਨਾਂ ਨੇ ਆਪਣੇ ਪਾਰਲੀਮੈਂਟਰੀ ਸੈਕਟਰੀ ਕੋਡੀ ਬਲੋਏ ਨੂੰ ਨਾਲ ਭੇਜਿਆ ਸੀ, ਤੇ ਕੋਡੀ ਬਲੋਏ ਨੇ ਆ ਕੇ ਇਹ ਗੱਲ ਕਹੀ ਸੀ, ਕਹਿੰਦੇ ਮੀਟਿੰਗ ਬੜੀ ਵਧੀਆ ਰਹੀ, ਕਹਿੰਦੇ ਉੱਥੇ ਬੜੀਆਂ ਵਧੀਆ ਗੱਲਾਂ ਬਾਤਾਂ ਹੋਈਆਂ, ਤੇ ਤੁਸੀਂ ਦੇਖਿਓ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੰਤਰੀ ਵੀ ਚਾਈਨਾ ਜਾਣਗੇ ਆਪਣੇ ਕਾਊਂਟਰ ਪਾਰਟਸ ਨਾਲ ਜਾ ਕੇ ਗੱਲਾਂ ਬਾਤਾਂ ਕਰਨਗੇ, ਕਹਿੰਦੇ ਫੈਡਰਲ ਲੈਵਲ ਤੋਂ ਬਹੁਤ ਸਾਰੇ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਣਾ ਚਾਈਨਾ ਜਾਣਗੇ। ਸੋ ਪ੍ਰਧਾਨ ਮੰਤਰੀ ਨੇ ਉਸ ਗੱਲ ਦੀ ਇੱਕ ਤਰੀਕੇ ਨਾਲ ਪੁਸ਼ਟੀ ਹੀ ਕੀਤੀ ਹੈ ਕਿ ਵੀ ਜੇ ਅਸੀਂ ਇੰਟਰਨੈਸ਼ਨਲ ਰਿਲੇਸ਼ਨਸ ਦੀ ਗੱਲ ਕਰੀਏ ਤਾਂ ਸਭ ਤੋਂ ਇੰਪੋਰਟੈਂਟ ਮਿਨਿਸਟਰ ਹੁੰਦੇ ਨੇ ਫੋਰਨ ਅਫੇਅਰਸ ਮਿਨਿਸਟਰ, ਸੋ ਅਨੀਤਾ ਆਨੰਦ ਆਪ ਹੀ ਉਹ ਚਾਈਨਾ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਪ੍ਰਧਾਨ ਮੰਤਰੀ ਨੇ ਕਿਹਾ ਕਹਿੰਦੇ ਦੇ ਆਰ ਰੇਂਜ ਆਫ ਓਪਰਚੁਨਿਟੀਜ਼ ਟੂ ਬੀ ਡਿਸਕਸਡ ਇੰਕਲੂਡਿੰਗ ਕਲੀਨ ਐਂਡ ਕਨਵੈਨਸ਼ਨਲ ਐਨਰਜੀ ਐਂਡ ਐਗਰੀਕਲਚਰ।
ਸੋ
ਐਗਰੀਕਲਚਰ ਮਤਲਬ
ਕਨੋਲਾ,
ਸੋ ਇਹ ਵੀ ਗੱਲਬਾਤ ਹੋਈ ਹੈ। ਤੇ ਵਿਜੇ ਜੀ, ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੀਮੀਅਰ ਲੀ ਕਿਆਂਗ ਨਾਲ ਗੱਲਬਾਤ ਹੋਈ ਉਹਦੇ ਵਿੱਚ ਕਹਿੰਦੇ ਸਟੀਲ ਟੈਰਿਫ ਬਾਰੇ ਕਹਿੰਦੇ ਬਹੁਤ ਖੁੱਲ੍ਹ ਕੇ ਗੱਲਬਾਤ ਹੋਈ ਕਿਉਂਕਿ ਕੈਨੇਡਾ ਨੇ ਚਾਈਨੀਜ਼ ਸਟੀਲ ਅਤੇ ਅਲੂਮੀਨੀਅਮ ਦੇ ਉੱਤੇ ਵੀ ਜਦੋਂ ਈਵੀਜ਼ ਦੇ ਉੱਤੇ 100% ਟੈਰਿਫ ਲਾਈ ਸੀ ਸਟੀਲ ਅਤੇ ਅਲੂਮੀਨੀਅਮ 'ਤੇ ਵੀ 25% ਟੈਰਿਫ ਅਨਾਊਂਸ ਕੀਤੀ ਸੀ ਲਾਸਟ ਈਅਰ।
ਜੀ ਜੂਨ ਦੇ ਮਹੀਨੇ ਮਾਰਕ ਕਾਰਨੀ ਨੇ ਇਹ ਗੱਲ ਆਖੀ ਸੀ ਵੀ ਚਾਈਨਾ ਦੇ ਨਾਲ ਨੈਗੋਸ਼ੀਏਟ ਕਰਨਾ ਇੱਕ ਟੋਪ ਪ੍ਰਾਇਓਰਟੀ ਰਹੇਗੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੀ, ਉਹਨਾਂ ਦੀ ਸਰਕਾਰ ਦੀ। ਅਤੇ ਵਾਸੂ ਜੀ, ਅਸੀਂ ਇਹ ਜਿਹੜਾ ਇੱਕ ਤਰੀਕਾ ਹੈਗਾ ਪਹਿਲਾਂ ਵੀ ਦੇਖ ਚੁੱਕੇ ਹਾਂ, ਇਹ ਕੈਨੇਡਾ ਵਾਸਤੇ ਕੋਈ ਇਕਲੌਤੀ ਗੱਲ ਨਹੀਂ, ਬਾਕੀ ਮੁਲਕਾਂ 'ਚ ਵੀ ਐਂ ਹੁੰਦਾ ਕਿ ਜਿਹੜਾ ਜਦੋਂ ਲੱਗਦਾ ਹੁੰਦਾ ਨਾ ਕਿ ਸਥਿਤੀ ਸਾਜ਼ਗਾਰ ਹੋ ਰਹੀ ਆ, ਫਿਰ ਸਪੈਸ਼ਲੀ ਟ੍ਰੇਡ ਵਾਲੇ ਮਾਮਲੇ ਦੇ ਵਿੱਚ ਜਿਹੜਾ ਪਹਿਲਾਂ ਕੋਈ ਕੈਬਨਿਟ ਮੰਤਰੀ ਆ ਉਹ ਜਾਂਦਾ, ਉਹ ਤੋਂ ਬਾਅਦ ਫਿਰ ਦ ਲੀਡਰ ਆਫ ਦ ਕੰਟਰੀ ਦ ਪ੍ਰਾਈਮ ਮਿਨਿਸਟਰ ਮੇਕਸ ਅ ਟ੍ਰਿਪ, ਜਿਵੇਂ ਮੈਕਸੀਕੋ ਦੇ ਨਾਲ ਹੁਣ ਇੱਦਾਂ ਹੀ ਹੋ ਕੇ ਹਟਿਆ। ਡੋਮਿਨਿਕ ਲਬਲੋਂਗ ਅਤੇ ਅਨੀਤਾ ਆਨੰਦ ਪਹਿਲਾਂ ਗਏ ਸੀ, ਉਹਨਾਂ ਨੇ ਗਰਾਊਂਡ ਵਰਕ ਐਸਟੈਬਲਿਸ਼ ਕੀਤਾ ਅਤੇ ਫਿਰ ਉਸ ਤੋਂ ਬਾਅਦ ਮਾਰਕ ਕਾਰਨੀ ਨੇ ਉੱਥੋਂ ਦਾ ਦੌਰਾ ਕੀਤਾ। ਅਨੀਤਾ ਆਨੰਦ ਹੁਣ ਜੇ ਚਾਈਨਾ ਅਤੇ ਇੰਡੀਆ ਜਾਂਦੇ ਨੇ ਤਾਂ ਫਿਰ ਹਜੇ ਇੰਡੀਆ ਬਾਰੇ ਤਾਂ ਨਹੀਂ ਮਾਰਕ ਕਾਰਨੀ ਨੇ ਕਿਹਾ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਚਾਈਨਾ ਵੀ ਸ਼ੀ ਜਿਨਪਿੰਗ ਦੇ ਨਾਲ ਉਹ ਢੁਕਵੇਂ ਸਮੇਂ 'ਤੇ ਆਉਂਦੇ ਟਾਈਮ ਦੇ ਵਿੱਚ ਮੁਲਾਕਾਤ ਜ਼ਰੂਰ ਕਰਨੀ ਚਾਹੁੰਗੇ।
ਹਾਂ, ਸੋ ਐਟ ਦ ਅਪਰੋਪਰੀਏਟ ਟਾਈਮ
ਜੀ
ਉਹਨਾਂ ਨੂੰ ਇਹ ਗੱਲ ਕਹੀ ਆ। ਅਤੇ ਨਾਲ ਵਿਜੇ ਜੀ ਹੁਣ ਨਵੰਬਰ ਦੇ ਵਿੱਚ G20 ਲੀਡਰ ਸਮਿਟ ਹੋਣਾ, ਸੋ ਉੱਥੇ ਵੀ ਹੋ ਸਕਦਾ ਕਿ ਦੋਨੋਂ ਆਗੂ ਆਪਸ ਦੇ ਵਿੱਚ ਆਹਮੋ ਸਾਹਮਣੇ ਹੋਣ ਅਤੇ ਇਹਨਾਂ ਦੀ ਮੀਟਿੰਗ ਹੋਵੇ। ਫਿਰ ਉਸ ਤੋਂ ਬਾਅਦ APEC ਸਮਿਟ ਹੋਣਾ ਸਾਊਥ ਕੋਰੀਆ ਵਿੱਚ, ਜਿੱਥੇ ਡੋਨਲਡ ਟਰੰਪ ਨੇ ਕਿਹਾ ਕਿ ਉਹ ਸ਼ੀ ਜਿਨਪਿੰਗ ਨੂੰ ਮਿਲਣਗੇ, ਸੋ ਹੋ ਸਕਦਾ ਕਿ ਮਾਰਕ ਕਾਰਨੀ ਵੀ ਮਿਲਣ। ਫਿਰ ਇਹ ਜਿਹੜਾ ਸਮਿਟ ਆ ਇਹ 31 ਅਕਤੂਬਰ ਤੋਂ 1 ਨਵੰਬਰ ਦਰਮਿਆਨ ਹੋਣਾ
APEC ਸਮਿਟ।
ਸੋ APEC ਸਮਿਟ, ਸੋ ਇੰਟਰਨੈਸ਼ਨਲ ਸਮਿਟਸ ਦੋ ਹੋ ਰਹੇ ਨੇ, 1 ਨਵੰਬਰ ਦੇ ਵਿੱਚ ਆ G20 ਸਮਿਟ ਅਤੇ 31 ਅਕਤੂਬਰ ਤੋਂ 1 ਨਵੰਬਰ APEC ਸਮਿਟ ਆ, ਇਹ ਹੈਗਾ ਸਾਊਥ ਕੋਰੀਆ ਦੇ ਵਿੱਚ। ਸੋ ਦੋਨੋਂ ਸਮਿਟਸ ਦੇ ਵਿੱਚ ਹੋ ਸਕਦਾ ਕਿ ਦੋਨੋਂ ਲੀਡਰਸ ਮਿਲਣ ਇੱਕ ਦੂਜੇ ਨੂੰ। ਅਤੇ ਜੇ ਓਵਰਆਲ ਟ੍ਰੇਡ ਵਾਈਜ਼ ਦੇਖਿਆ ਜਾਵੇ ਤੇ ਚਾਈਨਾ ਕੈਨੇਡਾ ਦਾ ਨੰਬਰ 2 ਲਾਰਜੈਸਟ ਟ੍ਰੇਡਿੰਗ ਪਾਰਟਨਰ ਹੈ,
ਪਰ ਨੰਬਰਸ ਵਾਸੂ ਜੀ ਡਿਸਟੈਂਟ ਸੈਕੰਡ ਹੈ ਨਾ।
ਸੋ
2024
ਦੇ ਵਿੱਚ ਅਸੀਂ ਜਿਹੜਾ ਸਮਾਨ ਐਕਸਪੋਰਟ ਕੀਤਾ ਅਮਰੀਕਾ ਨੂੰ ਉਹਦੀ ਡਾਲਰ ਵੈਲਿਊ ਬਣਦੀ ਤਕਰੀਬਨ $500 ਬਿਲੀਅਨ,
ਹਾਫ ਅ ਟ੍ਰਿਲੀਅਨ।
ਅਤੇ ਕੈਨੇਡਾ ਚਾਈਨਾ ਨੰਬਰ 2 ਆ ਐਕਸਪੋਰਟ ਡੈਸਟੀਨੇਸ਼ਨ, $30 ਬਿਲੀਅਨ ਦਾ ਸਮਾਨ ਅਸੀਂ ਐਕਸਪੋਰਟ ਕੀਤਾ ਵਜੇ ਦੀ।
ਬੱਲੇ ਬੱਲੇ, $470 ਮਿਲੀਅਨ ਦਾ ਫਰਕ ਆ ਜਿੰਨਾ ਸਮਾਨ ਪਿਛਲੇ ਸਾਲ ਅਮਰੀਕਾ ਨੂੰ ਭੇਜਿਆ ਵਰਸਿਸ ਜਿੰਨਾ ਸਮਾਨ ਚਾਈਨਾ ਨੂੰ ਭੇਜਿਆ, ਤੇ ਚਾਈਨਾ ਦੂਜੇ ਨੰਬਰ
ਬਿਟਵੀਨ ਅਵਰ ਨੰਬਰ 1 ਐਂਡ ਨੰਬਰ 2
ਮਤਲਬ ਇਹ ਕਹਿ ਲਓ ਵੀ ਜਿਹੜਾ ਸਭ ਤੋਂ ਵੱਧ, ਜੇ ਉਹ 500 ਆ ਤਾਂ ਦੂਜੇ ਨੰਬਰ 30 ਤੇ ਆ, ਉਹੀ ਆ ਮਤਲਬ ਜੇ ਆਪਾਂ ਰਸ਼ੀਆ ਦੇ ਵਿੱਚ ਅਜੇ ਵੀ ਜਿਹੜੀ ਆ ਵਾਰ ਕਰਕੇ ਇਨਸਟੇਬਿਲਿਟੀ ਬਣੀ ਹੋਈ ਆ ਵੀ ਤੁਸੀਂ ਭਾਵੇਂ ਚਾਈਨਾ ਨੇ ਰਸ਼ੀਆ ਦੇ ਨਾਲ ਕੰਟਰੈਕਟਸ ਕਰ ਲਏ ਨੇ ਐਨਰਜੀ ਸਪਲਾਈ ਦੇ, ਲੌਂਗ ਟਰਮ ਕੰਟਰੈਕਟਸ ਨੇ, ਵੀ ਪਤਾ ਨਹੀਂ ਉਹ ਕਿੰਨਾ ਕੁ ਸਟੇਬਲ ਸਪਲਾਇਰ ਰਹਿ ਸਕਦਾ, ਵੀ ਕੈਨੇਡਾ ਤੁਹਾਡੇ ਵਾਸਤੇ ਇੱਕ ਵਾਇਬਲ ਅਤੇ ਸਟੇਬਲ ਐਨਰਜੀ ਦਾ ਸਪਲਾਇਰ ਬਣ ਸਕਦਾ। ਸੋ ਚਾਈਨਾ ਨੂੰ ਉੱਧਰਲੇ ਪਾਸਿਓਂ ਵੀ ਕਹਿ ਲਓ ਕਿ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਦੇਖਣਾ ਹੋਏਗਾ ਕਿ ਇਹਦੇ ਵਿੱਚ ਜਦੋਂ ਨੈਗੋਸ਼ੀਏਸ਼ਨ ਹੁੰਦੀਆਂ, ਜਦੋਂ ਕੋਈ ਡੀਲ ਹੁੰਦੀ ਆ, ਕੀ ਕੁਝ ਹੁੰਦਾ। ਪਰ ਕੈਨੇਡਾ ਦਾ ਜਿਹੜਾ ਪੋਟੈਂਸ਼ੀਅਲ ਹੈ, ਤਾਂ ਹੀ ਉਹ 'ਤੇ ਗੱਲ ਆਉਂਦੀ ਹੈ, ਪਿਛਲੇ 15 ਸਾਲਾਂ ਜੋ ਕੁਝ ਕਰ ਸਕਦੇ ਸੀ ਅਜਿਹਾ ਕੀਤਾ ਨਹੀਂ ਗਿਆ। ਅੱਛਾ, ਇਹ ਨੰਬਰ 224 ਦੇ ਇਸ ਕਰਕੇ ਵੀ ਘੱਟ ਨੇ, ਏਸ਼ੀਆ ਨੂੰ ਜਿਹੜੀ ਅਜੇ ਕੋਈ ਵਸਰੀ ਸ਼ਿਪਮੈਂਟ ਜਾ ਰਹੀਆਂ ਨੇ LNG ਦੀਆਂ, ਉਹ ਤਾਂ ਇਸੇ ਸਾਲ ਸ਼ੁਰੂ ਹੋਈਆਂ ਨੇ। ਸੋ ਮੋਸਟ ਲਾਈਕਲੀ 225 ਅਤੇ ਸਬਸੀਕੁਐਂਟ ਈਅਰਸ ਦੇ ਨੰਬਰਸ ਉਹਦੇ ਕਰਕੇ ਵੀ ਬਿਹਤਰ ਹੋਣਗੇ। ਬਾਕੀ ਜਿਹੜੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਾਇਵਰਸੀਫਾਈ ਕਰ ਲਈਏ ਟ੍ਰੇਡ ਨੂੰ, ਉਹ ਵੀ ਇੱਕ ਰੀਜ਼ਨ ਬਣੇਗਾ। ਪਰ 500 ਬਿਲੀਅਨ ਅਤੇ 30 ਬਿਲੀਅਨ ਵਾਲਾ ਫਰਕ, ਇਹ ਕਿਵੇਂ ਰੀਕੈਲੀਬਰੇਟ ਹੁੰਦਾ ਅਤੇ ਕਿੰਨੀ ਤੇਜ਼ੀ ਨਾਲ ਹੁੰਦਾ, ਲੈਟਸ ਸੀ।
ਐਂਡ ਵਿਜੇ ਜੀ, ਇੱਕ ਹੋਰ ਚੀਜ਼ ਕਿ ਜਦੋਂ ਇਹ UNGA ਸਮਿਟ ਸ਼ੁਰੂ ਹੋਣਾ ਸੀ, ਪ੍ਰਧਾਨ ਮੰਤਰੀ ਨੇ ਜੇ ਜਾਣਾ ਸੀ, ਉਦੋਂ ਖਬਰਾਂ ਮੀਡੀਆ 'ਚ ਇਹ ਲੱਗੀਆਂ ਸੀ ਵੀ ਜੀ 700 ਤੋਂ ਵੀ ਜ਼ਿਆਦਾ ਰਿਕੁਐਸਟਾਂ ਆਈਆਂ ਕਿ ਸਾਰੇ ਮਾਰਕ ਕਾਰਨੀ ਨੂੰ ਮਿਲਣਾ ਚਾਹੁੰਦੇ ਨੇ, ਮਾਰਕ ਕਾਰਨੀ ਦੀ ਡਿਮਾਂਡ ਬਹੁਤ ਜ਼ਿਆਦਾ। ਕੱਲ੍ਹ ਮਾਰਕ ਕਾਰਨੀ ਨੇ ਕੀਨੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਉਹਨਾਂ ਨੇ ਬਾਰਬਾਡੋਸ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਤੇ ਇੱਕ ਚਾਈਨਾ ਦੇ ਪ੍ਰੀਮੀਅਰ ਲੀ ਕਿਆਂਗ ਨਾਲ ਗੱਲਬਾਤ ਕੀਤੀ। 3 ਆਗੂਆਂ ਨੂੰ ਮਿਲੇ ਤੇ ਕੁਝ ਇੱਕ ਹੋਰ ਐਸੋਸੀਏਸ਼ਨਸ ਦੇ ਆਰਗੇਨਾਈਜੇਸ਼ਨਸ ਦੇ ਕੁਝ ਸੈਮੀਨਾਰ ਸੀਗੇ, ਉਹਨਾਂ ਨੇ ਅਟੈਂਡ ਕੀਤੇ। ਮੁਲਾਕਾਤਾਂ ਜਿਹੜੇ 3 ਲੀਡਰਸ ਨਾਲ ਹੋਈਆਂ, ਕੀਨੀਆ, ਬਾਰਬਾਡੋਸ ਤੇ ਚਾਈਨਾ ਦੇ ਪ੍ਰੀਮੀਅਰ ਨੰਬਰ 2। ਅੱਜ ਉਹਨਾਂ ਦਾ ਮੈਂ ਦੇਖ ਰਿਹਾ ਸੀ ਸਕੈਜੂਲ, ਉਹਦੇ ਵਿੱਚ ਉਹਨਾਂ ਨੇ ਜਮੇਕਾ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨੀ ਹੈ ਜਮੇਕਾ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਸ ਤੋਂ ਪਹਿਲਾਂ ਇਨਫੈਕਟ ਇੱਕ ਗਲੋਬਲ ਰਿਜ਼ੀਲੀਅੰਟ ਗਲੋਬਲ ਇਕਾਨਮੀ ਨਾਲ ਸੰਬੰਧਿਤ ਕੋਈ ਇੱਕ ਕਾਨਫਰੰਸ ਆ ਉਹਨੂੰ ਸੰਬੋਧਨ ਕਰਨਾ। ਮੁਲਾਕਾਤ ਸਿਰਫ ਜਮੇਕਾ ਦੇ ਪ੍ਰਧਾਨ ਮੰਤਰੀ ਨਾਲ ਹੋ ਰਹੀ ਆ, ਉਸ ਤੋਂ ਬਾਅਦ ਉਹਨਾਂ ਨੇ ਵਾਪਸ ਆ ਜਾਣਾ ਦੁਪਹਿਰੇ 2:15 ਕੁਐਸਚਨ ਪੀਰੀਅਡ ਦੇ ਵਿੱਚ।
ਅੱਜ
ਦੁਪਹਿਰੇ ਵਾਪਸ ਆ ਕੇ ਸਿੱਧਾ ਹਾਊਸ ਆਫ ਕਾਮਨਸ ਪਹੁੰਚਣਗੇ, ਕੁਐਸਚਨ ਪੀਰੀਅਡ ਵਿੱਚ ਉਹ ਪਾਰਟੀਸਪੇਟ ਕਰਨਗੇ। ਫਿਰ ਉਹਨਾਂ ਨੇ ਸ਼ਾਮ ਨੂੰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੂੰ ਹੋਸਟ ਕਰਨਾ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਕੈਨੇਡਾ ਆ ਰਹੇ ਨੇ, ਸੋ ਆਟਵਾ ਵਿੱਚ ਉਹਨੂੰ ਹੋਸਟ ਕਰਨਗੇ। ਜਿਹੜੀ ਮੈਂ ਗੱਲ ਤਾਂ ਕਰ ਰਿਹਾ ਵੀ 700 ਤੋਂ ਜ਼ਿਆਦਾ ਲੀਡਰਸ ਮਿਲਣਾ ਚਾਹੁੰਦੇ ਆ, ਬਿਜ਼ਨਸ ਲੀਡਰਸ ਅਤੇ ਪੋਲੀਟੀਕਲ ਲੀਡਰਸ, ਪਰ ਮੁਲਾਕਾਤਾਂ ਹੋਈਆਂ ਕੀਨੀਆ, ਬਾਰਬਡੋਸ, ਜਮੇਕਾ ਨਾਲ ਅੱਜ ਹੋਣੀ ਹੈ,
ਤੇ
ਇੰਡੋਨੇਸ਼ੀਆ ਦੇ, ਚਲੋ ਇੱਥੇ ਆ ਰਹੇ ਨਾ, ਯੂ ਐਨ ਜੀ ਏ ਦੀ ਜਿਹੜੀ ਗੱਲਬਾਤ ਆ ਵੀ ਜਿਹੜੀਆਂ ਮੀਟਿੰਗਸ ਹੋਣੀਆਂ ਉਹਦੇ ਵਿੱਚ ਤਾਂ ਮੈਨੂੰ ਲੱਗਦਾ ਸਭ ਤੋਂ ਵੱਡੀ ਮੀਟਿੰਗ ਬਸ ਚਾਈਨਾ ਦੇ ਪ੍ਰੀਮੀਅਰ ਲੀ ਕਿਆਂਗ ਨਾਲ ਹੀ ਸੀਗੀ।
ਕਈ ਵਾਰ ਬਸ ਜੀ ਕੁਝ ਗੈਸਟ ਜਦੋਂ ਘਰ ਆਉਂਦੇ ਸੀ ਨਾ, ਬਾਰ ਬਾਰ ਘੰਟੀ ਵਜਾਈ ਜਾਂਦੇ ਸੀ, ਤੁਸੀਂ ਘੰਟੀਆਂ ਨੂੰ ਗਿਣ ਲਓ ਵੀ 500 ਘੰਟੀਆਂ ਵਜਾ, 50 ਘੰਟੀਆਂ ਵਜੀਆਂ, ਪਰ ਕਈ ਵਾਰੀ 50 ਘੰਟੀਆਂ ਵਜਾਉਣ ਵਾਲਾ ਬੰਦਾ ਇੱਕੋ ਹੀ ਹੁੰਦਾ ਬਾਹਰ। ਸੋ 700 ਰਿਕੁਐਸਟ ਜੇ ਆਈਆਂ, ਕੀ ਪਤਾ ਉਹ ਇੱਕੋ ਪਾਸੇ ਮਲਟੀਪਲ ਹੋਣ।
ਮੀਡੀਆ ਰਿਪੋਰਟ ਕਹਿ ਰਹੇ ਨੇ ਉਦੋਂ ਵੀ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਇਹ ਕਿਹਾ ਗਿਆ ਸੀ, ਕਹਿੰਦੇ 30 ਰਿਕੁਐਸਟ ਆਈਆਂ ਨੇ, ਜੇ 30 ਵੀ ਆਈਆਂ ਹੋਣ ਤੇ ਮੁਲਾਕਾਤਾਂ ਤਾਂ ਸਿਰਫ ਕੀਨੀਆ, ਬਾਰਬਡੋਸ ਤੇ ਜਮੇਕਾ ਨਾਲ ਹੀ ਹੋ ਰਹੀ ਹੈ, ਤੇ ਇੱਕ ਚਾਈਨਾ ਦੇ ਪ੍ਰੀਮੀਅਰ ਦੇ,
ਇਹਨਾਂ ਨੇ 5-5-6 ਵਾਰ ਰਿਕੁਐਸਟ ਭੇਜਤੀ ਹੋਣੀ।
ਓਕੇ,
ਇਹ ਹੋ ਸਕਦਾ।
ਅੱਛਾ, ਬਾਕੀ ਬਿਜ਼ਨਸ ਲੀਡਰਸ
ਹੋਣਗੇ, ਬਾਕੀ ਬਿਜ਼ਨਸ ਲੀਡਰਸ ਹੋਣਗੇ, ਆਫ ਕੋਰਸ
ਬਿਜ਼ਨਸ ਲੀਡਰਸ, ਕਿਉਂਕਿ ਜ਼ਿਆਦਾ ਇੰਟਰਸਟ ਇਸ ਵੇਲੇ ਕੈਨੇਡਾ 'ਚ ਇਸ ਕਰਕੇ ਦਿਖਾ ਰਹੇ ਨੇ ਕਿ ਅਸੀਂ ਨੈਸ਼ਨਲ ਬਿਲਡਿੰਗ ਜਿਹੜੇ ਪ੍ਰੋਜੈਕਟਸ ਨੇ, ਨੇਸ਼ਨ ਬਿਲਡਿੰਗ ਪ੍ਰੋਜੈਕਟਸ ਬਹੁਤ ਸਾਰੇ, ਅਸੀਂ
ਸ਼ਾਇਦ ਕੋਈ ਠੇਕਾ ਮਿਲ ਜਾਵੇ,
ਹਾਂ ਵੀ ਕੋਈ ਠੇਕਾ ਠੁਕਾ ਮਿਲ ਜਾਏ, ਬਹਿਤੀ ਗੰਗਾ ਮੇਂ ਹਮ ਵੀ ਹਾਥ ਧੋ ਲੇ।
ਵਾਸੂ ਜੀ, ਡੋਨਲਡ ਟਰੰਪ ਦਾ ਭਾਸ਼ਣ ਕੱਲ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ, ਆਮ ਤੌਰ ਤੇ 15 ਮਿੰਟ ਦਾ ਐਲੋਕੇਟਿਡ ਸਮਾਂ ਹੋਇਆ ਕਰਦਾ ਵੈਸੇ ਜੀ, ਵੀ 15 ਮਿੰਟ 'ਚ ਭਾਸ਼ਣ ਦਿਓ, 15 ਮਿੰਟ ਵੀ ਬਹੁਤ ਹੁੰਦੇ ਨੇ ਭਾਸ਼ਣ ਦੇਣ ਲਈ, ਪਰ ਡੋਨਲਡ ਟਰੰਪ ਨੇ ਭਾਸ਼ਣ ਦਿੱਤਾ 1 ਘੰਟਾ, ਅਤੇ 1 ਘੰਟੇ ਦੇ ਵਿੱਚ ਯੂਨਾਈਟਿਡ ਨੇਸ਼ਨਜ਼ ਨੂੰ ਝਾੜ ਪਾਈ, ਜਿਹੜੇ ਉੱਥੇ ਮੁਲਕ ਬੈਠੇ ਸੀ ਕਹਿੰਦੇ ਤੁਸੀਂ ਸਾਰੇ ਜਾਨੂੰ 'ਚ ਜਾ ਰਹੇ ਹੋ, ਯੂ ਆਰ ਆਲ ਗੋਇੰਗ ਟੂ ਹੈਲ, ਕਿਉਂਕਿ ਤੁਸੀਂ ਇਹੋ ਜਿਹੀ ਸਿੱਧੀ ਇਮੀਗ੍ਰੇਸ਼ਨ ਇੰਨੀ ਖੋਲ੍ਹ ਦਿੱਤੀ ਹੋਈ ਆ ਕਿ ਅਜਿਹੇ ਲੋਕ ਸਾਡੇ ਕੋਲ ਆ ਰਹੇ ਨੇ ਜਿਹੜੇ ਨਾ ਸਾਡੇ ਵਰਗੇ ਨੇ, ਉਹਨਾਂ ਦੇ ਕਸਟਮਸ ਬੜੇ ਸਾਡੇ ਤੋਂ ਵੱਖਰੇ ਨੇ, ਅਤੇ ਜਿਹੜੇ ਲੋਕਾਂ ਨੂੰ ਅਸੀਂ ਕਦੀ ਵੇਖਿਆ ਨਹੀਂ ਤੁਸੀਂ ਉਹਨਾਂ ਨੂੰ ਆਉਣ ਦੇ ਰਹੇ ਹੋ, ਇੱਦਾਂ ਦੀ ਉਹਨਾਂ ਨੇ ਗੱਲਾਂ ਕੀਤੀਆਂ। ਅਤੇ ਨਾਲ ਹੀ ਵਾਸੂ ਜੀ, ਇੱਕ ਜਿਹੜੀ ਯਾਰ ਡੋਨਲਡ ਟਰੰਪ ਜਦੋਂ ਪਹੁੰਚੇ ਵੈਨਿਊ 'ਤੇ, ਅਤੇ ਜਿਹੜਾ ਐਸਕਲੇਟਰ ਲੈ ਕੇ ਉਹਨਾਂ ਨੇ ਜਾਣਾ ਸੀ, ਐਸਕਲੇਟਰ ਰੁਕ ਗਈ, ਜਿੱਦਾਂ ਹੀ ਟਰੰਪ ਨੇ ਪੈਰ ਧਰਿਆ ਐਸਕਲੇਟਰ ਰੁਕ ਗਿਆ। ਟਰੰਪ ਤੋਂ ਅੱਗੇ ਉਹਨਾਂ ਦੇ ਵਾਈਫ ਫਸਟ ਲੇਡੀ ਮਿਲਾਨੀਆ ਟਰੰਪ ਸੀਗੇ, ਜਦੋਂ ਟਰੰਪ ਭਾਸ਼ਣ ਦੇ ਰਹੇ ਸੀ ਉਹਨਾਂ ਦਾ ਟੈਲੀਪ੍ਰੋਮਟਰ ਵੀ ਕਿਤੇ ਉਹਦੇ ਵਿੱਚ ਵੀ ਨੁਕਸ ਪੈ ਗਿਆ। ਟਰੰਪ ਨੇ ਕਿਹਾ ਮੈਂ 7 ਮੁਲਕਾਂ ਦੀ ਜੰਗ ਰੁਕਵਾਈ ਜਦੋਂ ਮੈਂ ਰਾਸ਼ਟਰਪਤੀ ਬਣਿਆ, ਉਹ ਦਾਵਾ ਉਹਨਾਂ ਨੇ ਉੱਥੇ ਵੀ ਦੁਹਰਾ ਤਾ। ਸਾਰੇ ਪੁੱਛਿਆ ਵੀ 7 ਮੁਲਕ ਕਿਹੜੀਆਂ 7 ਜੰਗਾਂ ਰੁਕਵਾਤੀਆਂ, ਕਹਿੰਦੇ ਮੈਂ 7 ਜੰਗਾਂ ਰੁਕਵਾਤੀਆਂ।
ਉਹਨੇ ਗਿਣਾਏ ਵੈਸੇ ਸਾਰੇ ਮੁਲਕ, ਪਰ ਉਹ ਡਿਬੇਟੇਬਲ ਹੈ ਉਹ ਜੰਗਾਂ ਐਕਚੁਅਲੀ ਰੁਕਵਾਈਆਂ ਕਿ ਐਵੇਂ ਬਸ ਗਿਣਾਈ ਜਾਂਦੇ ਹੋ।
ਕਹਿੰਦੇ ਮੈਂ 7 ਜੰਗਾਂ ਰੁਕਵਾਈਆਂ, ਕਹਿੰਦੇ ਤੁਸੀਂ ਮੈਨੂੰ ਕਦੇ ਵੀ ਕਿਸੇ ਨੇ ਧੰਨਵਾਦ ਨਹੀਂ ਕੀਤਾ, ਕਹਿੰਦੇ UN ਤੋਂ ਮੈਨੂੰ ਮਿਲਿਆ ਤਾਂ ਮਿਲਿਆ ਕੀ, ਕਹਿੰਦੇ ਇੱਕ ਖਰਾਬ ਐਸਕਲੇਟਰ ਅਤੇ ਇੱਕ ਖਰਾਬ ਟੈਲੀਪ੍ਰੋਮਟਰ।
ਕਹਿੰਦੇ ਜਦੋਂ ਮੈਂ ਉਹ ਜੰਗਾਂ ਰੁਕਵਾਉਣ ਵਾਸਤੇ ਨੈਗੋਸੀਏਸ਼ਨ ਕਰ ਰਿਹਾ ਸੀ ਉਦੋਂ ਤਾਂ ਮੇਰੇ ਧਿਆਨ 'ਚ ਕਹਿੰਦੇ ਗੱਲ ਨਹੀਂ ਆਈ, ਬਾਅਦ 'ਚ ਕਹਿੰਦੇ ਮੈਂ ਬੈਠ ਕੇ ਸੋਚਿਆ ਵੀ ਇਹ ਕੰਮ ਤਾਂ ਯੂਨਾਈਟਿਡ ਨੇਸ਼ਨਸ ਦਾ ਸੀ, ਯੂਨਾਈਟਿਡ ਨੇਸ਼ਨਸ ਨੇ ਕੀ ਕੀਤਾ,
ਕਹਿੰਦੇ
ਫੋਨ ਵੀ ਨਹੀਂ ਕੀਤਾ, ਕਹਿੰਦੇ ਮੈਨੂੰ, ਕਹਿੰਦੇ ਮੇਰੀ ਕੋਈ ਮਦਦ ਹੀ ਨਹੀਂ ਕੀਤੀ, ਕੋਈ ਆਫਰ ਵੀ ਨਹੀਂ ਕੀਤੀ ਹੈਲਪ ਕਰਨ ਵਾਸਤੇ ਮੈਨੂੰ, ਕਹਿੰਦੇ ਬਹੁਤ ਗੱਲ ਪਸੰਦ ਨਹੀਂ ਆਈ ਮੈਨੂੰ, ਕੀ ਮਿਲਿਆ, ਕਹਿੰਦੇ ਓਨਲੀ ਅ ਬੈਡ ਐਸਕਲੇਟਰ ਐਂਡ ਅ ਬੈਡ ਟੈਲੀਪ੍ਰੋਮਟਰ।
ਕਹਿੰਦੇ ਤਾਂ ਸ਼ੁਕਰ ਕਰੋ ਫਸਟ ਲੇਡੀ ਕਹਿੰਦੇ ਸ਼ੀ ਇਜ਼ ਇਨ ਗੁੱਡ ਸ਼ੇਪ, ਕਹਿੰਦੇ ਉਹ ਫਿੱਟ ਹੈਗੀ ਆ, ਨਹੀਂ
ਡਿੱਗਣਾ ਸੀ, ਕਹਿੰਦੇ
ਜਿਸ ਹਿਸਾਬ ਨਾਲ ਇੱਕਦਮ ਰੁਕਿਆ ਐਸਕਲੇਟਰ, ਕਹਿੰਦੇ ਉਹਨੇ ਡਿੱਗ ਜਾਣਾ ਸੀ,
ਕਹਿੰਦੇ ਸ਼ੀ ਵੁੱਡ ਹੈਵ ਫਾਲਨ ਇਫ ਸ਼ੀ ਵਾਜ਼ਨਟ ਇਨ ਅ ਗ੍ਰੇਟ ਸ਼ੇਪ,
ਆਈ ਐਮ ਇਨ ਗ੍ਰੇਟ ਸ਼ੇਪ ਟੂ, ਫਿਰ ਉਹਨੂੰ ਯਾਦ ਆਵੇ ਉਹ ਆਪਣੀ ਤਾਰੀਫ਼ ਵੀ ਤਾਂ ਕਰਨੀ ਆ, ਤੇ ਫਿਰ ਕਹਿੰਦੇ ਵੀ ਬੋਥ ਇਨ ਗ੍ਰੇਟ ਸ਼ੇਪ।
ਸੋ ਜਿਹੜਾ ਵਿਜੇ ਜੀ ਟੈਲੀਪ੍ਰੋਮਟਰ ਨਹੀਂ ਨਾ ਚੱਲਿਆ ਉਹ ਮੈਨੂੰ ਲੱਗਦਾ ਪੂਰੇ ਵਿਸ਼ਵ ਨੂੰ ਬਹੁਤ ਮਹਿੰਗਾ ਪਿਆ, ਕਿਉਂਕਿ ਵੈਸੇ ਉਹਨਾਂ ਨੇ ਆਪਣਾ ਜਿਹੜਾ ਲਿਖਿਆ ਲਿਖਾਇਆ ਭਾਸ਼ਣ ਸੀ ਉਹ ਟੈਲੀਪ੍ਰੋਮਟਰ ਤੋਂ ਪੜ੍ਹਨਾ ਸੀ, ਟੈਲੀਪ੍ਰੋਮਟਰ ਆਉਂਦਿਆਂ ਹੀ ਉਹਨਾਂ ਨੇ ਕਿਹਾ ਕਹਿੰਦੇ ਟੈਲੀਪ੍ਰੋਮਟਰ ਨਹੀਂ ਚੱਲ ਰਿਹਾ, ਫਿਰ ਉਹਨਾਂ ਨੇ ਧਮਕੀ ਜੀ ਵੀ ਦਿੱਤੀ ਕਹਿੰਦੇ ਦ ਗਾਈ ਹੂ ਇਜ਼ ਆਪਰੇਟਿੰਗ ਇਟ ਇਜ਼ ਇਨ ਅ ਬਿਗ ਟ੍ਰਬਲ, ਤੇ ਫਿਰ ਕਹਿੰਦੇ ਚਲੋ ਠੀਕ ਆ ਮੇਰੇ ਲਈ ਵਧੀਆ, ਕਹਿੰਦੇ ਮੈਂ ਫਿਰ ਆਪਣੇ ਦਿਲ ਦੀ ਗੱਲ ਕਰਾਂਗਾ, ਸਾਨੂੰ ਪਤਾ ਮਨ ਕੀ ਬਾਤ ਬਹੁਤ ਮਹਿੰਗੀ ਪੈਂਦੀ ਆ, ਤੇ ਇਹ ਫਿਰ ਮਨ ਕੀ ਬਾਤ ਹੀ ਕਰ ਆਏ ਨੇ ਯੂ ਐਨ ਜੀ ਏ ਤੇ, ਤੇ ਇਹਨਾਂ ਨੇ ਫਿਰ ਉਹ ਜਦੋਂ ਟਾਈਮ ਜੈਟ ਪਾ ਰਹੇ ਸੀ ਇਹਨਾਂ ਨੂੰ ਉਮੀਦ ਸੀ ਵੀ ਸ਼ਾਇਦ ਟੈਲੀਪ੍ਰੋਮਟਰ ਚੱਲ ਪਵੇ, ਤੇ ਇੱਦਾਂ ਇੱਕਦਮ ਦੇਖਿਆ ਉਹਨਾਂ ਨੇ ਸਾਹਮਣੇ ਮਿਲਾਨੀਆ ਟਰੰਪ ਬੈਠੇ, ਕਹਿੰਦੇ ਹੈਲੋ ਫਸਟ ਲੇਡੀ, ਇਹਦਾ ਸੋ ਦਿਸ ਇਜ਼ ਯੂਨਾਈਟਿਡ ਨੇਸ਼ਨ ਜਨਰਲ ਉਸ ਦੇਸ਼ ਤੇ ਖੜ ਕੇ ਇੰਨੇ ਕੈਜੂਅਲ ਤਰੀਕੇ ਨਾਲ, ਮੈਨੂੰ ਲੱਗਦਾ ਨਹੀਂ ਵੀ ਪਹਿਲਾਂ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨੇ ਭਾਸ਼ਣ ਦਿੱਤਾ,
ਕਿਸੇ ਵੀ ਲੀਡਰ ਨੇ,
ਕਿਸੇ ਵੀ
ਲੈਟ ਅਲੋਨ US ਪ੍ਰੈਜ਼ੀਡੈਂਟ। ਵਾਸੂ ਜੀ, ਕਈ ਅਜਿਹੇ ਮੁਲਕ ਨੇ ਜਦੋਂ ਉਸ ਮੁਲਕ ਦੇ ਲੀਡਰ ਨੂੰ ਮੌਕਾ ਮਿਲਦਾ ਨਾ ਕਿ ਤੁਸੀਂ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨਾ, ਉਹ ਬਹੁਤ ਵੱਡੀ ਇੱਕ ਪ੍ਰਾਪਤੀ ਮੰਨੀ ਜਾਂਦੀ ਹੈ ਮੁਲਕਾਂ ਵਾਸਤੇ। ਮੇਰੇ ਯਾਦ ਆ ਪੰਜ ਦੋ ਕੱਲ ਆਫਿਰ ਗੱਲ ਕਰਦੇ ਸੀ, ਤੁਸੀਂ ਕਿਹਾ ਵੀ ਸਾਨੂੰ ਤਾਂ ਕਿਤਾਬਾਂ 'ਚ ਪੜ੍ਹਾਇਆ ਜਾਂਦਾ ਸੀ ਕਿ ਜੀ
ਵਿਜੇ
ਲਕਸ਼ਮੀ ਪੰਡਿਤ ਨੇ ਪਹਿਲਾਂ ਜਾ ਕੇ ਭਾਸ਼ਣ ਦਿੱਤਾ, ਯੂ ਨੋ। ਸੋ ਇਹ ਜਿਹੜੀਆਂ ਸਾਰੀਆਂ ਇੰਨੇ ਕੈਜੂਅਲ ਤਰੀਕੇ ਨਾਲ ਗੱਲ ਕਰਨੀ, ਫਿਰ ਜਿਹੜੀ ਸ਼ਬਦਾਵਲੀ ਉਹ ਕਹਿੰਦੇ ਵੀ ਆਹ ਸਭ ਤੋਂ ਵੱਡਾ ਇੱਕ ਸਭ ਤੋਂ ਵੱਡਾ ਧੋਖਾ ਹੈਗਾ ਕਲਾਈਮੇਟ ਚੇਂਜ ਵਾਲੀ ਜਿਹੜੀ ਗੱਲ ਹੁੰਦੀ ਆ,
ਬਿਗੇਸਟ ਕੌਨ ਜੋਬ ਐਵਰ,
ਸਾਇੰਟਿਸਟ ਨੂੰ ਕਹਿੰਦੇ ਸਟੂਪਿਡ ਨੇ, ਇੱਦਾਂ ਦੀ ਸ਼ਬਦਾਵਲੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਡਾਇਸ ਤੋਂ ਵਰਤੀ ਡੋਨਲਡ ਟਰੰਪ ਨੇ।
ਫਿਰ ਵਿਜੇ ਜੀ ਚਲੋ ਇਹ ਤਾਂ ਇਹਨਾਂ ਦੇ ਆਪਣੇ ਵਿਚਾਰ ਨੇ, ਡੋਨਲਡ ਟਰੰਪ ਪਹਿਲਾਂ ਵੀ ਇਮੀਗ੍ਰੇਸ਼ਨ ਦੇ ਖਿਲਾਫ ਕਾਫੀ ਕੁਝ ਬੋਲ ਚੁੱਕੇ ਨੇ, ਇਹ ਪਹਿਲਾਂ ਵੀ ਕਲਾਈਮੇਟ ਚੇਂਜ ਦੇ ਖਿਲਾਫ ਉਹਨੂੰ ਐਕਚੁਲੀ ਡਿਨਾਈ ਹੀ ਕਰਦੇ ਰਹਿੰਦੇ ਵੀ ਕਲਾਈਮੇਟ ਚੇਂਜ ਇਜ਼ ਅ ਹੋਕਸ, ਤੇ ਉਹ ਗੱਲਾਂ ਸਾਰੀਆਂ ਇਹ ਪਹਿਲਾਂ ਵੀ ਕਰਦੇ ਨੇ ਹੁਣ ਵੀ ਕੀਤੀਆਂ, ਕੋਈ ਬਹੁਤੀ ਹੈਰਾਨੀ ਨਹੀਂ ਹੋਈ, ਚਲੋ ਠੀਕ ਆ। ਪਰ ਵਿਜੇ ਜੀ ਜਿਹੜੀ ਇਹਨਾਂ ਨੇ ਗੱਲ ਉਹ ਕੀਤੀ ਨਾ, ਉਹ ਮੈਨੂੰ ਬਹੁਤ ਹੈਰਾਨ ਕੀਤਾ ਉਸ ਚੀਜ਼ ਨੇ। ਕਹਿੰਦੇ ਵੀ ਮੈਨੀ ਈਅਰਸ ਅਗੋ, 20 ਸਾਲ ਪਹਿਲਾਂ, ਸੋ ਇਹ ਗੱਲ ਪਤਾ ਲੱਗੀ ਬਾਅਦ ਚ ਵੀ, 2001 ਦਾ ਮਾਮਲਾ, ਕਹਿੰਦੇ ਇਸੇ ਪ੍ਰੀਸਿੰਕਟ ਨੂੰ, ਸੋ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਉਹ ਹੈੱਡਕੁਆਰਟਰ ਹੈ ਨਿਊਯਾਰਕ ਸਿਟੀ ਦੇ ਵਿੱਚ, ਇਹਨੂੰ ਰੈਨੋਵੇਸ਼ਨ, ਇਹਦੀ ਰੈਨੋਵੇਸ਼ਨ ਦਾ ਕਹਿੰਦੇ ਇੱਕ ਠੇਕਾ ਆਇਆ ਸੀ। ਕਹਿੰਦੇ ਇੱਕ ਬਹੁਤ ਸਕਸੈਸਫੁਲ ਰੀਅਲ ਇਸਟੇਟ ਡਿਵੈਲਪਰ ਹੁੰਦਾ ਸੀ ਨਿਊਯਾਰਕ ਸਿਟੀ ਦੇ ਵਿੱਚ, ਨੇਮਡ ਡੋਨਲਡ ਜੇ ਟਰੰਪ। ਉਹਨੇ ਕਹਿੰਦੇ $500 million ਦੀ ਬਿਡ ਲਾਈ ਸੀ ਕਿ $500 million ਦੇ ਵਿੱਚ ਮੈਂ ਇਹ ਸਾਰਾ ਜਿਹੜਾ ਤੁਹਾਡਾ ਹੈੱਡਕੁਆਰਟਰ ਹੈਗਾ ਮੈਂ ਵਧੀਆ ਸ਼ਾਨਦਾਰ, ਕਹਿੰਦੇ ਮਾਰਬਲ ਫਲੋਰਸ ਗਿਣਾਇਆ ਉਹਨਾਂ ਨੇ, ਕਹਿੰਦੇ ਮਹਾਗਨੀ ਪੈਨਲਸ, ਇਸ ਤਰ੍ਹਾਂ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਤੁਹਾਡੇ ਇਹ ਵੀ ਲਾ ਦੂੰ, ਉਹ ਵੀ ਲਾ ਦੂੰ, $500 million ਸਾਰਾ ਆਲੀ ਸ਼ਾਨ
ਦਵਾਂਗਾ।
ਪਰ ਕਹਿੰਦੇ ਇਹਨਾਂ ਨੇ ਮੇਰੀ ਮੰਨੀ ਨੀ, ਕਹਿੰਦੇ ਇਹਨਾਂ ਨੇ ਠੇਕਾ ਦੇ ਦਿੱਤਾ, ਕਹਿੰਦੇ ਕਿਸੇ ਪਤਾ ਨੀ ਹੋਰ ਵਿਅਕਤੀ ਨੂੰ, ਦੋ ਪਤਾ ਨੀ $4 billion ਕਹਿੰਦੇ ਉੱਤੇ ਲੱਗ ਗਏ, ਦੋ ਉਹਨਾਂ ਨੇ ਕਿਹਾ ਕਹਿੰਦੇ 2 to 4 billion, ਸੋ 2 billion ਤੇ 4 billion, ਸੋ ਕਹਿੰਦੇ 2 billion ਪਤਾ ਨੀ 4 billion, ਇੱਕ ਫਿਰ ਲੇਟਰ ਇਨ ਦਾ ਸਪੀਚ ਉਹਨਾਂ ਨੇ $5 billion ਵੀ
ਬੋਲਿਆ,
ਕਹਿੰਦੇ ਵੀ 2 billion ਪਤਾ ਨੀ $4 billion ਇਹਨਾਂ ਨੇ ਖਰਚੇ, ਤੇ ਕਹਿੰਦੇ ਦੇਖ ਲਓ ਇਹਨਾਂ ਨੂੰ ਨਾ ਮਾਰਬਲ ਫਲੋਰ ਮਿਲੇ, ਐਸਕਲੇਟਰ ਇਹਨਾਂ ਦਾ ਖੜ ਜਾਂਦਾ, ਟੈਲੀਪ੍ਰੋਮਟਰ ਚੱਲਦਾ ਨੀ, ਕਹਿੰਦੇ ਅਜੇ ਵੀ ਕਹਿੰਦੇ ਉਹ ਕੰਮ ਪੂਰਾ ਨੀ ਹੋਇਆ, ਰੈਨੋਵੇਸ਼ਨ ਚੱਲੀ ਜਾਂਦੀ ਆ। ਫਿਰ ਉਸ ਗੱਲ ਨੂੰ ਉਹਨਾਂ ਨੇ ਬੜੇ ਤਰੀਕੇ ਨਾਲ ਜੋੜਿਆ ਇਸ ਗੱਲ ਤੇ ਲਿਆ ਕੇ, ਕਹਿੰਦੇ ਇਹ ਯੂਨਾਈਟਿਡ ਨੇਸ਼ਨ ਦੀ ਪਰਿਭਾਸ਼ਾ ਹੈ ਵੀ ਯੂਨਾਈਟਿਡ ਨੇਸ਼ਨ ਦੇ ਤੌਰ ਤਰੀਕੇ ਕੀ ਨੇ, ਖਰਚੇ ਕਰੀ ਜਾਓ ਬਸ, ਤੇ ਕਹਿੰਦੇ ਅਸਲ ਜਿਹੜਾ ਕੰਮ ਹੈ ਉਹ ਕਰੋ ਨਾ।
ਕਹਿੰਦੇ ਤੁਸੀਂ ਚਿੱਠੀਆਂ ਲਿਖ ਦਿੰਦੇ ਹੋ, ਸਟਰੋਂਗਲੀ ਵਰਡਡ ਲੈਟਰ ਫਾਲੋ ਅਪ ਕੀ ਕਰਦੇ ਹੋ? ਕੁਝ ਵੀ ਨਹੀਂ ਕਰਦੇ।
ਕਹਿੰਦੇ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਖੋਖਲੀਆਂ ਜਿਹੜੀਆਂ ਚਿੱਠੀਆਂ ਹੁੰਦੀਆਂ ਨੇ, ਐਮਟੀ ਵਰਡਸ ਡੋਂਟ ਸੋਲਵ ਵਾਰਸ, ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਐਕਸ਼ਨ ਸੋਲਵ ਵਾਰਸ।
ਅੱਜ ਵਾਸੂ ਜੀ ਗੱਲ ਇਹ ਵੀ ਆਉਂਦੀ ਪਈ ਹੈ ਕਿ ਇਸ ਗੱਲ ਦੀ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਜਦੋਂ ਡੋਨਲਡ ਟਰੰਪ ਨੇ ਪੈਰ ਧਰਿਆ ਐਸਕੇਲੇਟਰ ਤੇ ਉਦੋਂ ਹੀ ਬੰਦ ਕਿਉਂ ਹੋਇਆ? ਕੀ ਇਹ ਕਿਸੇ ਵਿਅਕਤੀ ਨੇ ਜਾਣ ਬੁੱਝ ਕੇ ਕੀਤਾ? ਇਹ ਵੀ ਗੱਲ ਕਹਿੰਦੇ ਜੇ ਜਾਣ ਬੁੱਝ ਕੇ ਹੋਇਆ ਬੰਦਾ ਫਾਇਰ ਕਰੋ।
ਉਹਦੇ ਬਿਲਕੁਲ ਨਾਲ ਇੱਕ ਹੋਰ ਐਸਕੇਲੇਟਰ ਆ, ਉਹ ਵੀ ਤਾਂ ਨੂੰ ਹੀ ਜਾ ਰਿਹਾ ਸੀ,
ਜੀ ਜੀ ਜੀ,
ਤੇ ਉਹ ਚੱਲਦਾ ਸੀ ਵਿਜੇ,
ਉਹ ਚੱਲਦਾ ਸੀ,
ਪਰ ਉਹ ਵੀ ਪੱਕੇ ਨੇ ਕਹਿੰਦੇ ਇੱਥੇ ਜਾਣਾ।
ਹਾਂ ਸਹੀ ਗੱਲ।
ਐਨੀਵੇਜ਼, ਉਹਨਾਂ ਨੇ ਵਿਜੇ ਜੀ ਹੋਰ ਬੜੀਆਂ ਗੱਲਾਂ ਕੀਤੀਆਂ ਇਸ
ਘੰਟੇ ਦਾ ਭਾਸ਼ਣ ਸੀ ਹੋਰ,
ਤੇ ਉਹਨਾਂ ਨੇ ਕਿਹਾ ਯੂਨਾਈਟਿਡ ਨੇਸ਼ਨ ਵੱਲੋਂ ਪ੍ਰੋਬਲਮ ਸੋਲਵ ਤਾਂ ਕੀਤੀਆਂ ਨਹੀਂ ਜਾ ਰਹੀਆਂ, ਸੋਗੇ ਨਵੀਆਂ ਪ੍ਰੋਬਲਮਸ ਕ੍ਰੀਏਟ ਕਰ ਰਹੇ ਨੇ ਉਹਨਾਂ ਨੇ, ਸਗੋਂ ਇਹ ਐਲੀਗੇਸ਼ਨ ਲਾਈ ਯੂਨਾਈਟਿਡ ਨੇਸ਼ਨਸ ਤੇ ਕਿ ਜਿਹੜੇ ਇਲੀਗਲ ਮਾਈਗ੍ਰੇਸ਼ਨ ਆ ਉਹਨੂੰ ਯੂਨਾਈਟਿਡ ਨੇਸ਼ਨ ਸਬਸਿਡਾਈਜ਼ ਕਰ ਰਿਹਾ, ਉਹਨੂੰ ਹੋਰ ਵਧਾਵਾ ਦੇ ਰਿਹਾ, ਅਮਰੀਕਾ ਤੇ ਪੱਛਮੀ ਮੁਲਕਾਂ ਦੇ ਬਾਰਡਰ ਦੇ ਉੱਤੇ ਹਮਲਾ ਬੋਲਿਆ ਜਾ ਰਿਹਾ। ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਯੂਨਾਈਟਿਡ ਨੇਸ਼ਨਸ ਨੇ ਨੰਬਰ ਦਿੱਤੇ ਉਹਨਾਂ ਨੇ, ਕਹਿੰਦੇ 224 ਦੇ ਵਿੱਚ, ਕਿਉਂਕਿ ਵਿੱਚ ਜੇ ਉਹਨਾਂ ਦਾ ਟੈਲੀਪ੍ਰੋਮਟਰ ਚੱਲ ਪਿਆ ਸੀ
ਉਹਦਾ ਨੰਬਰ ਆ ਗਿਆ ਸਾਹਮਣੇ।
ਸੋ ਫਿਰ ਉਹਨਾਂ ਨੇ ਕਿਹਾ ਕਹਿੰਦੇ 224 ਦੇ ਵਿੱਚ ਯੂਨਾਈਟਿਡ ਨੇਸ਼ਨ ਨੇ $372 million ਕੈਸ਼ ਅਸਿਸਟੈਂਸ ਦਿੱਤੀ, 6,24,000 ਮਾਈਗ੍ਰੈਂਟਸ ਜਿਹੜੇ ਅਮਰੀਕਾ ਆਏ ਉਹਨਾਂ ਨੂੰ, ਸੋ ਬੇਸਿਕਲੀ ਪੈਸੇ ਦਿੱਤੇ ਗਏ। ਕਹਿੰਦੇ ਇਹਨਾਂ ਨੇ ਫੂਡ, ਸ਼ੈਲਟਰ, ਟਰਾਂਸਪੋਰਟੇਸ਼ਨ ਤੇ ਡੈਬਿਟ ਕਾਰਡਸ ਤੱਕ ਇਲੀਗਲ ਮਾਈਗ੍ਰੈਂਟਸ ਨੂੰ ਦਿੱਤੇ ਵੀ ਉਹ ਅਮਰੀਕਾ ਦੇ ਵਿੱਚ ਇਲੀਗਲ ਤਰੀਕੇ ਨਾਲ ਦਾਖਲ ਹੋਣ। ਉਸ ਤੋਂ ਬਾਅਦ ਉਹਨਾਂ ਨੇ ਇਲੀਗਲ ਮਾਈਗ੍ਰੇਸ਼ਨ ਬਾਰੇ ਕਾਫੀ ਗੱਲਾਂ ਕੀਤੀਆਂ, ਤੇ ਫਿਰ ਉਹਨਾਂ ਨੇ ਐਨਰਜੀ ਦੀ ਗੱਲ ਕੀਤੀ।
ਤੁਸੀਂ ਰਸ਼ੀਆ ਤੋਂ ਤੇਲ ਖਰੀਦੀ ਜਾਂਦੇ ਹੋ, ਰਸ਼ੀਆ ਤੋਂ ਐਨਰਜੀ ਖਰੀਦੀ ਜਾਂਦੇ ਹੋ,
ਵਿਜੇ ਜੀ ਆਹ ਜਿਹੜੀ ਗੱਲ ਆ ਇੱਥੇ ਨਾ ਹੈਰਾਨ, ਸਭ ਤੋਂ ਜ਼ਿਆਦਾ ਮੈਂ ਪਹਿਲਾਂ ਕਿਹਾ ਵੀ ਸਭ ਤੋਂ ਹੈਰਾਨੀ ਹੋਈ ਉਹ ਕੰਟਰੈਕਟ ਨਹੀਂ, ਸਭ ਤੋਂ ਹੈਰਾਨੀ ਹੋਈ ਇਸ ਗੱਲ ਨੂੰ ਲੈ ਕੇ। ਕਹਿੰਦੇ ਮੈਨੂੰ, ਸੋ ਕਹਿੰਦੇ ਪਹਿਲੀ ਗੱਲ, ਕਹਿੰਦੇ ਇੰਡੀਆ ਤੇ ਚਾਈਨਾ ਸਭ ਤੋਂ ਵੱਡੇ ਫੰਡਰਸ ਨੇ, ਫੰਡਰਸ ਵਰਡ ਯੂਜ਼ ਕੀਤਾ ਉਹਨਾਂ ਨੇ, ਕਹਿੰਦੇ ਫੰਡਰਸ ਨੇ ਰਸ਼ੀਆ ਦੀ ਵਾਰ ਔਨ ਯੂਕਰੇਨ ਸਭ, ਕਿਉਂਕਿ ਉਹ ਕੱਚਾ ਤੇਲ ਖਰੀਦਦੇ ਆ ਰਸ਼ੀਆ ਤੋਂ, ਤੇ ਰਸ਼ੀਆ ਨੂੰ ਪੈਸੇ ਮਿਲਦੇ ਆ, ਉਹਦੇ ਨਾਲ ਉਹ ਜੰਗ ਲੜ ਰਹੇ ਨੇ ਯੂਕਰੇਨ ਦੇ ਵਿੱਚ। ਪਰ ਕਹਿੰਦੇ ਮੈਨੂੰ 2 ਹਫ਼ਤੇ ਪਹਿਲਾਂ ਪਤਾ ਲੱਗਿਆ, ਕਿਸੇ ਨੇ ਦੱਸਿਆ ਮੈਨੂੰ 2 ਹਫ਼ਤੇ ਪਹਿਲਾਂ, ਆਈ ਗੋਟ ਟੂ ਨੋ 2 weeks before, 2 ਹਫ਼ਤੇ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਨੇਟੋ ਦੇ ਜਿਹੜੇ ਮੈਂਬਰਸ ਨੇ ਉਹ ਅਜੇ ਵੀ ਰਸ਼ੀਆ ਤੋਂ ਤੇਲ ਖਰੀਦ ਰਹੇ ਨੇ।
ਬਸ ਵੀ ਜਦੋਂ UK ਗਏ ਹੋਏ ਸੀ, ਜਦੋਂ ਡੋਨਲਡ ਟਰੰਪ, ਜਦੋਂ ਉੱਥੇ ਵੀ ਗੱਲ ਹੋਈ, ਕਹਿੰਦੇ ਵੀ ਰਸ਼ੀਆ ਤੇ ਤੁਸੀਂ ਸੈਂਕਸ਼ਨ ਕਿਉਂ ਨੀ ਲਾ ਦਿੰਦੇ ਹੋ? ਕਹਿੰਦੇ ਮੈਂ ਕਿੱਦਾਂ ਲਾ ਦਵਾਂ ਸੈਂਕਸ਼ਨ, ਜਿਹੜੇ ਲੋਕਾਂ ਵਾਸਤੇ ਮੈਂ ਸਾਰਾ ਕੁਝ ਕਰ ਰਿਹਾ, ਜਿਹੜੇ ਲੋਕਾਂ ਨੂੰ ਮੈਂ ਬਚਾਉਣਾ ਚਾਹੁੰਦਾ, ਉਹੀ ਲੋਕ ਤਾਂ ਰਸ਼ੀਆ ਤੋਂ ਤੇਲ ਖਰੀਦੀ ਜਾ ਰਹੇ ਆ। ਸੋ ਇਹ ਗੱਲ ਜਿਹੜੀ ਕਿ ਪਹਿਲਾਂ ਇੰਡੀਆ ਨੇ ਵੀ ਇਹ ਗੱਲ ਹਾਈਲਾਈਟ ਕੀਤੀ ਸੀ ਕਿ ਯਾਰ ਅਮਰੀਕਾ ਦੇ ਕਹੇ ਤੇ ਤਾਂ ਅਸੀਂ ਆ ਤੇਲ ਖਰੀਦ ਕੇ, ਕਿਉਂਕਿ ਜੇ ਅਸੀਂ ਨਾ ਖਰੀਦੇ ਤੇ ਫਿਰ ਜਿਹੜੀ ਗਲੋਬਲ ਆਇਲ ਸਪਲਾਈ ਉਹ ਇੰਨੀ ਜ਼ਿਆਦਾ ਡੀਸਟੇਬਲਾਈਜ਼ ਹੋ ਜਾਣੀ ਸੀ, ਯੂਰੋਪੀਅਨ ਮੁਲਕਾਂ ਵਾਸਤੇ ਪ੍ਰੋਬਲਮ ਪੈ ਜਾਣੀ ਸੀ, ਅਸੀਂ ਤਾਂ ਖਰੀਦੀ ਜਾਂਦੇ ਹਾਂ। ਉਹ ਗੱਲ ਤਾਂ ਕੰਨ 'ਤੇ ਜੂ ਨਹੀਂ ਸੀ ਸਰਕਦੀ। ਸੋ ਕੋਈ ਨਾ ਕੋਈ ਬੰਦਾ ਇਹੋ ਜਿਹਾ ਹੈ ਜਿਹੜਾ ਟਰੰਪ ਨੂੰ ਤੱਥ ਤੇ ਲੌਜਿਕ ਸਮਝਾ ਸਕਦਾ ਕੌਣ ਆ ਉਹ ਲੱਭਿਆ ਨਹੀਂ ਅਜੇ ਤੱਕ।
ਵਿਜੇ ਜੀ, ਇਹ ਜੰਗ 2022 ਦੇ ਵਿੱਚ ਸ਼ੁਰੂ ਹੋਈ ਸੀ,
ਇਟਸ ਬੀਨ 3.5 ਇਅਰਸ,
ਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਮਰੀਕਾ ਦੇ ਰਾਸ਼ਟਰਪਤੀ ਨੂੰ ਪਤਾ ਹੀ ਨਹੀਂ ਸੀ ਕਿ ਯੂਰਪ ਵਾਲੇ ਅਜੇ ਵੀ ਤੇਲ ਤੇ ਗੈਸ ਖਰੀਦ ਰਹੇ ਨੇ ਰਸ਼ੀਆ ਤੋਂ। ਉਹਨਾਂ ਨੇ ਪੂਰੀ ਤਰ੍ਹਾਂ ਤੇਲ ਗੈਸ ਖਰੀਦਣਾ ਬੰਦ ਨਹੀਂ ਕੀਤਾ ਅਜੇ, ਕਹਿੰਦੇ ਮੈਨੂੰ 2 ਹਫ਼ਤੇ ਪਹਿਲਾਂ ਪਤਾ ਲੱਗਿਆ। ਤੇ ਇਹ ਵਿਅਕਤੀ ਉਹ ਹੈ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਇਸ ਜੰਗ ਨੂੰ ਰੋਕਣ ਦੀ, ਜਿਹੜੇ ਦਾਅਵਾ ਕਰਦੇ ਵੀ ਮੈਂ 24 ਘੰਟਿਆਂ 'ਚ ਜੰਗ ਰੋਕ ਸਕਦਾ। ਇਹ ਬੇਸਿਕ ਜਿਹੜੀ ਗੱਲ ਆ ਉਹ ਨਹੀਂ ਪਤਾ ਸੀ 2 ਹਫ਼ਤੇ
ਪਹਿਲਾਂ। ਕਈ ਯਾਰ ਕਈ ਬੰਦਿਆਂ ਦੇ ਨਾ ਇਹ ਜਿਹੀ ਬਿਰਤੀ ਹੁੰਦੀ ਹੈ ਵੀ ਜਿਹੜਾ ਥੋਟ ਆਪਣੇ ਮਨ 'ਚ ਆ ਗਿਆ ਉਹੀ ਸਹੀ ਆ, ਜਿਹੜਾ ਵਿਚਾਰ ਆਪਣੇ ਮਨ 'ਚ ਆ ਗਿਆ ਉਹ ਤੋਂ ਬਿਯੋਂਡ ਦੇਖ ਨਹੀਂ ਪਾਉਂਦੇ, ਸੁਣ ਨਹੀਂ ਪਾਉਂਦੇ, ਸਮਝ ਨਹੀਂ ਪਾਉਂਦੇ ਜਾਂ ਸਮਝਣਾ ਚਾਹੁੰਦੇ ਨਹੀਂ।
ਵਿਜੇ ਜੀ, ਆਮ ਤੌਰ 'ਤੇ ਅਜੇ ਤੱਕ ਐਟਲੀਸਟ ਇਹ ਪਰਸੈਪਸ਼ਨ ਸੀ ਕਿ ਅਮਰੀਕਾ ਦੇ ਵਿੱਚ ਜਿਹੜਾ ਰਾਸ਼ਟਰਪਤੀ ਹੁੰਦਾ ਉਹ ਸਿਰਫ਼ ਇੱਕ ਪਬਲਿਕ ਫੇਸ ਹੁੰਦਾ, ਕਿ ਜਿਹੜਾ ਪੂਰਾ ਪ੍ਰਸ਼ਾਸਨ ਆ ਉਹ ਰਲ ਕੇ ਪੂਰੇ ਮੁਲਕ ਨੂੰ ਚਲਾਉਂਦਾ
ਐਡਮਿਨਿਸਟ੍ਰੇਸ਼ਨ। ਇਹ ਕਿਹਾ ਜਾਂਦਾ ਬਾਈਡਨ ਐਡਮਿਨਿਸਟ੍ਰੇਸ਼ਨ, ਓਬਾਮਾ ਐਡਮਿਨਿਸਟ੍ਰੇਸ਼ਨ, ਟਰੰਪ ਐਡਮਿਨਿਸਟ੍ਰੇਸ਼ਨ,
ਪੂਰਾ ਸਿਸਟਮ ਆ
ਪੂਰਾ।
ਤੇ ਚਲੋ ਉਹਦੇ ਵਿੱਚ ਫਿਰ ਡੀਪ ਸਟੇਟ ਤੇ ਹੋਰ ਬੜੀਆਂ ਗੱਲਾਂ ਹੋ ਜਾਂਦੀਆਂ, ਬਟ ਇਹ ਹੁੰਦਾ ਸੀ ਵੀ ਸਾਰਾ ਕੁਝ ਰਾਸ਼ਟਰਪਤੀ ਹੀ ਨਹੀਂ ਕਰਦਾ। ਸਟਰੋਂਗੈਸਟ ਮੈਨ, ਹੀ ਇਜ਼ ਦ ਮੋਸਟ ਪਾਵਰਫੁਲ ਮੈਨ ਔਨ ਅਰਥ। ਇਹ ਜ਼ਰੂਰ ਗੱਲ ਹੁੰਦੀ ਆ ਵੀ ਅਮਰੀਕਾ ਦਾ ਰਾਸ਼ਟਰਪਤੀ ਮੋਸਟ ਪਾਵਰਫੁਲ ਮੈਨ ਔਨ ਅਰਥ ਹੈਗਾ,
ਬਟ ਦ ਪ੍ਰੈਜ਼ੀਡੈਂਟ ਇਜ਼ ਨਾਟ ਦ ਕਿੰਗ।
ਹਾਂ, ਕਿ ਉਹ ਹੀ ਸਭ ਕੁਝ ਨਹੀਂ ਕਰ ਰਿਹਾ, ਪਰ ਹੁਣ ਇੱਦਾਂ ਲੱਗਦਾ ਹੀ ਇਜ਼ ਦ ਕਿੰਗ, ਕਿ ਜੋ ਜੀ ਚਾਹੁੰਦਾ ਜਦੋਂ ਆਉਂਦਾ ਉਦੋਂ ਕਰ ਦਿੰਦੇ ਨੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਐਨਰਜੀ ਦੀ ਜਿਹੜੀ ਗੱਲ ਕੀਤੀ, ਐਨਰਜੀ ਨੂੰ ਲੈ ਕੇ ਉਹਨਾਂ ਨੇ ਜਿਹੜੀਆਂ ਗੱਲਾਂ ਯੂਰਪ ਨੂੰ ਕਹੀਆਂ, ਕਹਿੰਦੇ ਵੀ ਤੁਸੀਂ ਗ੍ਰੀਨ ਐਨਰਜੀ ਦੇ ਚੱਕਰ 'ਚ ਪੈ ਗਏ ਹੋ, ਤੇ ਕਹਿੰਦੇ ਵੀ ਜਰਮਨੀ ਵਾਲੇ ਵੀ ਆਪਣਾ ਕਬਾੜਾ ਕਰਾਉਣ ਲੱਗੇ ਸੀ, ਬੈਂਕਰਪਟ ਹੋਣ ਲੱਗੇ ਸੀ, ਉਹਨਾਂ ਨੇ ਸਰਕਾਰ ਬਦਲ ਲਈ, ਤੇ ਕਹਿੰਦੇ ਹੁਣ ਉਹ ਫੋਸਿਲ ਫਿਊਲ ਦੀ ਗੱਲ ਕਰਨ ਲੱਗ ਗਏ ਨੇ, ਕਹਿੰਦੇ ਗਿਵ ਦਮ ਕ੍ਰੈਡਿਟ, ਉਹਨਾਂ ਦਾ ਬਚਾਅ ਹੋ ਗਿਆ। ਯੂਰਪ ਵਾਲਿਓ, ਤੁਹਾਡੀ ਮੈਨੂੰ ਬੜੀ ਚਿੰਤਾ ਰਹਿੰਦੀ ਹੈ, ਯੂ ਆਰ ਗੋਇੰਗ ਟੂ ਹੈਲ, ਕਹਿੰਦੇ ਵੀ ਮੈਂ ਤੁਹਾਡੇ ਬਾਰੇ ਬਹੁਤ ਸੋਚਦਾ, ਤੇ ਕਹਿੰਦੇ ਵੀ ਤੁਸੀਂ ਇਸ ਕਰਕੇ ਬਚੋ, ਕਹਿੰਦੇ ਜਿਹੜੀ ਆ ਗ੍ਰੀਨ ਹੋਕਸ ਹੈਗਾ ਇਸ ਤੋਂ ਬਚੋ, ਜੇ ਤੁਸੀਂ ਇਸ ਤੋਂ, ਇਫ ਯੂ ਡੋਂਟ ਗੈਟ ਅਵੇ ਫਰੋਮ ਦਾ ਗ੍ਰੀਨ ਸਕੈਮ, ਯੂਰ ਕੰਟਰੀ ਇਜ਼ ਗੋਇੰਗ ਟੂ ਫੇਲ। ਕਹਿੰਦੇ ਮੈਨੂੰ ਇਹਨਾਂ ਚੀਜ਼ਾਂ ਦੇ ਬੜੀ ਮਹਾਰਤ ਹੈ, ਉਹਨਾਂ ਨੇ ਕਹਿੰਦੇ ਟੋਪੀਆਂ ਬਣਾਈਆਂ ਹੋਈਆਂ ਸੀ, ਉੱਤੇ ਲਿਖਿਆ ਟਰੰਪ ਵਾਜ਼ ਰਾਈਟ ਅਬਾਊਟ ਐਵਰੀਥਿੰਗ। ਕਹਿੰਦੇ ਮੈਂ ਤੁਹਾਨੂੰ ਕਹਿ ਰਿਹਾ, ਮੈਂ ਤੁਹਾਨੂੰ ਭਵਿੱਖਬਾਣੀ ਕਰਕੇ ਦੱਸ ਰਿਹਾ ਵੀ ਤੁਹਾਡੇ ਮੁਲਕ ਦਾ ਕਬਾੜਾ ਹੋ ਜਾਣਾ, ਆ ਗ੍ਰੀਨ ਜਿਹੜੀ ਆ ਟ੍ਰਾਂਜੈਕਸ਼ਨ ਇਹ ਤੋਂ ਬਚੋ। ਕਹਿੰਦੇ ਇਹ ਡਬਲ ਟੇਲਡ ਮੋਨਸਟਰ ਹੈ ਆਫ ਗ੍ਰੀਨ ਐਨਰਜੀ ਐਂਡ ਇਮੀਗ੍ਰੇਸ਼ਨ, ਇਹ ਤੁਹਾਡੇ ਮੁਲਕਾਂ ਨੂੰ ਖਾ ਰਿਹਾ, ਤੇ ਇਸ ਤੋਂ ਬਚ ਜਾਓ ਤੁਸੀਂ।
ਦੋ ਪੂੰਛਾਂ ਵਾਲਾ ਦੈਤ,
ਹਾਂ,
ਜਿਹਦੇ ਵਿੱਚ ਗ੍ਰੀਨ ਐਨਰਜੀ ਤੇ ਇਮੀਗ੍ਰੇਸ਼ਨ ਦੀ ਗੱਲ ਹੁੰਦੀ ਹੈ।
ਯੂ ਆਰ ਡਿਸਟਰੋਇੰਗ ਯੂਰ ਹੈਰੀਟੇਜ, ਯੂਰ ਕੰਟਰੀਜ਼ ਆਰ ਗੋਇੰਗ ਟੂ ਹੈਲ। ਯੂਰਪ ਨੂੰ ਇਹਨਾਂ ਨੇ ਗੱਲ ਕਹੀ ਵੀ ਯੂਰਪ ਦੇ ਮੁਲਕ ਮੈਨੂੰ ਬੜੇ ਪਸੰਦ ਨੇ ਪਰ ਤੁਸੀਂ ਠੀਕ ਨਹੀਂ ਕਰ ਰਹੇ। ਫਿਰ ਇਹਨਾਂ ਨੇ ਵਿੱਚ ਓਬਾਮਾ ਨੂੰ ਵੀ ਘੇਰ ਲਿਆ, ਪਹਿਲਾਂ ਬਾਈਡਨ ਕਰਦੇ ਰਹੇ, ਫਿਰ ਓਬਾਮਾ ਨੂੰ ਵੀ ਘੇਰ ਲਿਆ। ਕਹਿੰਦੇ ਓਬਾਮਾ ਵੀ ਕਾਰਬਨ ਫੁੱਟਪ੍ਰਿੰਟ ਦੀ ਬੜੀ ਗੱਲ ਕਰਦੇ ਹੁੰਦੇ ਸੀ, ਕਾਰਬਨ ਫੁੱਟਪ੍ਰਿੰਟ ਦੀ, ਗਲੋਬਲ ਵਾਰਮਿੰਗ ਦੀ ਗੱਲ ਕਰਕੇ ਮੁੜ ਕੇ ਆਪਣੇ ਪੁਰਾਣੇ ਮਾਡਲ ਦੇ ਬੋਇੰਗ 747 ਦੇ ਵਿੱਚ ਬੈਠ ਕੇ ਜਿਹੜਾ ਪ੍ਰਦੂਸ਼ਣ ਬਹੁਤ ਕਰਦਾ ਉਹ 'ਚ ਬੈਠ ਕੇ ਵਾਸ਼ਿੰਗਟਨ ਤੋਂ ਹਵਾਈ ਗੋਲਫ ਖੇਡਣ ਜਾਂਦੇ ਹੁੰਦੇ ਸੀ।
ਤੇ ਨਾਲ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਜਦੋਂ ਅਸੀਂ ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ, ਕਹਿੰਦੇ ਇੱਦਾਂ ਥੋੜ੍ਹੀ ਹੈ ਵੀ ਇੱਥੇ ਕੰਧਾਂ ਬਣ ਗਈਆਂ ਤੇ ਜਿਹੜੀ ਕਿ ਸਾਡੀ ਕਲੀਨ ਏਅਰ ਆ ਬੜੀ, ਕਹਿੰਦੇ ਮੈਨੂੰ ਤਾਂ ਲੱਗਦਾ ਸਾਡੇ ਜਿਹੀ ਸਾਫ਼ ਹਵਾ ਕਿਸੇ ਦੀ ਹੋਰ ਹੈ ਹੀ ਨਹੀਂ, ਵੀ ਹੈ ਦਾ ਕਲੀਨੈਸਟ ਏਅਰ। ਕਹਿੰਦੇ ਜਿਹੜਾ ਐਟਮੋਸਫੀਅਰ ਹੈ ਇਟਸ ਅਮੋਰਫਸ। ਮੈਂ ਕਿਹਾ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਵੀ ਟਰੰਪ ਨੂੰ ਅਮੋਰਫਸ ਸ਼ਬਦ ਦਾ ਮਤਲਬ ਪਤਾ ਉਹਨੇ ਸਹੀ ਵਰਤਿਆ, ਤੇ ਉਦੋਂ ਮੈਨੂੰ ਇਹ ਲੱਗਦਾ ਵੀ ਉਸ ਵੇਲੇ ਟੈਲੀਪ੍ਰੋਮਟਰ ਨਹੀਂ ਸੀ ਚੱਲ ਰਿਹਾ,
ਨਹੀਂ ਚੱਲਦਾ ਸੀ,
ਚੱਲਦਾ ਸੀ ਉਦੋਂ ਫਿਰ ਤਾਂ ਹੀ ਹੋ ਕਿਉਂਕਿ ਟਰੰਪ ਨੇ ਜਿਵੇਂ ਹੱਥਾਂ ਦਾ ਜੈਸਚਰ ਵੀ ਕੀਤਾ ਨਾ,
ਉਹਨਾਂ ਨੇ ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣੇ ਵੱਲੋਂ ਬੋਲਿਆ ਵੈਸੇ, ਪਰ ਉਦੋਂ ਟੈਲੀਪ੍ਰੋਮਟਰ ਚੱਲਦਾ
ਉਦੋਂ ਚੱਲਦਾ ਸੀ, ਪਰ ਬੋਲਿਆ ਆਪਣੇ ਵੱਲੋਂ,
ਬੋਲਿਆ ਉਹਨਾਂ ਨੇ ਆਪਣੇ ਵੱਲੋਂ, ਯੂ ਰਾਈਟ, ਕਿ ਉਹਨਾਂ ਟੈਲੀਪ੍ਰੋਮਟਰ ਵੱਲ ਉਦੋਂ ਦੇਖ ਨਹੀਂ ਸੀ ਰਹੇ,
ਜਿਹੜੀ ਬੋਡੀ ਲੈਂਗੁਏਜ ਸੀ ਨਾ ਉਸ ਵੇਲੇ
ਉਹ ਐਡਲਿਪ ਕਰ ਰਹੇ ਸੀ,
ਹਾਂ ਵੀ ਉਹ ਤਾਂ ਐਨ ਉਹਦਾ ਢਿੱਡੋਂ ਨਿਕਲਦੀ ਸੀ ਗੱਲ ਉਹਨਾਂ ਦੀ। ਉਹ ਕਹਿੰਦੇ ਵੀ ਜਿਹੜਾ ਸਾਡਾ ਕਲਾਈਮੇਟ ਹੈ ਅਮੋਰਫਸ ਆ, ਕਹਿੰਦੇ ਜਿਹੜੇ ਦੂਜੇ ਮੁਲਕਾਂ ਦਾ ਧੂੰਆਂ ਉਹਨਾਂ ਦੀ ਜਿਹੜੀ ਭੈੜੀ ਹਵਾ ਉਹ ਦੂਸ਼ਿਤ ਹਵਾ ਉਹ ਵੀ ਤਾਂ ਸਾਡੇ ਵੱਲ ਆਉਂਦੀ ਆ। ਕਹਿੰਦੇ ਇਸ ਕੇ ਸਾਡੀ ਤੇ ਬੜੀ ਸਾਫ਼ ਹਵਾ, ਵੀ ਆਰ ਦਾ ਕਲੀਨੈਸਟ ਏਅਰ ਆਫ ਆਲ।
ਕਹਿੰਦੇ ਏਸ਼ੀਆ ਜਿਹੜੇ ਕਹਿੰਦੇ ਸਮੁੰਦਰਾਂ ਦੇ ਪਾਣੀ ਦੇ ਵਿੱਚ ਕਹਿੰਦੇ ਜੋ ਸਾਰਾ ਗਾਰਬੇਜ ਸੁੱਟ ਰਹੇ ਨੇ, ਕਹਿੰਦੇ ਉਹ ਸਾਡੇ ਐਲੇ ਦੀ ਕੋਸਟ ਤੱਕ ਆ ਜਾਂਦਾ। ਫਿਰ ਇੱਕ ਪੁਆਇੰਟ ਤੇ ਵਿਜੇ ਜੀ ਉਹਨਾਂ ਨੇ ਕਿਹਾ, ਕਹਿੰਦੇ ਜਿਹੜੀਆਂ ਇਹ ਗ੍ਰੀਨ ਐਨਰਜੀ ਕਲੀਨ ਐਨਰਜੀ, ਕਹਿੰਦੇ ਇਹ ਝੂਠ ਆ, ਕਹਿੰਦੇ ਵਿੰਡ ਮਿਲਸ ਇੰਨੀਆਂ ਭੈੜੀਆਂ, ਕਹਿੰਦੇ ਇਹਨਾਂ ਨੂੰ ਬਾਰ ਬਾਰ ਰੈਨੋਵੇਟ ਕਰਨਾ ਪੈਂਦਾ, ਜੰਗ ਲੱਗ ਜਾਂਦਾ ਕਹਿੰਦੇ ਇਹਨਾਂ ਨੂੰ, ਕਹਿੰਦੇ ਸਾਰੀਆਂ
ਵਿੰਡ ਲੈਂਡਸਕੇਪ ਖਰਾਬ ਕਰਦੇ।
ਸੁਣੋ ਗੱਲ, ਕਹਿੰਦੇ ਵਿੰਡ ਮਿਲ ਸਾਰੀਆਂ ਚਾਈਨਾ ਤੋਂ ਬਣ ਕੇ ਆਉਂਦੀਆਂ, ਕਹਿੰਦੇ ਮੈਨੂੰ ਇਹ ਦੱਸੋ ਫਿਰ ਚੀਨ ਦੇ ਵਿੱਚ ਇੱਕ ਵੀ ਵਿੰਡ ਮਿਲ ਕਿਉਂ ਨਹੀਂ ਹੈ। ਕਹਿੰਦੇ ਉਹਨਾਂ ਨੂੰ ਪਤਾ ਨਹੀਂ ਚੱਲਦੀਆਂ, ਇਹ ਮਹਿੰਗਾ ਸੌਦਾ, ਇਹਦੇ ਨਾਲ ਕਹਿੰਦੇ ਇੰਨੀ ਐਨਰਜੀ ਕ੍ਰੀਏਟ ਹੀ ਨਹੀਂ ਹੁੰਦੀ ਸਾਡੇ ਪਲਾਂਟਸ ਨੂੰ ਪਾਵਰ ਕਰ ਸਕੇ, ਤੇ ਕਹਿੰਦੇ ਇਟਸ ਅ ਹੋਕਸ, ਤੇ ਕਹਿੰਦੇ ਉਹ ਸਾਰਿਆਂ ਨੂੰ ਵਿੰਡ ਮਿਲਾਂ ਬਣਾ ਬਣਾ ਕੇ ਐਕਸਪੋਰਟ ਕਰੀ ਜਾਂਦੇ, ਆਪਣੇ ਕੋਈ ਵੀ ਨਹੀਂ ਲਾਉਂਦੇ ਚਾਈਨਾ ਵਾਲੇ, ਕਿਉਂਕਿ ਉਹ ਬੜੇ ਸ਼ਾਤਰ ਨੇ, ਉਹ ਅਜੇ ਵੀ ਕੋਲਾ ਬਾਲ ਰਹੇ ਨੇ, ਤੇ ਉਹਨਾਂ ਦੀ ਜਿਹੜੇ ਧੂੰਆਂ ਹੈਗਾ ਕਹਿੰਦੇ ਉਹ ਸਾਡੇ ਐਟਮੋਸਫੇਅਰ ਦੇ ਵਿੱਚ ਆ ਜਾਂਦਾ, ਜੋ ਤੁਸੀਂ ਪਹਿਲਾਂ ਗੱਲ ਕੀਤੀ। ਸੋ ਸਾਰੀਆਂ ਗੱਲਾਂ ਉਹਨਾਂ ਨੇ ਜੋੜੀਆਂ। ਦੇਖੋ ਵਿਜੇ ਜੀ, ਜਿਹੜੇ ਡੋਨਲਡ ਟਰੰਪ ਦੇ ਸਮਰਥਕ ਨੇ, ਕਹਿ ਲਓ ਵੀ ਇਹਨਾਂ ਦੇ ਆਧਾਰ ਹੈਗਾ ਇਹਨਾਂ ਗੱਲਾਂ ਦਾ, ਬਿਲਕੁਲ ਨਿਰਾਧਾਰ ਗੱਲਾਂ ਨਹੀਂ ਹੈਗੀਆਂ। ਪਰ ਜਿਸ ਤਰੀਕੇ ਨਾਲ, ਜਿਸ ਰੌਂ ਦੇ ਵਿੱਚ ਸਾਰੀ ਗੱਲਬਾਤ ਕੀਤੀ ਡੋਨਲਡ ਟਰੰਪ ਨੇ, ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ, ਜੋ ਤਰੀਕਾ ਸੀ, ਮੈਂ US is the greatest country, ਤੁਸੀਂ ਨਿਊਯਾਰਕ ਸਿਟੀ ਦੇ ਵਿੱਚ ਬੈਠੇ ਹੋ
ਤੇ ਸਾਰੇ ਮੁਲਕਾਂ ਦੇ ਰੈਪ੍ਰੈਜ਼ੈਂਟੇਟਿਵ ਉੱਥੇ ਬੈਠੇ ਨੇ, ਤੁਸੀਂ ਅਮਰੀਕਨ ਲੋਕਾਂ ਨੂੰ ਸੰਬੋਧਨ ਨਹੀਂ ਕਰ ਰਹੇ, ਤੁਸੀਂ ਯੂਨਾਈਟਿਡ ਨੇਸ਼ਨਸ ਨੂੰ ਸੰਬੋਧਨ ਕਰ ਰਹੇ ਹੋ,
ਤੁਸੀਂ ਬਾਈਡਨ ਨੂੰ ਗਾਲਾਂ ਕੱਢੀ ਜਾਂਦੇ ਹੋ, ਤੁਸੀਂ ਆਪਣੀ ਡੋਮੈਸਟਿਕ ਪੋਲਿਟਿਕਸ ਦੀ ਗੱਲ ਕਰੀ ਜਾ ਰਹੇ ਹੋ, ਮੈਂ ਕਰੀ ਜਾ ਰਹੇ ਹੋ, ਅਮਰੀਕਾ ਅਮਰੀਕਾ ਕਰੀ ਜਾ ਰਹੇ ਹੋ, ਦੈਟਸ ਨੋਟ ਦਾ ਡੇਸ ਫੋਰ ਦੈਟ। ਤੁਸੀਂ ਜਿਹੜੀਆਂ ਗੱਲਾਂ ਕਰਨੀਆਂ ਸੀ, ਗੱਲਾਂ ਕਈ ਲੋਕਾਂ ਦੇ ਮਨ ਨੂੰ ਲੱਗੀਆਂ ਨੇ, ਕਹਿੰਦੇ ਵੀ ਇਹਨਾਂ ਨੇ ਬਿਲਕੁਲ ਠੀਕ ਗੱਲ ਕੀਤੀ ਆ, ਯੂਰਪ ਨੂੰ ਇਹਨਾਂ ਨੇ ਬਿਲਕੁਲ ਸਹੀ ਇਹਨਾਂ ਨੇ ਸੁਨੇਹਾ ਦਿੱਤਾ, ਕਲੀਨ ਐਨਰਜੀ ਬਾਰੇ ਸਹੀ ਕਹਿ ਰਹੇ ਨੇ ਵੀ ਇਹ ਵਾਇਬਲ ਨਹੀਂ ਆ, ਵੀ ਜਿਹੜੇ ਪੱਛਮੀ ਮੁਲਕ ਨੇ ਥੋੜੇ ਦੇ ਗੋਟ ਕੈਰਿਡ ਅਵੇ। ਕਈ ਲੋਕਾਂ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਸਾਨੂੰ ਪਤਾ ਕਿ ਇਸ ਵੇਲੇ ਸੈਂਟੀਮੈਂਟ ਕਿਹੋ ਜਿਹਾ, ਪਰ ਜਿਸ ਤਰੀਕੇ ਨਾਲ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਫਰਸਟ ਲੀਡਰ ਡਿੱਗਣ ਲੱਗੀ ਸੀ ਜੀ, ਇਹ ਕੋਈ ਗੱਲ ਨਹੀਂ ਕਰਨ ਵਾਲੀ, ਇਸ ਦੇਸ਼ ਤੇ ਖੜ ਕੇ ਸ਼ੀ ਇਜ਼ ਇਨ ਅ ਗ੍ਰੇਟ ਸ਼ੇਪ, ਤਾਂ ਕਰਕੇ ਬਚਾਅ ਹੋ ਗਿਆ, ਐਸਕਲੇਟਰ ਖੜ ਗਿਆ ਜੀ, ਮੇਰਾ ਟੈਲੀਪ੍ਰੋਮਟਰ ਖੜ ਗਿਆ ਜੀ, ਯੂਨਾਈਟਿਡ ਨੇਸ਼ਨਸ ਕਾਹਲੀ ਬਣਾਇਆ ਜੀ, ਇਹਨਾਂ ਨੇ ਕੁਝ ਕੀਤਾ ਹੀ ਨਹੀਂ, ਇਹ ਤਾਂ ਜੀ ਸਗੋਂ ਪ੍ਰੋਬਲਮਸ ਕ੍ਰੀਏਟ ਕਰ ਰਹੇ ਨੇ। ਗੱਲ ਤੁਸੀਂ ਕਰ ਸਕਦੇ ਹੋ
ਜੀ, ਪਰ
ਤਰੀਕਾ ਹੁੰਦਾ,
ਸ਼ਬਦਾਂ ਦੀ ਗੱਲ ਜਿਹੜੀ
ਹੁੰਦਾ, ਮੌਕਾ ਵੀ ਹੁੰਦਾ ਗੱਲ ਕਰਨ
ਦਾ, ਉਹਨਾਂ ਦੋਨਾਂ ਚੀਜ਼ਾਂ ਟਰੰਪ ਕਦੇ ਖਿਆਲ ਰੱਖਦੇ ਨਹੀਂ। ਅੱਛਾ, ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਕੁਇਕਲੀ ਮੈਂਸ਼ਨ,
ਦਿਲ ਨਹੀਂ ਭਰਿਆ ਉਸ ਤੋਂ ਬਾਅਦ ਫਿਰ ਟਰੂ ਸੋਸ਼ਲ ਤੇ ਚਲੇ ਗਏ,
ਟਰੂ ਸੋਸ਼ਲ ਤੇ ਚਲੇ ਗਏ, ਕਿਉਂਕਿ ਘੰਟਾ ਘੱਟ ਸੀ ਇਹਨਾਂ ਵਾਸਤੇ। ਵਾਸੂ ਜੀ, ਇੱਕ ਬਹੁਤ ਮੇਜਰ ਸ਼ਿਫਟ ਜਿਹੜਾ ਕਿ ਅਮਰੀਕਾ ਦੀ ਪਾਲਿਸੀ ਦੇ ਵਿੱਚ ਟਰੰਪ ਨੇ ਕੱਲ੍ਹ ਟਰੂਥ ਸੋਸ਼ਲ ਤੇ ਸਾਂਝਾ ਕਰਤਾ, ਉਹਨਾਂ ਨੇ ਕਿਹਾ ਕਿ ਯੂਕਰੇਨ ਆਪਣੀ ਜਿਹੜੀ ਟੈਰੀਟਰੀ ਜਿਹੜੀ ਰਸ਼ੀਆ ਜਿੱਤੇ ਕਬਜ਼ਾ ਕਰ ਬੈਠਾ, ਯੂਕਰੇਨ ਉਹਨੂੰ ਵਾਪਸ ਹਾਸਲ ਕਰ ਸਕਦਾ। ਸੋ ਡਜ਼ ਇਟ ਈਵਨ ਮੀਨ ਕਿ ਕ੍ਰਾਈਮੀਆ ਵੀ ਵਾਪਸ ਹੋ ਸਕਦਾ? ਹਜੇ ਤੱਕ ਤਾਂ ਟਰੰਪ ਇਹ ਕਹਿੰਦੇ ਸੀ ਕਿ ਜੇ ਜੰਗ ਦਾ ਅੰਤ ਕਰਨਾ ਤਾਂ ਭਾਈ ਯੂਕਰੇਨ ਨੂੰ ਜਿਹੜੀ ਕੋਈ ਦੱਬੀ ਹੋਈ ਟੈਰੀਟਰੀ ਹੈ ਜਿਹੜੀ ਕਿ ਜਿਹਦੇ ਉੱਪਰ ਰਸ਼ੀਆ ਨੇ ਕਬਜ਼ਾ ਕਰ ਲਿਆ, ਉਹ ਟੈਰੀਟਰੀ ਛੱਡਣੀ ਪੈਣੀ ਆ, ਹਲੇ ਤੱਕ ਤਾਂ ਟਰੰਪ ਦਾ ਇਹ ਕਹਿਣਾ ਸੀ।
ਸੋ ਉਹ ਬੇਸਿਕਲੀ ਕਹਿ ਰਹੇ ਜਦੋਂ ਤੋਂ ਇਹ ਵਾਲੀ ਵਾਰ ਸ਼ੁਰੂ ਹੋਈ 2022 ਵਾਲੀਆਂ ਜਿਹੜੀਆਂ ਜਿਹੜੇ ਏਰੀਆਜ਼ ਜਿਹੜੇ ਯੂਕਰੇਨ ਦੀ ਜਿਹੜੀਆਂ ਟੈਰੀਟਰੀਜ਼ ਜਿਹੜੀਆਂ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਗਵਾ ਚੁੱਕੇ ਨੇ ਰਸ਼ੀਆ, ਜਿਹਨਾਂ ਦੇ ਉੱਤੇ ਦਾਅਵਾ ਕਰ ਰਿਹਾ ਜਿਹੜੇ ਉਹ 4 ਰੀਜਨਸ ਨੇ, ਕਹਿੰਦੇ ਵੀ ਉਹ ਸਾਰੇ ਦੇ ਸਾਰੇ ਯੂਕਰੇਨ ਅਜੇ ਵੀ ਹਾਸਲ ਕਰ ਸਕਦਾ ਵਾਪਸ, ਕ੍ਰਾਈਮੀਆ ਦੀ ਗੱਲ ਨਹੀਂ ਕਰ ਰਹੇ। ਸੋ ਇਹਦੇ ਵਿੱਚ ਇਹਨਾਂ ਨੇ ਕਿਹਾ, ਪਹਿਲੀ ਸ਼ੁਰੂਆਤ ਦੇਖੋ ਇਹਨਾਂ ਨੇ ਆਪਣੀ ਪੋਸਟ ਦੀ ਕਿੱਥੋਂ ਕੀਤੀ ਹੈ, ਆਫਟਰ ਗੈਟਿੰਗ ਟੂ ਨੋ ਐਂਡ ਫੁੱਲੀ ਅੰਡਰਸਟੈਂਡ ਦ ਯੂਕਰੇਨ ਰਸ਼ੀਆ ਮਿਲਟਰੀ ਐਂਡ ਇਕਨੋਮਿਕ ਸਿਚੁਏਸ਼ਨ ਐਂਡ ਆਫਟਰ ਸੀਇੰਗ ਦ ਇਕਨੋਮਿਕ ਟ੍ਰਬਲ ਇਟ ਇਜ਼ ਕੋਜ਼ਿੰਗ ਰਸ਼ੀਆ। ਉਸ ਤੋਂ ਬਾਅਦ ਕਹਿੰਦੇ ਮੈਨੂੰ ਇਹ ਗੱਲ ਹੁਣ ਸਮਝ ਆਈ ਹੈ ਕਿ ਯੂਕਰੇਨ ਸਾਰੀ ਆਪਣੀ ਟੈਰੀਟਰੀ ਵਾਪਸ ਹਾਸਲ ਕਰ ਸਕਦਾ।
ਕਹਿੰਦੇ ਰਸ਼ੀਆ ਦਾ ਪੇਪਰ ਟਾਈਗਰ ਬਣ ਕੇ ਰਹਿ ਗਿਆ। ਅੱਛਾ, ਜਿਹੜੇ ਉਹੀ ਵਲਾਦੀਮੀਰ ਜ਼ੇਲੈਂਸਕੀ ਜਿਨ੍ਹਾਂ ਨੂੰ ਫਰਵਰੀ ਦੇ ਵਿੱਚ ਓਵਲ ਆਫਿਸ ਦੇ ਵਿੱਚ ਵਾਈਟ ਹਾਊਸ 'ਚ ਬੁਲਾ ਕੇ ਕਿਹੋ ਜਿਹਾ ਉਹਨਾਂ ਨੂੰ ਝਾੜ ਪਾਈ ਸੀ,
ਕਹਿੰਦੇ ਸੀ ਤੁਸੀਂ ਆਪਣਾ ਮੁਲਕ ਖਤਮ ਕਰ ਲੈਣਾ, ਰਸ਼ੀਆ ਦੇ ਨਾਲ ਆਡਾ ਲੈ ਰਹੇ ਹੋ, ਤੁਸੀਂ ਇਹਨਾਂ ਨਾਲ ਕੰਪਰੋਮਾਈਜ਼ ਕਰ ਲਓ,
ਯੂ ਡੋਂਟ ਹੈਵ ਦ ਕਾਰਡਸ, ਜਦੋਂ ਗੱਲ ਕਰਦੇ ਸੀ। ਕੱਲ੍ਹ ਵਾਸ ਜੀ ਸਾਈਡਲਾਈਨ 'ਚ ਜਦੋਂ ਵਲਾਦੀਮੀਰ ਜ਼ੇਲੈਂਸਕੀ ਨਾਲ ਟਰੰਪ ਦੀ ਮੀਟਿੰਗ ਹੋਈ ਆ, ਕਹਿੰਦੇ ਯੂਕਰੇਨ ਦੇ ਲੋਕ ਬੜੇ ਬਹਾਦਰ ਨੇ, ਇਹਨੂੰ ਕ੍ਰੈਡਿਟ ਦੇਣਾ ਬਣਦਾ,
ਰਸ਼ੀਆ ਦੀ ਬੜੀ ਜ਼ਬਰਦਸਤ ਹੈ, ਇਹਨਾਂ ਨੇ
ਹਾਂ ਇਹਨਾਂ ਨੇ ਇਹੋ ਜਿਹੇ ਤਰੀਕੇ ਨਾਲ ਆਪਣੇ ਆਪ ਨੂੰ ਡਿਫੈਂਡ ਕੀਤਾ। ਅੱਛਾ, ਫਿਰ ਉਹਨੇ ਗੱਲ ਇਹ ਵੀ ਕੀਤੀ, ਕਹਿੰਦੇ ਜੇ ਰਸ਼ੀਆ ਦਾ ਕੋਈ ਵੀ ਜਹਾਜ਼ ਕਿਸੇ ਵੀ ਨੇਟੋ ਮੈਂਬਰ ਦੀ ਏਅਰ ਸਪੇਸ 'ਚ ਦਾਖਲ ਹੁੰਦਾ ਤਾਂ ਨੇਟੋ ਮੁਲਕ ਰਸ਼ੀਆ ਦਾ ਜਹਾਜ਼ ਦੇਖ ਦੇਣ।
ਉਹਨਾਂ ਨੇ ਸਵਾਲ ਪੁੱਛਿਆ ਗਿਆ, ਕਹਿੰਦੇ ਵੀ ਇੱਦਾਂ ਕਰ ਦੇਣਾ ਚਾਹੀਦਾ, ਕਹਿੰਦੇ ਹਾਂ ਕਰ ਦੇਣਾ ਚਾਹੀਦਾ।
ਸੋ ਇਹ ਸਾਰੀਆਂ ਗੱਲਾਂ, ਹੋਰ ਵੀ ਬਹੁਤ ਕੁਛ ਹੈ ਯਾਰ,
ਕਹਿੰਦੇ ਵੀ ਜੇ ਕੋਈ ਅਸਲ ਕੋਈ ਵਰਲਡ ਪਾਵਰ ਹੁੰਦੀ, ਕਹਿੰਦੇ ਇਹ ਜੰਗ ਇੱਕ ਹਫ਼ਤੇ 'ਚ ਕਹਿੰਦੇ ਜਿੱਤ ਲੈਣੀ ਸੀ ਉਹਨਾਂ ਨੇ, ਰਸ਼ੀਆ ਕਹਿੰਦੇ ਏਮਲੈਸਲੀ 3.5 ਸਾਲ ਹੋ ਗਏ ਕਹਿੰਦੇ ਲੜੀ ਜਾਂਦਾ ਯੂਕਰੇਨ ਦੇ ਨਾਲ, ਕਹਿੰਦੇ ਪੇਪਰ ਟਾਈਗਰ ਬਣ ਕੇ ਰਹਿ ਗਿਆ,
ਕਾਗਜ਼ੀ ਸ਼ੇਰ। ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਥੈਂਕ ਯੂ ਵੈਰੀ ਮੱਚ।
ਸ਼ਾਮੀ ਤੁਹਾਨੂੰ ਸੁਣਦੇ ਹਾਂ ਤੇ ਕੱਲ ਸਵੇਰੇ ਫੇਰ ਗੱਲ।
ਨਿਊਯਾਰਕ ਸਿਟੀ ਦਾ ਰਾਜਾ ਕੌਣ? ਬੀਕੂ ਮਾਤਰੇ।
ਬੀਕੂ ਮਾਤਰੇ। ਬਸ ਜੀ, ਬਹੁਤ ਬਹੁਤ ਧੰਨਵਾਦ, ਥੈਂਕ
ਯੂ ਵਿਜੇ ਜੀ।